A car truck and lube.
Repair.
A car truck and lube.
Tire service.
A car truck and lube.
Call Jess O'Raja, 905-565-1100.
1776 Myerside Drive in Mississauga. A car truck and lube.
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां, 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर, 289-569-0124।
770 AM दे प्यारे प्यारे श्रोतियो, मेरा यानी के डॉक्टर नरेंद्र रवि आप सब नु प्यार भरिया नमस्कार, सलाम अलैकुम ते सत श्री अकाल। जिमें कि तुहानू पता ही है कि असी हर इतवार नू संडे वाले दिन 4 बजे तो लैके 5 बजे तक, अते सोमवार नू यानी कि अज हर रोज हर सोमवार नू 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुन्ने आ। ए माइंड एंड बॉडी जिहड़ा प्रोग्राम है, यह बीएनसी मेडिकल सेंटर दे ताबून दे नाल, उन्हां दे सहयोग दे नाल पेश कीता जांदा है। बीएनसी मेडिकल सेंटर जिहड़ा कि ब्रैम्पटन दे विच एक बहुत बड़ा मेडिकल सेंटर है, जिहदे विच अंडर द सेम रूफ इको छत दे थले बहुत सारियां हैल्थ नाल रिलेटेड सर्विसिज दित्तियां जांदियां ने। मसलन साडे कोल फिजियोथैरेपी ते कैरोप्रैक्टर दीआं सेवावां ने, तुसीं मालिश करवाउणी है, कोई गोडे मोढे च दर्द हुंदा है ते साडियां तुसीं सेवावां फिजियोथैरेपी च कैरोप्रैक्टर कोल लै सकदे हो। फिर साडे कोल 4 फैमिली डॉक्टर्स ने, वॉक इन क्लीनिक है, अर्जेंट केयर है, फैमिली प्रैक्टिस है, ब्लड लैब भी 7 दिन खुलदी है, काउंसलिंग दीआं सर्विसिज डॉक्टर फैनी दिंदे ने, जिहड़े कि MD ने एज वैल एज मास्टर इन काउंसलिंग ने। जिन्हां भी भैन भरावां नूं, बच्चियां नूं, बजुर्गां नूं कोई स्ट्रैस रहिंदा है, एंगजायटी हो जांदी है, डिप्रैशन च आ जांदे ने, सुइसाइडल विचार आउंदे ने, असाल्ट दे केस विच फस जांदे ने, जां डाइवोर्स हो जांदा है, कोई भी किसी भी तरह की जिहदे नाल सिर दे उत्ते भार पैंदा, जिहनूं देसी तरीके नाल कह सकदे आ, तां तुसीं प्रोफेशनल काउंसलिंग जिहड़ी है डॉक्टर फैनी तों करवा सकदे हो। साडे बीएनसी मेडिकल सेंटर च आओ, उत्थे उन्हां नाल तुसीं अपॉइंटमेंट बना सकदे हो। फिर साडे कोल फार्मेसी है, यह भी 365 दिन खुलदी है, ते नुक्कर दे विच साडे कोल बीएनसी विजन सेंटर है, जिन्हों आपां पंजाबी दे विच एनकां दी दुकान कहने हैं, उर्दू दे विच चश्मियां दी दुकान कहने हैं। सो यह जिहड़ी एनकां दी दुकान है, यह असी परमानेंट बंद करन जा रहे हैं। उहदे विच जिन्नियां भी ग्लासिज पईआं ने, चाहे वह सन ग्लासिज ने, एनकां कह लो, जां उह निगाह दीआं एनकां ने, वह असी कॉस्ट प्राइस ते जिन्नी साडी कीमत हैगी, जिन्ने असी पैसे दित्ते ने, तकरीबन उन्ने ही असी तुहाडे कोल लै रहे हां। मसलन जां फॉर एग्जाम्पल आपां कह लो, जिवें साडे विच जिहड़ियां ब्रैंडेड सन ग्लासिज ने, रेवन दीआं हुंदीआं, रेवन दियां फिर पोलराइज हुंदियां, गुची दियां हुंदियां, प्राड़ा हुंदियां, टॉम फोर्ड दियां, माइकल कोर दियां हुंदियां, पोलिश दियां हुंदियां, पोर्श दियां, जिन्नियां भी वरायटी ने, मैं तां नहीं कहिंदा भी सारियां हुण रह गईआं, पर जिन्नियां भी बचियां ने, जे तुसीं छेती आओगे तुहाडी छेती वधिया चॉइस हो जाएगी। जे कोई $400 दी एनक है जिहड़ी मार्केट दे विच, तुहानूं कोई $150 दी, $160 दी मिल जाती है, $300 वाली $120 दी मिल जाती है, जिवें रेवन दियां हुंदियां तुहानूं $300 दी मिलदी है, $120 दी मिल जाती है। सो इसे तरह ही जिहड़ियां नॉन ब्रैंडेड ग्लासिज ने, आई फ्रेम्स ने, वह 100 दे 2 लाए ने, तुसी देख लो उही प्राइस लिखे हुए ने साडे कोल, जिहड़े पहलां सी कोई 150 दा है, कोई 200 दा है, कोई 250 दा है, कोई 300 दा है। असी उहदी बाहली बरीकी च नहीं कीती, क्योंकि हुण बंद ही करना है, असी सीधी तरीके नाल 100 दे 2 लगाते, ते इक हैगा $60 दा। ते इसे तरह ही बच्चियां दे जिहड़े फ्रेम ने, उह बड़े खूबसूरत वधिया क्वालिटी दे, वधिया क्वालिटी मैं कहना, वह डालर स्टोर वाला काम नहीं है, वधिया क्वालिटी के, जिहड़े पहलां असी 150 दे जां 200 दे जां 125 दे बेचदे सीगे, वह $25-25 दे लगाए ने, ते जे शीशे पाउणे ने $60 दे। सो एक एनक तुहानूं $85 दी मिल जूगी बच्चियां दी, एक लो, दो लो, तीन लो, चार लो, कल्ले शीशे लो जां फ्रेम लो। सो इस तरह दीआं जे तुसीं, इस तरह जे तुसीं लैंसिज पाउणे ने, सिंगल विजन है, बाईफोकल है, प्रोग्रेसिव है, वह भी असी कॉस्ट प्राइस ते पाउणे आ। प्राइस मैं इस करके नहीं दसदा, मैं हमेशा यही गल कहना कि जदों असी प्राइस दसदे ना, फिर असी की करदे, सारे नहीं, ਸਾਡੇ ਜੋ ਕੁਝ ਦੂਸਰੇ ਸਟੋਰਾਂ ਤੇ ਜਾ ਕੇ ਕਹਿੰਦੇ ਨੇ ਵੀ ਤੁਸੀਂ ਤਾਂ ਬਹੁਤ ਮਹਿੰਗੇ ਵੇਚਦੇ ਹੋ ਜੀ, ਉੱਥੇ ਤਾਂ ਬੜੇ ਇੰਨੇ ਦੇ ਪਾਉਂਦੇ ਨੇ। ਇਹ ਗਲਤ ਗੱਲ ਹੈ, 100% ਗਲਤ ਗੱਲ ਹੈ, ਕਿਉਂਕਿ ਅਸੀਂ ਪਾਉਂਦੇ ਨਹੀਂ, ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ, ਇਸ ਕਰਕੇ ਅਸੀਂ ਕੋਸਟ ਪ੍ਰਾਈਸ ਤੇ ਪਾਉਂਦੇ ਹਾਂ। ਸੋ ਇਸ ਕਰਕੇ ਮੈਂ ਪ੍ਰਾਈਸ ਨਹੀਂ ਦੱਸਦਾ। ਜਦੋਂ ਵੀ ਤੁਸੀਂ ਆਓ ਤੁਸੀਂ ਆ ਕੇ ਦੇਖ ਲਓ, ਜੇ ਤੁਹਾਨੂੰ ਲੱਗਦਾ ਕਿ ਬਹੁਤ ਸਸਤੇ ਨੇ, ਸਰਵਿਸ ਵਧੀਆ, ਫਿਰ ਪਵਾ ਲਓ, ਨਹੀਂ ਕੋਈ ਗੱਲ ਨਹੀਂ, ਅਸੀਂ ਤਾਂ ਬੰਦ ਕਰਦੇ ਹਾਂ, ਜਿੱਥੋਂ ਤੁਸੀਂ ਪਹਿਲਾਂ ਪਾਉਣੇ ਉੱਥੋਂ ਪਵਾਈ ਚੱਲੋ। ਤੇ ਦੂਸਰੀ ਮੈਂ ਟਾਈਮਿੰਗ ਦੀ ਦੱਸਣਾ ਚਾਹੁੰਦਾ ਵੀ ਟਾਈਮਿੰਗ ਜਿਹੜਾ ਹੈਗਾ ਸਾਡਾ ਉਹ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ ਤੇ ਫਰਾਈਡੇ, ਚਾਰ ਦਿਨ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲਦੇ ਹਾਂ, ਸਿਰਫ 5 ਘੰਟਿਆਂ ਲਈ, ਕਿਉਂਕਿ ਯੂਜਲੀ 8 ਘੰਟਿਆਂ ਲਈ ਖੁੱਲਦੇ ਨੇ ਸਟੋਰ, ਅਸੀਂ ਸਿਰਫ 5 ਘੰਟਿਆਂ ਲਈ ਖੋਲਦੇ ਹਾਂ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ ਤੇ ਨਾਲ ਸੈਚਰਡੇ ਤੇ ਸੰਡੇ, ਫਰਾਈਡੇ ਬੰਦ ਹੁੰਦੇ ਹਾਂ, ਸੈਚਰਡੇ ਤੇ ਸੰਡੇ ਸਿਰਫ 3 ਘੰਟਿਆਂ ਲਈ ਖੋਲਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਤੁਸੀਂ ਜਿਹੜੇ ਵੀ ਤੁਹਾਡੇ ਕੋਈ ਫਰੈਂਡ ਨੇ ਜਾਂ ਜਿਹੜੇ ਕੋਈ ਤੁਹਾਡੇ ਰਿਸ਼ਤੇਦਾਰ ਨੇ ਤੁਸੀਂ ਫੋਨ ਤੇ ਦੱਸ ਸਕਦੇ ਹੋ, ਉਹ ਆ ਕੇ ਦੇਖ ਲੈਣ, ਉਹਨਾਂ ਦਾ ਵੀ ਫਾਇਦਾ ਹੋ ਜਾਏਗਾ, ਸਾਡਾ ਫਾਇਦਾ ਇਹ ਹੋ ਜਾਏਗਾ, ਜਿੰਨੀ ਛੇਤੀ ਵਿਕ ਜਾਣਗੇ, ਵਿਕ ਜੂਗਾ ਸਮਾਨ, ਅਸੀਂ ਉਨੀ ਛੇਤੀ ਫ੍ਰੀ ਹੋ ਜਾਵਾਂਗੇ। ਜਾਂ ਕਿਸੇ ਭੈਣ ਭਰਾ ਨੇ ਕੋਈ ਸਟੋਰ ਲੈਣਾ ਚੱਲਦਾ ਤੇ ਉਹ ਵੀ ਆ ਕੇ ਜੇ ਰੀਜ਼ਨੇਬਲ ਸਾਨੂੰ ਆਫਰ ਦੇਊਗਾ, ਉਹਨੂੰ ਅਸੀਂ ਸਟੋਰ ਵੀ ਦੇ ਸਕਦੇ ਹਾਂ, ਹੈਂਡ ਓਵਰ ਜਿਸ ਦਿਨ ਉਹ ਸਟੋਰ ਟੇਕ ਓਵਰ ਕਰ ਲਏਗਾ ਅਸੀਂ, ਉਸ ਦਿਨ ਸਾਡਾ ਸਟੋਰ ਬੰਦ ਹੋ ਜਾਏਗਾ। ਸੋ ਇਹ ਜਿਹੜੀਆਂ ਸਾਰੀਆਂ ਇਨਕਾਂ ਨੇ ਇਹ ਸਸਤੇ ਰੇਟ ਦੇ ਉੱਤੇ, ਬਹੁਤ ਸਸਤੇ ਰੇਟ ਤੇ ਕੋਸਟ ਪ੍ਰਾਈਸ ਤੇ ਅਸੀਂ ਵੇਚ ਰਹੇ ਹਾਂ। ਐਡਰੈਸ ਮੈਂ ਦੱਸ ਦਿੰਦਾ, ਇਹ ਜਿਹੜਾ ਸਾਡਾ ਵਿਜ਼ਨ ਸੈਂਟਰ ਹੈ ਜਾਂ ਮੈਡੀਕਲ ਸੈਂਟਰ ਹੈ, ਇਹ ਬ੍ਰੈਂਪਟਨ ਦੇ ਵਿੱਚ ਹੈ। ਬ੍ਰੈਂਪਟਨ ਜਿਹੜਾ ਆਪਣਾ ਨਵਾਂ ਹਸਪਤਾਲ ਹੈ ਨਾ, ਸਿਵਿਕ ਹਸਪੀਟਲ, ਉਹ ਬ੍ਰੈਮਲੀ ਤੇ ਖੁੱਲਿਆ। ਤੇ ਬ੍ਰੈਮਲੀ ਜਦੋਂ ਆਪਾਂ ਨੌਰਥ 'ਚ ਜਾਂਦੇ ਹਾਂ ਤਾਂ ਉਹਨੂੰ ਕੰਟਰੀ ਸਾਈਡ ਕੱਟਦੀ ਹੈ, ਤੇ ਨਿਸ਼ਾਨੀ ਇਹ ਹੈ ਕਿ ਜਿੱਥੇ ਬ੍ਰੈਮਲੀ ਤੇ ਕੰਟਰੀ ਸਾਈਡ ਮਿਲਦੀਆਂ ਨੇ ਉਸ ਇੰਟਰਸੈਕਸ਼ਨ ਦੇ ਉੱਤੇ 7 ਸਰਕਲ ਦਾ ਗੈਸ ਸਟੇਸ਼ਨ ਹੈ। ਸੋ ਗੈਸ ਸਟੇਸ਼ਨ ਵਾਲੇ ਪਲਾਜ਼ੇ 'ਚ ਤੁਸੀਂ ਆ ਜਾਓ, ਉੱਥੇ ਤੁਹਾਨੂੰ ਪੀਜ਼ਾ ਵੀ ਖਾਣ ਨੂੰ ਮਿਲੂਗਾ, ਪੀਜ਼ਾ ਸਟੋਰ ਵੀ ਹੈ, ਬਹੁਤ ਵਧੀਆ, ਗੈਸ ਤਾਂ ਸਸਤੀ ਹੁੰਦੀ ਹੈ, ਤੁਹਾਡੇ ਦੰਦਾਂ ਦਾ ਡਾਕਟਰ ਵੀ ਨੇ, ਜੇ ਤੁਸੀਂ ਕੋਈ ਬਿਊਟੀ ਕਰਾਉਣੀ ਹੈ, ਕੋਈ ਲੇਜ਼ਰ ਸਰਜਰੀ ਕਰਾਉਣੀ ਹੈ, ਉਹ ਵੀ ਉੱਥੇ ਹੈਗੇ। ਅਤੇ ਨਾਲ ਸਾਡਾ ਮੈਡੀਕਲ ਸੈਂਟਰ ਹੈ ਜਿਹਦੇ ਵਿੱਚ ਫਿਜ਼ੀਓਥੈਰੇਪੀ, ਫੈਮਿਲੀ ਡਾਕਟਰ, ਫਾਰਮੇਸੀ ਅਤੇ ਇਨਕਾਂ ਦੀ ਦੁਕਾਨ ਹੈ। ਸੋ ਤੁਸੀਂ ਆ ਸਕਦੇ ਹੋ। ਫੋਨ ਨੰਬਰ ਮੈਂ ਦੇ ਦਿੰਦਾ, 2 8 9 5 6 9 0 1 2 7, ਏਰੀਆ ਕੋਡ ਹੈਗਾ 2 8 9 5 6 9 0 1 2 7, ਅਤੇ ਦੂਸਰਾ ਹੈਗਾ 9 0 5 7 9 0 5 8 6 6, 905-793-5866 ਇਹ ਸਾਡਾ ਫੋਨ ਨੰਬਰ ਹੈ। ਵੈਬਸਾਈਟ 'ਤੇ ਜਾਣਾ ਹੈ, ਉਹ ਹੈਗਾ BNC, ਜਿਸ ਤਰ੍ਹਾਂ ਕੈਨੇਡਾ ਦੇ ਵਿੱਚ BC ਮਸ਼ਹੂਰ ਹੈ ਨਾ, ਬ੍ਰਿਟਿਸ਼ ਕੋਲੰਬੀਆ, ਇਸ ਤਰ੍ਹਾਂ ਬ੍ਰੈਂਪਟਨ ਦੇ ਵਿੱਚ BNC ਅਰਜੈਂਟ ਕੇਅਰ ਮਸ਼ਹੂਰ ਹੈ। ਸੋ ਤੁਸੀਂ BNC ਵਿਜ਼ਨ ਸੈਂਟਰ ਪਾ ਲਓ, BNC ਅਰਜੈਂਟ ਕੇਅਰ ਪਾ ਲਓ, ਅਤੇ ਤੁਸੀਂ ਵੈਬਸਾਈਟ 'ਤੇ ਜਾ ਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਨਹੀਂ ਤਾਂ ਸਿੱਧੀ ਗੱਲ, ਮੈਂ ਹਮੇਸ਼ਾ ਹੀ ਕਹਿੰਦਾ, ਆਪਣੀ ਕਾਰ ਚੱਕੋ, ਕਾਰ 'ਚ ਦੋ ਰਿਸ਼ਤੇਦਾਰ ਅਤੇ ਦੋਸਤਾਂ ਨੂੰ ਬਿਠਾਓ, ਜਿੱਥੇ ਕਾਰ ਬ੍ਰੈਮਲੀ ਅਤੇ ਕੰਟਰੀ ਸਾਈਡ 'ਤੇ ਮਿਲਦੀ ਹੈ, ਗੈਸ ਵੀ ਪਵਾ ਲਓ, ਸਸਤੀ ਹੁੰਦੀ ਹੈ, ਨਾਲੇ ਪੀਜ਼ਾ ਖਾਓ, ਜੇ ਭੁੱਖ ਲੱਗੀ ਹੈ ਦੰਦ ਕਢਾਉਣੇ ਆ ਦੰਦ ਕਢਾ ਲਓ, ਜੇ ਪੇਟ ਦੁਖਦਾ ਜਾਂ ਮਾਲਿਸ਼ ਕਰਾਉਣੀ ਹੈ ਮਾਲਿਸ਼ ਕਰਾ ਲਓ, ਡਾਕਟਰ ਨੂੰ ਮਿਲ ਲਓ, ਦਵਾਈ ਚੱਖ ਲਓ, ਅਤੇ ਜੇ ਐਨਕਾਂ ਲੈਣੀਆਂ ਸਾਡੇ ਕੋਲ ਆ ਜਾਓ। ਸੋ ਇਹ ਸਾਡਾ ਪ੍ਰੋਗਰਾਮ, ਮਾਇੰਡ ਐਂਡ ਬਾਡੀ ਜਿਹੜਾ ਹੈਗਾ ਉਹ BNC ਮੈਡੀਕਲ ਸੈਂਟਰ ਦੇ ਤਾਬੂ ਨਾਲ ਪੇਸ਼ ਕੀਤਾ ਜਾਂਦਾ ਹੈ। ਡਾਕਟਰ ਅੰਕੁਸ਼ ਅੱਜ ਆਉਣਾ ਚਾਹੁੰਦੇ ਸੀ ਪਰ ਉਹ ਕਿਉਂਕਿ ਕਲੀਨਿਕ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੈ, ਕਾਫੀ ਦਿਨਾਂ ਪਿੱਛੋਂ ਆਏ ਨੇ, ਅਤੇ ਉਹਨਾਂ ਕੋਲ ਤਾਂ 1 ਮਿੰਟ ਵੀ ਨਹੀਂ ਹੈ ਕਿਉਂਕਿ ਇਸ ਬਿਗ ਲਾਈਨ ਅਪ, ਸੋ ਇਸ ਕਰਕੇ ਉਹ ਅੱਜ ਨਹੀਂ ਆ ਰਹੇ। ਸੋ ਹੈਲਥ ਦੇ ਉੱਪਰ ਤੁਸੀਂ ਕੋਈ ਕੁਐਸਚਨ ਨਾ ਪੁੱਛਣਾ ਕਿਉਂਕਿ ਮੈਂ ਆਨਸਰ ਨਹੀਂ ਦੇ ਸਕਾਂਗਾ। ਹਾਂ, ਤੁਹਾਡਾ ਕੋਈ ਹੋਰ ਸਵਾਲ ਹੋਵੇ, ਕੋਈ ਸਪਿਰਚੁਅਲਿਟੀ ਦੇ ਉੱਪਰ ਹੋਵੇ, ਕੋਈ ਪੋਲੀਟੀਕਲ ਹੋਵੇ, ਜ਼ਿਆਦਾ ਔਖੇ ਨਾ ਪੁੱਛਿਓ ਪੋਲੀਟੀਕਲ, ਕਿਉਂਕਿ ਮੈਂ ਬੇਸ਼ੱਕ ਆਈ ਡਿਡ ਮਾਈ BA ਓਨਰਸ ਇਨ ਪੋਲੀਟੀਕਲ ਸਾਇੰਸ ਐਜ ਵੈਲ ਐਜ਼ ਇਨ ਮਾਸਟਰ ਇਨ ਪੋਲੀਟਿਕਸ ਟੂ, ਸੋ ਪਰ ਮੈਂ ਇਨ ਟੱਚ ਨਹੀਂ ਵਾਲਾ। ਪਰ ਤੁਸੀਂ ਸਪਿਰਚੁਅਲਿਟੀ ਦੇ ਕੋਈ ਕੁਐਸਚਨ ਕਰਨਾ ਤੁਸੀਂ ਕਰ ਸਕਦੇ ਹੋ, ਕੋਈ ਹੋਰ ਟੋਪਿਕ ਦੇ ਗੱਲ ਕਰਨਾ, ਇੱਕੋ ਹੀ ਸ਼ਰਤ ਹੁੰਦੀ ਹੈ ਮੇਰੀ ਕਿ ਲੈਂਗੁਏਜ ਤੁਸੀਂ ਵਧੀਆ ਰੱਖੋ, ਕੁਐਸਚਨ ਸ਼ਾਰਟ ਰੱਖੋ, ਲੈਂਗੁਏਜ ਵਧੀਆ ਰੱਖੋ। ਮੈਂ ਤੁਹਾਨੂੰ ਦਾਅਵਾ ਕਰਦਾ, ਵਾਅਦਾ ਕਰਦਾ ਕਿ ਤੁਹਾਨੂੰ ਮੈਂ ਆਨਸਰ ਉਦੋਂ ਵੀ ਪਿਆਰ ਨਾਲ ਦਊਂਗਾ। ਜਦੋਂ ਅਸੀਂ ਕੋਈ ਲੈਂਗੁਏਜ ਥੋੜ੍ਹੀ ਧੌਂਸਣਾ ਕਹਿ ਦਿੰਦੇ ਹਾਂ, ਆਕੜ ਕੇ ਜੇ ਕਹਿ ਦਿੰਦੇ ਹਾਂ, ਰੁੱਖੀ ਜੀ ਲੈਂਗੁਏਜ ਕਹਿ ਦਿੰਦੇ ਹਾਂ, ਦੂਜੇ ਦਾ ਤੁਸੀਂ ਹਰਟ ਕਰਦੇ ਕਰਦੇ ਹੋ, ਫਿਰ ਉਹ ਵੀ ਜਦੋਂ ਜਵਾਬ ਦਿੰਦਾ ਤੁਸੀਂ ਵੀ ਹਰਟ ਹੁੰਦੇ ਹੋ। ਸੋ ਆਪਾਂ ਪਿਆਰ ਨੂੰ ਮੇਨਟੇਨ ਰੱਖੀਏ, ਨਫ਼ਰਤ ਦਾ ਤਾਂ ਕੋਈ ਫਾਇਦਾ ਹੀ ਨਹੀਂ, ਐਵੇਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਵੀ ਕੋਈ ਫਾਇਦਾ ਨਹੀਂ। ਸੋ ਪਿਆਰ ਨਾਲ ਕੋਈ ਵੀ ਸਵਾਲ ਪੁੱਛੋ, ਮੈਂ ਤੁਹਾਨੂੰ ਸਟੂਡੀਓ ਦਾ ਨੰਬਰ ਦੇ ਦਿੰਦਾ, 4 1 6 6 2 0 1 7 7 8, 416-620-1738 ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ। ਅਤੇ ਜੇ TV 'ਤੇ ਵੀ ਦੇਖਣਾ ਹੋਵੇ, 597E ਆਵਾਜ਼ ਹੈ। ਪਹਿਲਾਂ ਤਾਂ ਮੈਂ ਜਿਸ ਤਰ੍ਹਾਂ ਕਿ ਮੈਂ ਕੱਲ੍ਹ ਵੀ ਦੱਸਿਆ ਸੀਗਾ ਕਿ ਅੱਜ ਅਸੀਂ ਨਵੇਂ ਸਟੂਡੀਓ 'ਚ ਬੈਠੇ ਹਾਂ, ਬਹੁਤ ਖੂਬਸੂਰਤ ਅਰਫਾ ਜੀ ਨੇ ਔਰ ਮਾਜਿਦ ਜਮਾਲ ਬਾਈ ਨੇ ਬਹੁਤ ਖੂਬਸੂਰਤ ਸਟੂਡੀਓ ਬਣਾਇਆ, ਉਹਨਾਂ ਦੀ ਮਿਹਨਤ ਹੈ। ਮੈਂ TV ਵੀ ਦੇਖਿਆ, ਮੈਨੂੰ ਉੱਪਰ ਲੈ ਕੇ ਵੀ ਗਏ ਸੀ, ਬੜੇ ਵਧੀਆ ਖੂਬਸੂਰਤ ਹੈ, ਸਿਰਫ ਇਕੱਲੇ ਟੇਬਲ ਨਹੀਂ ਵਧੀਆ, ਕੇਵਲ ਕੁਰਸੀਆਂ ਨਹੀਂ ਖੂਬਸੂਰਤ ਰੱਖੀਆਂ ਹੋਈਆਂ, ਕੇਵਲ ਜਿਹੜਾ ਸਟੂਡੀਓ ਦੇ ਵਿੱਚ ਜਿਹੜਾ ਬੈਂਚ ਰੱਖਿਆ ਉਹੀ ਨਹੀਂ ਵਧੀਆ, ਇਹਨਾਂ ਨੇ ਜਿਹੜੇ ਮਾਈਕ੍ਰੋਫੋਨ ਲਾਏ ਨੇ, ਹੋਰ ਲਾਏ ਨੇ, ਸਾਰੇ ਵਧੀਆ ਨੇ, ਪਰ ਉਸ ਤੋਂ ਜ਼ਿਆਦਾ ਇਹਨਾਂ ਦੇ ਵਿੱਚ ਪਿਆਰ ਜਿਹੜਾ ਹੈ ਨਾ ਉਹ ਪਿਆਰ ਝਲਕਦਾ। ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਤੇ ਸਾਨੂੰ ਵੈਸੇ ਹੀ ਫੀਲਿੰਗ ਹੋ ਜਾਂਦੀ ਹੈ, ਬੇਸ਼ੱਕ ਸੋਫੇ ਬੜੇ ਕੀਮਤੀ ਹੋਣ, ਚਾਹ ਦੇ ਕੱਪ ਬੜੇ ਮਹਿੰਗੇ ਹੋਣ, ਪਲੇਟਾਂ ਬੜੀਆਂ ਕੀਮਤੀ ਹੋਣ, ਪਰ ਜੇ ਆਦਮੀ ਦਾ ਦਿਲ ਨਹੀਂ ਨਾ ਵਧੀਆ, ਚਾਹ ਠੰਡੀ ਹੋਈ ਮਿਲਦੀ ਹੈ ਤੇ ਆਪਾਂ ਕਹਿੰਦੇ ਹਾਂ ਵੀ ਐਵੇਂ ਮੱਥੇ 'ਚ ਘੁੱਟੀਆਂ ਪਾਈ ਬੈਠਾ। ਸੋ ਇਹ ਤਾਂ ਦੋਨੇ ਹੱਥ ਖਿਲਾਰ ਕੇ ਬੰਦੇ ਦਾ ਵੈਲਕਮ ਕਰਦੇ ਨੇ। ਇਹ ਜਿਹੜੀ ਹੈ ਇਹ ਕੁਦਰਤ ਦੇ ਵੱਲੋਂ ਹੁੰਦਾ, ਪਰਮਾਤਮਾ ਦੀ ਰਹਿਮਤ ਹੁੰਦੀ ਹੈ, ਅੱਲਾ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ ਕਿ ਬੰਦਾ ਅੰਦਰੋਂ ਝੁੱਕ ਜੇ। ਜਿਸ ਤਰ੍ਹਾਂ ਜਿਹੜੇ ਸਾਡੇ ਦਰਖਤ ਹੁੰਦੇ ਨੇ, ਟ੍ਰੀ ਹੁੰਦੇ ਨੇ, ਜਿਹੜੇ ਬੇਰ ਜਿੱਥੋਂ ਬੇਰ ਲੱਗਦੇ ਨੇ, ਤੁਸੀਂ ਦੇਖੋ ਬੇਰਾਂ ਦੇ ਅਸੀਂ ਪੱਥਰ ਮਾਰਦੇ ਹਾਂ ਪਰ ਉਹ ਵਾਪਸ ਪੱਥਰ ਨਹੀਂ ਮਾਰਦੇ, ਉਹ ਸਾਨੂੰ ਬੇਰ ਦਿੰਦੇ ਨੇ ਖਾਣ ਦੇ। ਇਸੇ ਤਰ੍ਹਾਂ ਹੀ ਜਦੋਂ ਪਰਮਾਤਮਾ ਦੀ ਅੱਲਾ ਦੀ ਵਾਹਿਗੁਰੂ ਦੀ ਰਹਿਮਤ ਹੋ ਜਾਂਦੀ ਹੈ, ਸੋ ਮੈਂ ਤਾਂ ਕਹਿੰਦਾ ਇਹਨਾਂ 'ਤੇ ਰਹਿਮਤ ਹੀ ਹੈ, ਹੋਰ ਤਾਂ ਕੁਛ ਨਹੀਂ, ਰਹਿਮਤ ਹੈ। ਮੈਂ ਨਹੀਂ ਕਦੇ ਦੇਖਿਆ ਅੱਜ ਤੱਕ ਵੀ ਕਦੇ ਅਰਫਾ ਜੀ ਨੂੰ ਗੁੱਸੇ ਹੁੰਦੇ, ਹਮੇਸ਼ਾ ਹੱਸਦੇ ਰਹਿੰਦੇ ਨੇ। ਜਿੱਥੇ ਵੀ ਇਹਨੇ ਕੰਟੈਂਟਮੈਂਟ ਪੂਰੀ ਹੈ ਵੀ ਜੋ ਮਾਲਕ ਨੇ ਦਿੱਤਾ, ਜੋ ਅੱਲਾ ਵਾਹਿਗੁਰੂ ਨੇ ਦਿੱਤਾ, ਉਹਦੇ ਉੱਤੇ ਖੁਸ਼ ਨੇ। ਇਸ ਤਰ੍ਹਾਂ ਜਮਾਲ ਭਾਈ, ਸੋ ਇਹ ਨਵੇਂ ਸਟੂਡੀਓ 'ਚ ਆਏ ਨੇ, ਮੈਂ ਦਿਲੋਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ, ਇਹਨਾਂ ਨੂੰ ਵੈਲਕਮ ਕਰਦਾ। ਔਰ ਮੈਂ ਇੱਕ ਗੱਲ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਦਾ, ਮੈਨੂੰ ਪਤਾ ਮੰਨੂ ਜਾਂ ਨਹੀਂ ਮੰਨੂ, ਉਹ ਤਾਂ ਉਹਦੀ ਮਰਜ਼ੀ, ਮੇਰੀ ਅਰਦਾਸ ਕਰਨਾ ਫਰਜ਼ ਹੈ ਕਿ ਜਿਸ ਤਰ੍ਹਾਂ ਇਹ ਖੁਸ਼ ਰਹੇ ਨੇ ਨਾ, ਹੋਰ ਵੀ ਜ਼ਿਆਦਾ ਨਵੇਂ ਆਫਿਸ ਦੇ ਵਿੱਚ ਆ ਕੇ ਖੁਸ਼ ਰਹਿਣ, ਇਹ ਮੇਰੀ ਦਿਲੀ ਤਮੰਨਾ। ਚਲੋ ਹੁਣ ਅੱਜ ਆਪਾਂ ਗੱਲ ਕਰੀਏ ਅੱਜ ਦੇ ਟੌਪਿਕ ਦੇ ਵੱਲ। ਅੱਜ ਆਪਾਂ ਗੱਲਬਾਤ ਕਰਾਂਗੇ, ਜਿਸ ਤਰ੍ਹਾਂ ਕਿ ਮੈਂ ਥੋੜ੍ਹਾ ਜਿਹਾ ਕੱਲ੍ਹ ਵੀ ਜ਼ਿਕਰ ਕੀਤਾ ਸੀਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਜਿਉਣ ਦਾ ਕੀ ਢੰਗ ਹੋਣਾ ਚਾਹੀਦਾ, ਸਾਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਚਾਹੀਦੀ ਹੈ। ਜ਼ਿੰਦਗੀ ਤਾਂ ਅਸੀਂ ਹਰ ਤਰ੍ਹਾਂ ਦੀ ਜੀਣੀ ਆ, ਖਾ ਲਿਆ, ਪੀ ਲਿਆ, ਹੈਂਜੀ, ਘਰਾੜੇ ਮਾਰ ਲਏ ਅਤੇ ਜ਼ਿੰਦਗੀ ਟੱਪੀ ਜਾਂਦੀ ਹੈ। ਜਦੋਂ ਕਹਿੰਦੇ ਜ਼ਿੰਦਗੀ ਘੱਟ ਰਹੀ ਹੈ, ਘੱਟ ਰਹੀ ਨਹੀਂ, ਉਹ ਜ਼ਿੰਦਗੀ ਤੁਹਾਨੂੰ ਘੱਟ ਰਹੀ ਹੈ, ਤੁਹਾਨੂੰ ਘੱਟਦੀ ਹੈ ਉਹ। ਸੋ ਸਾਨੂੰ ਤਾਂ ਜਿਉਣਾ, ਜਿਉਣ ਦਾ ਬਲ ਆਉਣਾ ਚਾਹੀਦਾ ਵੀ ਜਿਉਣਾ ਕਿਸ ਤਰ੍ਹਾਂ। ਜੇ ਦੇਖੋ ਨਾ, ਜਾਂ ਤਾਂ ਦੋ ਤਰੀਕੇ ਨੇ, ਜਾਂ ਤਾਂ ਕਹਿੰਦੇ ਖਾਓ ਪੀਓ ਐਸ਼ ਕਰੋ, ਇਹ ਵੀ ਜਿਉਣ ਦਾ ਇੱਕ ਢੰਗ ਹੈ, ਪਰ ਦੇਖ ਲਓ ਜਿੰਨੇ ਕੁ ਬੰਦੇ ਖਾਂਦੇ ਨੇ ਪੀਂਦੇ ਨੇ ਅਤੇ ਐਸ਼ ਕਰਦੇ ਨੇ, ਮੇਰੇ ਖਿਆਲ ਕੁਝ ਘੰਟੇ ਹੀ ਐਸ਼ ਕਰਦੇ ਨੇ, ਫਿਰ ਬੁਰਾ ਹਾਲ ਹੋ ਜਾਂਦਾ। ਰਾਤ ਨੂੰ ਜਦੋਂ ਅਸੀਂ ਜਾ ਕੇ ਮੂਵੀਆਂ ਦੇਖਦੇ ਹਾਂ, ਗੰਦੇ ਡਾਂਸ ਦੇਖਦੇ ਹਾਂ, ਨਾਈਟ ਕਲੱਬਾਂ ਜਾਂਦੇ ਹਾਂ, ਪੈਗ ਦੇ ਪੈਗ ਵੱਡੇ ਵੱਡੇ ਮਾਰਦੇ ਹਾਂ, ਤਾਂ ਸਵੇਰੇ ਦੇਖ ਲਓ, ਸਵੇਰ ਵੀ ਚਲੋ ਛੱਡੋ, ਰਾਤ ਨੂੰ ਵੀ ਜੇ ਜ਼ਿਆਦਾ ਘੁੱਟਕ ਪੀਤੀ ਹੋਵੇ ਤਾਂ ਫਿਰ ਉਹ ਪੁਲਿਸ ਵਾਲਿਆਂ ਦੇ ਸਵਾਗਤ, ਪੁਲਿਸ ਵਾਲੇ ਕਹਿੰਦੇ ਨੇ ਵੈਲਕਮ ਸਰ, ਵੈਲਕਮ ਟੂ ਅਵਰ ਪੁਲਿਸ ਸਟੇਸ਼ਨ, ਅਤੇ ਉੱਥੇ ਜਾਂਦੇ ਹਾਂ, ਫਿਰ ਘਰਦਿਆਂ ਨੂੰ ਲਾ ਕੇ ਤੁਹਾਨੂੰ ਸਵੇਰੇ ਜਵਾਨਤ ਦੇ ਉੱਤੇ ਛਡਾਉਣਾ ਪੈਂਦਾ, ਅਤੇ ਜੇ ਉੱਥੋਂ ਬਚ ਗਏ ਤਾਂ ਸਵੇਰੇ ਘਰ 'ਚ ਗੰਦ ਪਾਇਆ ਹੁੰਦਾ, ਵੋਮਿਟਿੰਗ ਕਰ ਕਰਕੇ ਕਿੰਨੇ ਘਰ ਦੇ ਵਿੱਚੋਂ ਗੰਦੀ ਬਦਬੂ ਆਉਂਦੀ ਹੈ। ਸੋ ਖਾਣ ਪੀਣ ਨਾਲ ਨਹੀਂ ਕਦੇ ਬੰਦੇ ਨੂੰ ਖੁਸ਼ੀ ਮਿਲੀ, ਜਦੋਂ ਵੀ ਖੁਸ਼ੀ ਮਿਲੀ ਹੈ ਉਦੋਂ ਉੱਥੇ ਮਿਲਦੀ ਹੈ ਜਿੱਥੇ ਖੁਸ਼ੀ ਹੋਵੇ। ਖੁਸ਼ੀ ਜਿਹੜੀ ਹੈ ਸਾਡੇ ਅੰਦਰ ਹੈ, ਜਦੋਂ ਵੀ ਅਸੀਂ ਅੰਦਰੋਂ ਖੁਸ਼ੀ ਨੂੰ ਪ੍ਰਾਪਤ ਕਰਾਂਗੇ, ਵੈਨ ਯੂ ਗੋ ਵਿਦਇਨ, ਖੁਸ਼ੀ ਅੰਦਰ ਹੈ। ਜੇ ਦੇਖੋ ਨਾ, ਹੁਣ ਮੈਂ ਬੁੱਕ ਲੈ ਕੇ ਆਇਆ, ਜੇ ਬੁੱਕ ਮੈਂ ਬਾਹਰੋਂ ਲੱਭੀ ਜਾਵਾਂ ਵੀ ਮੇਰੀ ਕਾਰ 'ਚ ਪਈ ਹੈ, ਕਿੱਥੇ ਪਈ ਹੈ, ਉੱਥੇ ਜੋ ਕਿਤਾਬ ਹੈ ਹੀ ਨਹੀਂ, ਮੇਰੀ ਬੁੱਕ ਹੈ ਹੀ ਨਹੀਂ, ਤਾਂ ਲੱਭੂਗੀ ਕਿੱਥੋਂ? ਜਿੱਥੇ ਬੁੱਕ ਹੈਗੀ ਜਦੋਂ ਮੈਂ ਉੱਥੇ ਲੱਭੂੰਗਾ ਫਿਰ ਹੀ ਸਾਨੂੰ ਮਿਲੂਗੀ। ਇਸੇ ਤਰ੍ਹਾਂ ਜਿਹੜੀ ਖੁਸ਼ੀ ਹੈ ਉਹ ਸਾਡੇ ਅੰਦਰ ਹੈ, ਪਰ ਅਸੀਂ ਕੀ ਕਰਦੇ ਹਾਂ, ਖੁਸ਼ੀ ਨੂੰ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਗੰਗਾ ਜੀ ਜਾਂਦਾ, ਕੋਈ ਮੱਕੇ ਜਾਂਦਾ, ਕੋਈ ਮਦੀਨੇ ਜਾਂਦਾ, ਕੋਈ ਯਰੂਸ਼ਲਮ ਜਾਂਦਾ, ਕੋਈ ਗੰਗਾ ਜੀ ਜਾ ਆਉਂਦਾ, ਕੋਈ ਕਿਤੇ ਜਾ ਆਉਂਦਾ ਕਿ ਤੀਰਥ ਸਥਾਨਾਂ 'ਤੇ ਜਾ ਕੇ ਖੁਸ਼ੀ ਲੱਭੀਏ। ਹਾਂ, ਉਨਾ ਟੈਂਪਰੇਰੀ ਸਾਨੂੰ ਕੰਟੈਂਟਮੈਂਟ ਮਿਲ ਜਾਂਦੀ ਹੈ, ਉਸ ਵੇਲੇ ਮਾਹੌਲ ਜਿਹਾ ਵਧੀਆ ਮਿਲ ਜਾਂਦਾ, ਪਰ ਜਦੋਂ ਅਸੀਂ ਵਾਪਸ ਆਉਂਦੇ ਅਸੀਂ ਫਿਰ 84 ਦੇ ਚੱਕਰ 'ਚ ਪੈ ਜਾਂਦੇ ਹਾਂ। ਖੁਸ਼ੀ ਸਾਨੂੰ ਲੱਭੂਗੀ ਅੰਦਰੋਂ, ਨਾ ਤਾਂ ਖੁਸ਼ੀ ਅੱਜ ਤੱਕ ਕਿਸੇ ਨੂੰ ਕੋਈ ਪਾਵਰ 'ਚੋਂ ਮਿਲੀ ਹੈ। ਪਾਵਰ ਦੀ ਗੱਲ ਕਰ ਲਓ, ਜਦੋਂ ਪਹਿਲਾਂ ਅਸੀਂ ਸੋਚਦੇ ਹਾਂ ਵੀ ਯਾਰ ਮੈਂ ਮਾਸਟਰ ਬਣ ਜਾ, ਮਾਸਟਰ ਬਣ ਗਿਆ ਫਿਰ ਹੈੱਡਮਾਸਟਰ ਬਣਨਾ, ਹੈੱਡਮਾਸਟਰ ਬਣ ਜਾਣਾ ਫਿਰ ਅਸੀਂ ਕਹਿੰਦੇ ਡਾਇਰੈਕਟਰ ਬਣ ਜਾਈਏ, ਜੇ ਪੋਲੀਟਿਕਸ 'ਚ ਆ ਗਏ ਪਹਿਲਾਂ ਕਹਿੰਦਾ ਵੀ ਆਪਣਾ ਕੌਂਸਲਰ ਬਣ ਜਾਈਏ, ਫਿਰ ਰੀਜਨਲ ਕੌਂਸਲਰ ਬਣ ਜਾਈਏ, ਫਿਰ MPP ਬਣ ਜਾਈਏ, ਫਿਰ MP ਬਣ ਜਾਈਏ, ਫਿਰ ਕੋਈ ਸਟੇਟ ਮਿਨਿਸਟਰ ਬਣ ਜਾਈਏ, ਫਿਰ ਕੈਬਨਿਟ ਮਿਨਿਸਟਰ ਬਣ ਜਾਈਏ, ਪ੍ਰਾਈਮ ਮਿਨਿਸਟਰ ਬਣ ਜਾਈਏ, ਕਦੇ ਅੱਜ ਤੱਕ ਕਿਸੇ ਨੂੰ ਖੁਸ਼ੀ ਮਿਲੀ ਹੈ? ਲਾਲਚ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਫਿਰ ਅਸੀਂ ਪੈਸੇ ਵੱਲ ਦੇਖ ਲਓ, ਪੈਸੇ ਦੀ ਧਨ ਦੌਲਤ ਦੀ, ਅਸੀਂ ਕਹਿੰਦੇ ਜੇ ਸਾਡੇ ਕੋਲ ਜ਼ਿਆਦਾ ਸਾਰੇ ਪੈਸੇ ਹੋ ਜਾਣ, 1 ਮਿਲੀਅਨ 2 ਮਿਲੀਅਨ ਦੀ ਲਾਟਰੀ ਨਿਕਲੀ ਆਈ ਹੋਵੇ, ਫਿਰ ਐਸ਼ੋ ਹੀ ਐਸ਼ ਕਰਨੇ, ਫਿਰ ਜ਼ਿੰਦਗੀ 'ਚ ਵਾਹ 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 ਐਨ ਪੂਰੀ ਦੱਬ ਕੇ ਐਸ਼ ਕਰਾਂਗੇ। ਕਿੱਥੋਂ ਕਰ ਲਓਗੇ? ਤੁਹਾਡੇ ਕੋਲ 1-2 ਮਿਲੀਅਨ ਦੀ ਲਾਟਰੀ ਨਿਕਲੋ, ਜਿਹਨਾਂ ਕੋਲ ਹੁਣ ਕਈ ਕਈ 100 ਮਿਲੀਅਨ ਡਾਲਰ ਨੇ, ਉਹਨਾਂ ਨੂੰ ਪੁੱਛ ਕੇ ਦੇਖ ਲਓ ਖੁਸ਼ੀ ਨੇ? ਕੋਈ ਔਲਾਦ ਕਿੰਨੀ ਦੁਖੀ ਹੈ? ਕਿਸੇ ਦੇ ਗੋਡੇ ਦਰਦ ਕਰਨ, ਜੇ ਹੁਣ ਮੇਰੇ ਵਰਗੇ ਨੂੰ ਸਾਹ ਫੁੱਲਿਆ ਹੋਵੇ, ਹਾਰਟ ਅਟੈਕ ਦੀ ਪ੍ਰੋਬਲਮ ਆਵੇ, ਮੈਂ ਉਹ ਦਵਾਈਆਂ ਨਾਲ ਥੋੜ੍ਹਾ ਖੁਸ਼ੀ ਲੈ ਲੂੰਗਾ? ਹਾਂਜੀ, ਮੈਂ ਉਹ ਕਿੰਨੇ ਕੁ ਪੈਸੇ ਮੇਰੇ ਸਿਰਾਣੇ ਦੇ 100-100 ਦੇ ਨੋਟ ਰੱਖ ਕੇ ਸਿਰਾਣੇ 'ਚ ਭਰ ਦਿਓਗੇ ਤਾਂ ਖੁਸ਼ੀ ਮਿਲ ਜੂਗੀ? ਨਹੀਂ। ਸੋ ਇਸ ਕਰਕੇ ਪੈਸਿਆਂ 'ਚੋਂ ਵੀ ਨਹੀਂ ਮਿਲਦੀ, ਨਾ ਸੈਕਸ 'ਚੋਂ ਮਿਲਦੀ ਹੈ, ਕਿਸੇ 'ਚੋਂ ਨਹੀਂ ਖੁਸ਼ੀ ਮਿਲਦੀ। ਖੁਸ਼ੀ ਸਿਰਫ ਮਿਲੂਗੀ ਤਾਂ ਉਹ ਸਾਨੂੰ ਅੰਦਰੋਂ ਮਿਲੂਗੀ। ਸੋ ਅੰਦਰ ਦੀ ਖੁਸ਼ੀ ਦੇ ਲਈ ਸਾਨੂੰ ਆਪਣੀ ਜ਼ਿੰਦਗੀ ਦੇ ਬਾਰੇ ਸੋਚਣਾ ਚਾਹੀਦਾ ਕਿ ਜ਼ਿੰਦਗੀ ਸਾਨੂੰ ਕਿਹੋ ਜਿਹੀ ਜੀਣੀ ਚਾਹੀਦੀ ਹੈ ਤਾਂ ਕਿ ਸਾਨੂੰ ਖੁਸ਼ੀ ਜਿਹੜੀ ਹੈ ਅੰਦਰੋਂ ਮਿਲ ਸਕੇ। ਸੋ ਮੇਰੇ ਕੋਲ ਇੱਕ ਲਾਈਨ ਹੈ, ਪਹਿਲਾਂ ਮੈਂ ਲਾਈਨ ਹੀ ਲੈਣਾ। ਹੈਲੋ,
So I have a little brother who needs glasses, and I've been looking around, and they've been telling the price would be for frame plus lenses would be, I think, $150 or $175. And I was wondering, like, is it a lot cheaper at your place?
Yes, it's 100%. You know, in our store, as I mentioned only 15 minutes ago, that any frame of kids, 12 saal, 14 saal, jo bachyan de frame hunde ne, oh, badhiya frame jede ne, oh, $25 da si ik de rahe haan, te naal naal, jede lenses ne bachyan de, oh, $60 de ne. So, ida matlab eh hoya ke sanu nahi pata, 100 de bar milde ne, 150 de milde ne, 200 de milde ne, par saadi cost jede badhiya frame de naal, lenses de naal, oh, $85 hai. Chahe tusi ik lalo, chahe do lalo, chahe tin lalo, jinne marji tusi lai saado, $85 de. Te aise tarah jede baddeyan de, adults de, frame ne, oh, $100 de, do ne, je tusi ik lawonge, $60 de, lenses bhi assi paune hai. So, jadon marji tusi aao, you will not be only happy, you will be very happy. That is our slogan in the past too. So, hun ta si band kar rahe hain, cost price te hai. So, tusi jadon bhi aana hove, Monday, Tuesday, Wednesday, Thursday, 4 din de layi, 12 baje to laake 5 baje tak, Saturday de, Sunday, 3 ghantiyan layi, 11 baje to laake 2 baje tak, tusi jinniyan bhi sade kole sunglasses paiyan ne, jaan, ਸਾਡੇ ਕੋਲ ਆਈ ਫਰੇਮਸ ਪਏ ਨੇ ਬ੍ਰਾਂਡਡ ਨੇ ਚਾਹੇ ਨਾਨ ਬ੍ਰਾਂਡਡ ਨੇ ਜੋ ਤੁਸੀਂ ਆਓਗੇ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਕਾਫੀ ਜਿਹਨੂੰ ਕਹਿੰਦੇ ਢੇਰ ਸਾਰੇ ਪੈਸੇ ਵੀ ਬਣਨਗੇ ਤੇ ਨਾਲ ਤੁਹਾਨੂੰ ਸਰਵਿਸ ਵੀ ਮਿਲੂਗੀ ਸਾਡੀ ਚਾਹ ਕਾਫੀ ਵੀ ਬੜੀ ਵਧੀਆ ਸੋ ਐਨੀ ਅਦਰ ਕੁਐਸਚਨ ਪਲੀਜ਼
ਥੈਂਕ ਯੂ ਸੋ ਮਚ ਆਈ ਹੈਵ ਵਨ ਮੋਰ ਕੁਐਸਚਨ ਡੂ ਯੂ ਗਾਇਜ਼ ਹੈਵ ਡਿਜ਼ਾਈਨਰ ਫਰੇਮਸ ਫਾਰ ਅਡਲਟਸ
Yes, we have designer frames, we have designer sunglasses too, and eye frames too, like we have some, I'm not 100% sure, but 99% I'm giving you the right information. We have some Ray-Ban, Gucci, Prada, Tom Ford, Michael Kors, something, sunglasses bhi ne, te frames bhi ne, jinni chheti tusi aaoge tadi badhiya choice ho jayegi, kyunki assi hor nahi mangaunde. ਹੈ ਨਾ ਜੇ ਤਾਂ ਹੋਰ ਮੰਗਾਉਣੀ ਹੋਣ ਫਿਰ ਸਾਨੂੰ ਕਈ ਵਾਰੀ ਕਸਟਮਰ ਕਹਿੰਦੇ ਨੇ ਵੀ ਇਹਦੇ ਨਾਲ ਦੇ ਜਾਂ ਪਿਛਲੇ ਹਫ਼ਤੇ ਅਸੀਂ ਲੈ ਕੇ ਉਹਦੇ ਨਾਲ ਦਾ ਮੰਗਾ ਦਿਓ ਮੈਂ ਕਹਿੰਦਾ ਉਹ ਪੋਸੀਬਲ ਨਹੀਂ ਹੈ ਜੇ ਮੰਗਾਉਣਾ ਉਹਨੂੰ ਡਬਲ ਜਾਂ ਟ੍ਰਿਪਲ ਤੁਹਾਨੂੰ ਪ੍ਰਾਈਸ ਦੇਣੀ ਪਊਗੀ ਉਹਦਾ ਕੀ ਸੈਂਸ ਹੋਊ ਕਿਉਂਕਿ ਹੁਣ ਅਸੀਂ ਬੰਦ ਕਰ ਰਹੇ ਹਾਂ ਇਸੇ ਕਰਕੇ ਪ੍ਰਾਈਸ ਜਿਹੜੇ ਆ ਇਹਨੂੰ ਜਿਹਨੂੰ ਪੰਜਾਬੀ ਕਹਿੰਦੇ ਕੂੜੇ ਦੇ ਭਾਅ ਵੀ ਕੋਸਟ ਪ੍ਰਾਈਸ ਤਾਂ ਅਸੀਂ ਦੇ ਰਹੇ ਹਾਂ ਆਈ ਥਿੰਕ ਥੈਂਕ ਯੂ ਵੈਰੀ ਮੱਚ ਮੈਮ ਨੈਕਸਟ ਕਾਲ ਓਕੇ ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀ ਵੀ ਲਾਈਵ ਕਿੱਥੋਂ ਸਿੱਖਣੀ ਹੁਣ ਮੈਨੂੰ ਨਹੀਂ ਪਤਾ ਵੀ ਲੈ ਜਦੋਂ ਕੋਈ ਕੁਐਸਚਨ ਹੁੰਦਾ ਲੈ ਵੀ ਟੁੱਟ ਜਾਂਦੀ ਹੈ ਸੋ ਗੱਲ ਆਪਾਂ ਕਰਦੇ ਵੀ ਜ਼ਿੰਦਗੀ ਜਿੱਥੋਂ ਮਰਜ਼ੀ ਸਿੱਖ ਲਓ ਜ਼ਿੰਦਗੀ ਤਾਂ ਆਪਾਂ ਕੁੱਤੇ ਤੋਂ ਵੀ ਸਿੱਖ ਸਕਦੇ ਹਾਂ ਹੁਣ ਤੁਸੀਂ ਪਤਾ ਨਹੀਂ ਮੇਰੇ ਮੂੰਹ 'ਚੋਂ ਕਿਵੇਂ ਨਿਕਲ ਗਿਆ ਕੁੱਤਾ ਹੁਣ ਮੈਂ ਉਹਨੂੰ ਜਸਟੀਫਾਈ ਕਰਦਾ ਕੁੱਤੇ ਦੇ ਕਿਉਂ ਦੇਖੋ ਜਿਹੜਾ ਕੁੱਤਾ ਹੈ ਇਹ ਕਿਸੇ ਕੰਮ ਦਾ ਨਹੀਂ ਨਾ ਤਾਂ ਇਹ ਆਂਡੇ ਦਿੰਦਾ ਮੁਰਗੀ ਵਾਂਗੂ ਮੁਰਗੀਆਂ ਤਾਂ ਆਪਾਂ ਤਾਂ ਰੱਖਦੇ ਨਾ ਵੀ ਉਹਦੇ ਆਂਡੇ ਦਿੰਦੇ ਨੇ ਫਿਰ ਆਮਲੇਟ ਅਤੇ ਭੁਰਜੀ ਬਣਾ ਕੇ ਖਾਂਦੇ ਹਾਂ ਅਤੇ ਜਿਹੜਾ ਘੋੜਾ ਹੈ ਘੋੜਾ ਆਪਾਂ ਤਾਂ ਪਾਲਦੇ ਹਾਂ ਇੱਕ ਤਾਂ ਉਹ ਰੇਸ ਦੇ ਵਿੱਚ ਬਾਹਰ ਮੋਟੇ ਪੈਸੇ ਕਮਾਏ ਜਾਂਦੇ ਨੇ ਦੂਜਾ ਉਹਦੀ ਸਵਾਰੀ ਕਰਦੇ ਹਾਂ ਫਿਰ ਗਧਾ ਵੀ ਲੋਕ ਰੱਖਦੇ ਨੇ ਗਧਾ ਖੋਤਾ ਜਿਹੜਾ ਇੱਕ ਤਾਂ ਬੰਦੇ ਨੂੰ ਵੀ ਗਧਾ ਕਹਿੰਦੇ ਨੇ ਇੱਕ ਖੋਤਾ ਹੁੰਦਾ ਚਾਰ ਲੱਤਾਂ ਵਾਲਾ ਜਿਹੜਾ ਖੋਤਾ ਹੈ ਉਹ ਵੀ ਘਰ 'ਚ ਤਾਂ ਕਰਕੇ ਰੱਖਦੇ ਕਿਉਂਕਿ ਉਹ ਭਾਰ ਢੋਣ ਦੇ ਕੰਮ ਆਉਂਦਾ ਹੈਂਜੀ ਗਊ ਰੱਖਦੇ ਹਾਂ ਉਹ ਦੁੱਧ ਦਿੰਦੀ ਹੈ ਬਲਦ ਰੱਖਦੇ ਹਾਂ ਆਪਾਂ ਕਿ ਉਹ ਖੇਤਾਂ ਦੇ ਵਿੱਚ ਉਹ ਸਾਡੀ ਖੇਤੀਬਾੜੀ ਦੇ ਕੰਮ ਕਰਦਾ ਸੋ ਇਹਨਾਂ ਦਾ ਤਾਂ ਫਾਇਦਾ ਪਰ ਕੁੱਤੇ ਦਾ ਤਾਂ ਕੋਈ ਫਾਇਦਾ ਨਹੀਂ ਨਾ ਇਹ ਆਂਡੇ ਦਿੰਦਾ ਨਾ ਇਹ ਦੁੱਧ ਦਿੰਦਾ ਨਾ ਇਹ ਮਿੱਠੀ ਬੋਲੀ ਵੀ ਨਹੀਂ ਬੋਲਦਾ ਤੋਤੇ ਵਾਂਗੂ ਮੀਆਂ ਮਿੱਠੂ ਵੀ ਨਹੀਂ ਹੈ ਭੌਂਕਦਾ ਕੁੱਤੇ ਨੂੰ ਤਾਂ ਹੀ ਕਹਿੰਦਾ ਭੌਂਕਦਾ ਕੁੱਤੇ ਨੂੰ ਕਦੇ ਨਹੀਂ ਕਹਿੰਦਾ ਮੀਆਂ ਮਿੱਠੂ ਸੋ ਇਹ ਫਿਰ ਵੀ ਅਸੀਂ ਕੁੱਤੇ ਕਿਉਂ ਰੱਖਦੇ ਹਾਂ ਕੁੱਤੇ ਤੋਂ ਵੀ ਸਿੱਖਣ ਦੀ ਲੋੜ ਕੁੱਤੇ ਨੂੰ ਰੱਖਦੇ ਹਾਂ ਪਿਆਰ ਕਰਕੇ ਉਹ ਪਿਆਰ ਕਰਦਾ ਸਾਨੂੰ ਤੁਸੀਂ ਉਹਨੂੰ ਬੁਰਕੀ ਪਾਓ ਨਾ ਜਿਹੜਾ ਉੱਪਰ ਉਹ ਦੇਖੋ ਕਿਵੇਂ ਛਾਲਾਂ ਜੀਆਂ ਮਾਰ ਕੇ ਸਾਡੀ ਬੁਰਕੀ ਖੂੰਹਦਾ ਕਦੇ ਸਾਡੀਆਂ ਲੱਤਾਂ ਨੂੰ ਚੁੰਮੜਦਾ ਕਦੇ ਸਾਡੇ ਮੂੰਹ ਨੂੰ ਉਹਨੂੰ ਕਿਸ ਕਰਨ ਦੀ ਕੋਸ਼ਿਸ਼ ਕਰਦਾ ਕਦੇ ਕਿੱਧਰ ਕਰਦਾ ਇੱਕ ਤਾਂ ਉਹ ਪਿਆਰ ਕਰਦਾ ਦੂਜਾ ਉਹ ਵਫ਼ਾਦਾਰ ਹੈ ਆਪਣੇ ਮਾਲਕ ਦਾ ਦਰ ਛੱਡ ਕੇ ਕਦੇ ਨਹੀਂ ਜਾਂਦਾ ਦਿਨ ਹੋਵੇ ਰਾਤ ਨੂੰ ਹੋਵੇ ਕੋਈ ਚੋਰ ਆ ਜਾਵੇ ਚੱਕਾ ਆ ਜਾਵੇ ਕੋਈ ਆ ਜਾਵੇ ਫੱਟ ਭੌਂਕਦਾ ਤੁਹਾਨੂੰ ਵਾਰਨ ਕਰਦਾ ਕਿ ਕੋਈ ਬੰਦਾ ਗੈਰ ਬੰਦਾ ਆ ਗਿਆ ਸੋ ਇਹਦੇ ਦੋ ਗੁਣ ਜਿਹੜੇ ਪਿਆਰ ਅਤੇ ਵਫ਼ਾਦਾਰੀ ਦੇ ਨੇ ਅਤੇ ਜੇ ਅਸੀਂ ਕੁੱਤੇ ਤੋਂ ਵੀ ਸਿੱਖ ਸਕਦੇ ਹਾਂ ਅਸੀਂ ਵੀ ਮਾਲਕ ਨੂੰ ਪਿਆਰ ਕਰੀਏ ਜਿਹਨੇ ਸਾਨੂੰ ਪੈਦਾ ਕੀਤਾ ਜਿਹਨੇ ਸਾਰੀ ਖਲਕਤ ਨੂੰ ਜਿਹੜਾ ਕੰਨ ਕੰਨ ਦੇ ਵਿੱਚ ਬਿਰਾਜਮਾਨ ਹੈ ਜਦੋਂ ਅਸੀਂ ਉਹਨੂੰ ਦਿਲੋਂ ਪਿਆਰ ਕਰਦੇ ਹਾਂ ਅਤੇ ਉਹਦੇ ਲਈ 100% ਵਫ਼ਾਦਾਰ ਰਹਿਣਾ ਜਿਵੇਂ ਕੁੱਤਾ ਵਫ਼ਾਦਾਰ ਹੈ ਆਪਣੇ ਮਾਲਕ ਦੇ ਨਾਲ ਕੁੱਤਾ ਪਿਆਰ ਕਰਦਾ ਇਸੇ ਤਰ੍ਹਾਂ ਅਸੀਂ ਵੀ ਆਪਣੇ ਉਸ ਸਿਰਜਣਹਾਰ ਦੇ ਨਾਲ ਅੱਲਾਹ ਨਾਲ ਵਾਹਿਗੁਰੂ ਨਾਲ ਪਰਮਾਤਮਾ ਨਾਲ ਜੇ ਅਸੀਂ ਪਿਆਰ ਕਰਨ ਲੱਗ ਜਾਈਏ ਉਹਦੀ ਕਿਉਂਕਿ ਪਰਮਾਤਮਾ ਨੇ ਹੀ ਸਾਰੀ ਖਲਕਤ ਬਣਾਈ ਹੈ ਜੀ ਜੰਤ ਸਭ ਉਸਦੇ ਸਭ ਨਾਕਸ ਹੋਈ ਜਦੋਂ ਸਾਰੀ ਕਾਇਨਾਤ ਹੀ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਜਦੋਂ ਸਾਰਾ ਕੁਛ ਉਸ ਪਰਮਾਤਮਾ ਨੇ ਬਣਾਇਆ ਜੇ ਫਿਰ ਅਸੀਂ ਜਦੋਂ ਉਹਨਾਂ ਨੂੰ ਪਿਆਰ ਕਰਦੇ ਹਾਂ ਉਹਦੇ ਵਿੱਚ ਸਾਡਾ ਉਹਦੇ ਲਈ ਵਫ਼ਾਦਾਰ ਰਹਿੰਦੇ ਹਾਂ ਕਿ ਕਲਖ ਪਰਮਾਤਮਾ ਨੇ ਬਣਾਇਆ ਅਤੇ ਮੈਂ ਇਹਦਾ ਨੁਕਸਾਨ ਨਾ ਕਰਾਂ ਇਹਦਾ ਫਾਇਦਾ ਤਾਂ ਕਰਾਂ ਜਾਂ ਇਹਦੇ ਨਾਲ ਪਿਆਰ ਕਰਾਂ ਉਹਦੀ ਖਲਕਤ ਨੂੰ ਜਦੋਂ ਪਰਮਾਤਮਾ ਦੀ ਖਲਕਤ ਨੂੰ ਅਸੀਂ ਪਿਆਰ ਕਰਦੇ ਹਾਂ ਪਰਮਾਤਮਾ ਦੇ ਵਿੱਚ ਸਾਡਾ 100% ਵਿਸ਼ਵਾਸ ਹੈ ਭਰੋਸਾ ਹੈ ਵਫ਼ਾਦਾਰੀ ਹੈ ਫਿਰ ਸਾਡੇ ਅੰਦਰ ਖੁਸ਼ੀ ਜ਼ਰੂਰ ਮਿਲੂਗੀ। ਕੁੱਤੇ ਤੋਂ ਸਿੱਖ ਲਿਆ, ਸਿੱਖਣਾ ਤੁਸੀਂ ਬੱਚੇ ਤੋਂ ਸਿੱਖ ਲਓ। ਬੱਚੇ ਤੋਂ ਕਿਵੇਂ ਸਿੱਖ ਲਾਂਗੇ? ਤੁਸੀਂ ਦੇਖ ਲਓ, ਜਿਹੜਾ 2 ਸਾਲ ਦਾ ਜਾਂ 3 ਸਾਲ ਦਾ ਜਾਂ 2.5 ਸਾਲ ਦਾ ਬੱਚਾ ਹੈ, ਜੇ ਸਾਡੇ ਘਰ ਦੇ ਵਿੱਚ ਮਰਗ ਹੋ ਜੇ, ਕਿਸੇ ਦੀ ਮੌਤ ਹੋ ਜੇ, ਉਹਦੀ ਸਿਹਤ 'ਤੇ ਕੋਈ ਅਸਰ ਨਹੀਂ। ਆਪਾਂ ਤਾਂ ਸਾਰੇ ਰੋਈ ਜਾਂਦੇ, ਮੇਰੇ ਚਾਚਾ ਜੀ ਮਰ ਗਏ, ਮੇਰੇ ਫੁੱਫਾ ਜੀ ਮਰ ਗਏ, ਮੇਰੇ ਭਰਾ ਮਰ ਗਿਆ, ਮੇਰਾ ਪਿਓ ਮਰ ਗਿਆ, ਮੇਰੀ ਮਾਂ ਮਰ ਗਈ, ਰੋਂਦੇ ਰਹਿੰਦੇ ਹਾਂ। ਬੱਚਾ ਪਿਆ ਸਮਾਈਲ ਦੇਈ ਜਾਂਦਾ, ਹੱਸੀ ਜਾਂਦਾ ਉਹਨੂੰ, ਕਿਉਂਕਿ ਪਤਾ ਹੀ ਨਹੀਂ ਦੁੱਖ ਕੀ ਹੁੰਦਾ। ਇਸੇ ਤਰ੍ਹਾਂ ਜੇ ਸਾਡੇ ਕਿਸੇ ਦੀ ਬਰਾਤ ਆਈ ਹੋਵੇ, ਘੋੜੀ ਚੜ੍ਹ ਰਹੇ ਹਾਂ, ਉੱਥੇ ਭੰਗੜੇ ਪਾ ਰਹੇ ਹਾਂ, ਬੱਚਾ ਹੋ ਸਕਦਾ ਦੁੱਧ ਦਾ ਪਿਆਸਾ ਹੋਵੇ, ਰੋਣਾ ਸ਼ੁਰੂ ਕਰ ਦਿੰਦਾ, ਉਹਨੂੰ ਕੋਈ ਪਤਾ ਨਹੀਂ ਗਮ ਕੀ ਹੈ ਅਤੇ ਖੁਸ਼ੀ ਕੀ ਹੈ। ਸੋ ਅਸੀਂ ਬੱਚੇ ਤੋਂ ਕਿਉਂ ਨਹੀਂ ਸਿੱਖ ਸਕਦੇ? ਸਾਡੇ 'ਤੇ ਬੜਾ ਛੇਤੀ ਅਸਰ ਹੁੰਦਾ। ਜੇ ਅਸੀਂ ਉਹ ਅਸਰ ਲੈਣਾ ਛੱਡ ਦਈਏ ਵੀ ਟੈਂਪਰੇਰੀ ਹੈ, ਤਾਂ ਅਸੀਂ ਬੱਚੇ ਤੋਂ ਕਾਫ਼ੀ ਕੁਛ ਸਿੱਖ ਸਕਦੇ ਹਾਂ ਵੀ ਦੁੱਖ ਸੁੱਖ ਤਾਂ ਆਉਣੀ ਜਾਣੀ ਚੀਜ਼ ਹੈ। ਸੋ ਸਾਡਾ ਜਿਹੜਾ ਅਸਲੀ ਸਾਨੂੰ ਜ਼ਿਆਦਾ ਵਰੀ ਕਰਨ ਦੀ ਲੋੜ ਹੈ ਉਹ ਆਪਣੀ ਅਸਲੀਅਤ ਦੇ ਬਾਰੇ ਹੈ। ਜਿਸ ਤਰ੍ਹਾਂ ਕਿ ਇੱਕ ਵਾਰ ਕਿਸੇ ਬੱਚੇ ਨੂੰ, ਮੈਂ ਸ਼ਾਇਦ ਅੱਗੇ ਵੀ ਇਗਜ਼ਾਮਪਲ ਦਿੱਤੀ ਹੈ, ਵੀ ਬੱਚੇ ਨੂੰ ਕਿਸੇ ਨੇ ਪੁੱਛਿਆ ਸ਼ਰਾਰਤ ਕਰਨ ਦੇ ਲਈ, ਉਹ ਮੋਮਬੱਤੀ ਲੈ ਕੇ ਜਾਂ ਦੀਵਾ ਲੈ ਕੇ ਜਾ ਰਿਹਾ ਸੀਗਾ। ਉਹ ਕਹਿੰਦਾ ਬੇਟਾ ਗੱਲ ਸੁਣ, ਆਹ ਜਿਹੜਾ ਦੀਵਾ ਹੈ, ਦੀਵੇ ਦੀ 10 ਜਿਹੜਾ ਤੇਰੇ ਹੱਥ 'ਚ ਦੀਵਾ ਜਾਗ ਰਿਹਾ, ਇਹਦੀ ਜਿਹੜੀ ਲਾਈਟ ਹੈ ਕਿੱਥੋਂ ਆਈ? ਉਹਨੇ ਸੋਚਿਆ ਬੱਚਾ ਸ਼ਰਮਾ ਜੂਗਾ ਜਾਂ ਬੱਚੇ ਨੂੰ ਕੀ ਪਤਾ ਹੋਣਾ। ਐਂ ਨਹੀਂ ਪਤਾ ਵੀ ਬੱਚਿਆਂ ਦੇ ਦਿਮਾਗ ਸਾਡੇ ਨਾਲ ਵੀ ਤੇਜ਼ ਹੁੰਦੇ ਨੇ, ਕਿਉਂਕਿ ਉਹ ਨਿਰਮਲ ਹੁੰਦੇ ਨੇ। ਜਦੋਂ ਕਹਿੰਦਾ ਜੀ ਕੀ ਪੁੱਛਿਆ ਅੰਕਲ ਜੀ ਦੱਸਿਓ, ਕਹਿੰਦਾ ਬੇਟਾ ਮੈਂ ਤੈਨੂੰ ਪੁੱਛਿਆ ਵੀ ਜਿਹੜਾ ਤੇਰਾ ਦੀਵਾ ਜਾਗ ਰਿਹਾ ਇਹਦੀ ਲਾਈਟ ਕਿੱਥੋਂ ਆਈ ਹੈ? ਉਹ ਕਹਿੰਦਾ ਅੱਛਾ, ਤੁਸੀਂ ਪੁੱਛੋ ਲਾਈਟ ਕਿੱਥੋਂ ਆਈ ਹੈ? ਕਹਿੰਦਾ ਹਾਂ। ਉਹਨੇ ਚੱਕ ਕੇ ਲਾਈਟ ਦੇ ਦੀਵੇ ਦੇ ਉੱਤੇ ਫੂਕ ਮਾਰਤੀ, ਦੀਵਾ ਬੁੱਝ ਗਿਆ। ਕਹਿੰਦਾ ਅੰਕਲ ਜੀ ਪਹਿਲਾਂ ਹੁਣ ਮੈਨੂੰ ਤੁਸੀਂ ਦੱਸੋ ਇਹ ਲਾਈਟ ਗਈ ਕਿੱਥੇ ਹੈ? ਉਹ ਚੱਕਰ 'ਚ ਪੈ ਗਿਆ, ਹੁਣ ਲਾਈਟ ਕਿੱਥੋਂ ਆਈ? ਉਹ ਤਾਂ ਕਹਿੰਦੂ ਦੀਆ ਸਲਾਈ ਤੋਂ ਆਈ, ਤੇਲ ਤੋਂ ਆਈ, ਉਹ ਤੋਂ ਆਈ, ਪਰ ਗਈ ਕਿੱਥੇ ਆ ਕਿਸੇ ਨੂੰ ਪਤਾ? ਅਸੀਂ ਪੈਦਾ ਕਿਵੇਂ ਹੋਏ ਸਾਨੂੰ ਪਤਾ, ਮਾਂ ਦੇ ਪੇਟ 'ਚੋਂ ਆਏ ਹਾਂ, ਪਰ ਜਾਣਾ ਕਿੱਥੇ ਆ ਕਿਸੇ ਨੂੰ ਪਤਾ? ਸੋ ਜਿੰਨਾ ਚਿਰ ਤੱਕ ਅਸੀਂ ਬੱਚੇ ਤੋਂ ਸਿੱਖ ਲਿਆ ਕਿ ਨਾ ਵੀ ਸਾਨੂੰ ਆਪਣੀ ਮੰਜ਼ਿਲ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਅਸੀਂ ਜਾਣਾ ਕਿੱਥੇ ਆ। ਸਿੱਖਣਾ ਚੋਰ ਤੋਂ ਸਿੱਖ ਲਓ। ਹੁਣ ਤੁਸੀਂ ਕਹੋਗੇ ਅੱਜ ਮੈਂ ਪੁੱਠੀਆਂ ਜਿਹੀਆਂ ਗੱਲਾਂ ਕਰਦੇ ਹਾਂ, ਹਾਂਜੀ ਪੁੱਠੀ ਗੱਲ ਨਹੀਂ ਹੈ। ਚੋਰ ਦਾ ਕੀ ਹੁੰਦਾ? ਚੋਰ ਜਿਹੜਾ ਵੀ ਚੋਰ ਹੋਊਗਾ ਉਹ ਚੋਰੀ ਕਰਨ ਜਾਂਦਾ ਰਾਤ ਨੂੰ। ਮੰਨ ਲਓ ਰਾਤ ਨੂੰ ਚੋਰੀ ਕਰਨ ਗਿਆ, ਉਹਨੇ ਦੇਖਿਆ ਵੀ ਅੱਜ ਇਸ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਆ 2-4 ਘਰਾਂ 'ਚ ਆਪਾਂ ਜਿੱਥੇ ਸੁੱਤੇ ਪਏ ਦੌ ਜਿਹਾ ਲਾ ਕੇ ਉਹਨਾਂ ਦਾ ਸਮਾਨ ਚੱਕ ਲਿਆਉਣਾ। ਪਹਿਲੇ ਘਰ ਗਿਆ, ਨਹੀਂ ਲੱਗਿਆ ਦੌ, ਦੂਜੇ ਘਰ ਗਿਆ, ਨਹੀਂ ਲੱਗਿਆ ਦੌ, ਤੀਜੇ ਘਰ ਗਿਆ, ਕਈ ਵਾਰੀ ਨਹੀਂ ਲੱਗਿਆ ਦੌ, ਸਵੇਰ ਹੋ ਗਈ, ਉਹ ਕਦੇ ਨਿਰਾਸ਼ ਨਹੀਂ ਹੁੰਦਾ। ਉਹ ਕਹਿੰਦਾ ਕੋਈ ਨਹੀਂ, ਚੱਲ ਅੱਜ ਤਾਂ ਨਹੀਂ ਆ, ਕੱਲ ਨੂੰ ਫੇਰ ਕਰਾਂਗੇ, ਕੱਲ ਨੂੰ ਤਾਂ ਜ਼ਰੂਰ ਕਰਾਂਗੇ। ਜੇ ਕੱਲ ਨੂੰ ਵੀ ਸੁੱਕਾ ਨਿਕਲ ਜੇ, ਨਾ ਚੋਰੀ ਹੋਵੇ, ਕਹਿੰਦਾ ਪਰਸੋਂ ਕਰਾਂਗੇ। ਉਹ ਆਸ ਰੱਖਦਾ, ਪੋਜ਼ਿਟਿਵ ਰਹਿੰਦਾ, ਫਿਰ ਵੀ ਖੁਸ਼ ਰਹਿੰਦਾ ਵੀ ਅੱਜ ਨਹੀਂ ਹੋਇਆ ਤਾਂ ਕੱਲ ਨੂੰ ਸਹੀ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਚੌਂਕੜੀ ਮਾਰੀਏ, ਭਜਨ ਸਿਮਰਨ ਕਰੀਏ, ਪਰਮਾਤਮਾ ਦਾ ਨਾਂ ਲਈਏ, ਅਸੀਂ ਉਦਾਸ ਨਾ ਹੋਈਏ ਵੀ ਅੱਜ ਤਾਂ ਕੁਛ ਮਿਲਿਆ ਨਹੀਂ, ਕੋਈ ਨਹੀਂ ਕੱਲ ਨੂੰ ਸਹੀ, ਪਰਸੋਂ ਸਹੀ। ਆਪਾਂ ਆਪਣੀ ਮਿਹਨਤ ਕਰੀ ਚੱਲੋ, ਜਿਵੇਂ ਚੋਰ ਮਿਹਨਤ ਕਰਦਾ ਇੱਕ ਨਾ ਇੱਕ ਦਿਨ ਚੋਰੀ 'ਚ ਕਾਮਯਾਬ ਹੋ ਜਾਂਦਾ, ਇਸ ਤਰ੍ਹਾਂ ਹੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਚੋਰੀ ਕਰੋ ਜਾਂ ਮੈਂ ਚੋਰੀ ਕਰਾਂ, ਉਹ ਤਾਂ ਸਿੱਖਣ ਦੀ ਗੱਲ ਹੈ, ਐਗਜ਼ਾਮਪਲ ਦੇਣ ਦੀ ਗੱਲ ਹੈ ਕਿ ਆਪਾਂ ਆਪਣੀ ਮਿਹਨਤ ਕਰੀਏ, ਆਪਣੀ ਧਿਆਨ ਪਰਮਾਤਮਾ ਕੰਨੀ ਲਾਈਏ, ਨੇਕੀ ਕੰਨੀ ਲਾਈਏ, ਅਤੇ ਅਸੀਂ ਕੋਈ ਨਾ ਕੁਝ ਅੱਜ ਨਹੀਂ ਤਾਂ ਕੱਲ੍ਹ ਨੂੰ ਜ਼ਰੂਰ ਸਾਡਾ ਫਾਇਦਾ ਹੋਊਗਾ। ਇਹੀ ਗੱਲ ਹੈ, ਕਿਉਂਕਿ ਤੁਸੀਂ ਇੱਕ ਦਿਨ 'ਚ ਨਹੀਂ ਸਾਰਾ ਕੁਝ ਕਰ ਸਕਦੇ। ਜਿਸ ਤਰ੍ਹਾਂ ਮੈਂ ਕੱਲ੍ਹ ਵੀ ਦਿੱਤੀ ਸੀ ਇਗਜ਼ਾਮਪਲ, ਕਿਸੇ ਨੇ ਸਵਾਲ ਪੁੱਛਿਆ ਜੀ ਭਾਈ ਸਾਹਿਬ ਨੇ ਕਿ ਵੀ ਪਰਮਾਤਮਾ ਤਾਂ ਮਿਹਨਤ ਕਰੀਏ ਨਾ ਹੁੰਦਾ ਨਹੀਂ, ਘੜਾ ਪੂਰਾ ਭਰ ਕੇ ਰੱਖ ਲਈਏ ਨਾ ਇੱਕ ਦਿਨ, ਇੱਕ ਮਿੰਟ 'ਚ ਨਹੀਂ ਪੀਤਾ ਜਾ ਸਕਦਾ, ਉਹਦੇ ਵਿੱਚੋਂ ਰੋਜ਼ 1-1 ਗਲਾਸ, 2-2 ਗਲਾਸ, 3-3 ਗਲਾਸ ਪੀਂਦੇ ਰਹਾਂਗੇ ਤਾਂ ਘੜਾ ਫਿਰ ਤੁਸੀਂ ਪੂਰਾ ਪੀ ਸਕਦੇ ਹੋ। ਇਸ ਤਰ੍ਹਾਂ ਪਰਮਾਤਮਾ ਨੂੰ ਪਾਉਣ ਲਈ ਜਾਂ ਅੰਦਰੋਂ ਖੁਸ਼ੀ ਕਰਨ ਦੇ ਲਈ ਸਾਨੂੰ ਡੇਲੀ ਪ੍ਰੈਕਟਿਸ ਕਰਨ ਦੀ ਲੋੜ ਹੈ। ਹਾਂਜੀ ਹੌਲੀ ਹੌਲੀ ਪ੍ਰੈਕਟਿਸ ਕਰੀ ਚੱਲੋ, ਥੋੜ੍ਹੀ 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 ਥੋੜ੍ਹੀ, ਫਿਰ ਇੱਕ ਦਿਨ ਅਸੀਂ ਕਾਮਯਾਬ ਹੋ ਜਾਵਾਂਗੇ। ਹਾਂਜੀ ਪਰ ਜੇ ਹੁਣ ਅਸੀਂ ਆਪਣਾ ਘੜਾ ਹੀ ਨਹੀਂ ਖਾਲੀ ਕਰਦੇ, ਜੇ ਹੁਣ ਬੰਦਾ ਪੁੱਛਿਆ ਕਿ ਮੇਰੇ ਤਾਂ ਦੁਖੀ, ਮੈਂ ਤਾਂ ਦੁਖੀ ਰਹਿਣਾ ਬਹੁਤ ਜੀ, ਮੈਨੂੰ ਤਾਂ ਜਵਾਕਾਂ ਨੇ ਵੀ ਦੁਖੀ ਕੀਤਾ, ਪੈਸਾ ਵੀ ਨਹੀਂ, ਬਿਮਾਰੀਆਂ ਵੀ ਆਈ ਜਾਂਦੀਆਂ, ਹਾਂਜੀ ਅਤੇ ਮੈਨੂੰ ਤਾਂ ਕੋਈ ਫਾਇਦਾ ਨਹੀਂ। ਸੋ ਫਾਇਦਾ ਇਹ ਆ ਵੀ ਪਹਿਲਾਂ ਕਿਉਂ ਨਹੀਂ ਫਾਇਦਾ, ਫਾਇਦਾ ਇਹ ਆ ਵੀ ਭਜਨ ਸਿਮਰਨ ਨੂੰ ਟਾਈਮ ਦਿਓ, ਪਰਮਾਤਮਾ ਨੂੰ ਯਾਦ ਕਰੋ, ਜਿਸ ਨੂੰ ਵੀ ਅੱਲਾ ਵਾਹਿਗੁਰੂ ਜਿਹਨੂੰ ਵੀ ਮੰਨਦੇ ਹੋ ਤੁਸੀਂ ਯਾਦ ਕਰੋ, ਅੱਖਾਂ ਮੀਚੋ, ਹਨੇਰਾ ਆਉਂਦਾ ਤਾਂ ਵੀ ਕੋਈ ਗੱਲ ਨਹੀਂ, ਜਿਹੜੀ ਮਰਜ਼ੀ ਭਾਸ਼ਾ 'ਚ ਬੋਲੋ, ਨਹੀਂ ਅੰਗਰੇਜ਼ੀ ਬੋਲਣੀ ਹੈ, ਪੰਜਾਬੀ ਬੋਲਣੀ ਹੈ, ਉਰਦੂ ਬੋਲਣੀ ਹੈ, ਹਿੰਦੀ ਬੋਲਣੀ ਹੈ, ਉਹਦੀ ਤਾਂ ਲੈਂਗੁਏਜ ਕੋਈ ਨਹੀਂ, ਲੈਂਗੁਏਜ ਤਾਂ ਅਸੀਂ ਬਣਾਈਆਂ ਨੇ, ਪਰਮਾਤਮਾ ਦੀ ਤਾਂ ਲੈਂਗੁਏਜ ਲਵ ਹੈ, ਪਿਆਰ ਹੈ, ਪਿਆਰ ਜਿਹੜੀ ਮਰਜ਼ੀ ਭਾਸ਼ਾ ਨਾਲ ਗੱਲ ਕਰੋ। ਹਾਂਜੀ ਜਦੋਂ ਤੁਸੀਂ ਗੱਲ ਕਰਦੇ ਹੋ, ਜਿਵੇਂ ਹੁਣ ਸਪੋਜ਼ ਕੋਈ ਬੰਦਾ ਇਹੀ ਸਵਾਲ ਲੈ ਕੇ ਆ ਜੇ, ਅਤੇ ਕਿਸੇ ਬੰਦੇ ਨੇ ਉਹਨੂੰ ਸਮਝਾਉਣ ਲੱਗੀ ਕੀਤਾ ਕਿ ਅੰਦਰੋਂ ਇੱਕ ਗਲਾਸ ਭਰ ਲਿਆ, ਕਹਿੰਦਾ ਲੈ ਬੇਟਾ ਤੈਨੂੰ ਮੈਂ ਸਮਝਾ ਰਿਹਾ ਤੇਰੇ ਦੁੱਖ ਕਿਉਂ ਨਹੀਂ ਦੂਰ ਹੁੰਦੇ, ਉਹ ਕਹਿੰਦਾ ਹਾਂਜੀ, ਉਹ ਜਾ ਕੇ ਅੰਦਰੋਂ ਗਲਾਸ ਪਾਣੀ ਦਾ ਭਰ ਲਿਆ, ਰੱਖਤਾ ਉਹਦੇ ਮੂਹਰੇ, ਫਿਰ ਅੰਦਰ ਗਿਆ ਜਾ ਕੇ ਸ਼ਹਿਦ ਦਾ ਹਨੀ ਦਾ ਚੱਕ ਲਿਆ ਆ ਗਲਾਸ, ਉਹ ਚੱਕ ਕੇ ਹਨੀ ਦਾ ਗਲਾਸ ਉਹਦੇ ਵਿੱਚ ਪਾਣੀ ਵਾਲੇ 'ਚ ਪਾਉਣ ਲੱਗਿਆ, ਉਹਨੇ ਜਿਹੜਾ ਬੰਦਾ ਸਵਾਲ ਪੁੱਛਣਾ ਉਹਦੀ ਬਾਂਹ ਫੜ ਲਈ, ਕਹਿੰਦਾ ਮਹਾਰਾਜ ਜੀ ਆਹ ਕੀ ਕਰੀ ਜਾਂਦੇ ਹੋ? ਕਹਿੰਦਾ ਗਲਾਸ ਤਾਂ ਪਾਣੀ ਦਾ ਭਰਿਆ ਵਾ, ਇਹਦੇ 'ਚ ਤੁਸੀਂ ਹਨੀ ਪਾਓਗੇ ਤਾਂ ਬਾਹਰ ਡੁੱਲ ਜੂਗਾ। ਕਹਿੰਦਾ ਬੇਟਾ ਮੈਂ ਤੁਹਾਨੂੰ ਇਹੀ ਸਮਝਾਉਣਾ ਸੀ, ਪਹਿਲਾਂ ਗਲਾਸ ਖਾਲੀ ਕਰ, ਜਿਵੇਂ ਹੁਣ ਜੇ ਥੋੜ੍ਹਾ ਜਿਹਾ ਗਲਾਸ ਘੱਟ ਹੋਊਗਾ ਫਿਰ ਹਾਂਜੀ ਮੇਰੇ ਸਿੱਧੇ ਮੂੰਹ ਤੇ ਪੈ ਰਹੀਆਂ ਨੇ, ਪਰ ਜਿਹਦੇ ਉੱਤੇ ਆਪਾਂ ਹੁਣ ਕਾਲੇ ਕਾਗਜ਼ ਚੜਾ ਦਈਏ, ਇੱਕ ਚੜਾ ਦਈਏ, ਦੋ ਚੜਾ ਦਈਏ, ਤਿੰਨ ਚੜਾ ਦਈਏ, ਚਾਰ ਚੜਾ ਦਈਏ, ਜੋ ਮੈਂ ਨੈਕਸਟ ਵੀਕ ਆਊਂਗਾ ਤੇ ਮੈਂ ਦੇਖੂ ਇੱਥੇ ਤਾਂ ਹਨੇਰਾ ਹੀ ਹੈ ਨਾ। ਇਹ ਮੈਨੂੰ ਜਿਹੜੀ ਕੁੜੀ ਸਾਡੀ ਕੰਮ ਕਰਦੀ ਹੈ ਕੋਈ, ਨਹੀਂ 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 ਅੰਕਲ ਜੀ ਇਹ ਤਾਂ ਲਾਈਟ ਤਾਂ ਚੱਲਦੀ ਹੈ, ਮੈਂ ਕਹੂੰ ਨਹੀਂ ਮੈਨੂੰ ਤਾਂ ਦਿਸਦਾ ਨਹੀਂ, ਇਹਨੇ ਹੌਲੀ ਦਿਨ ਇੱਕ ਕਾਗਜ਼ ਤਾਰਨਾ, ਫਿਰ ਦੂਜਾ ਤਾਰਨਾ, ਫਿਰ ਤੀਜਾ ਤਾਰਨਾ, ਅਖੀਰ 'ਚ ਲਾਈਟ ਆ ਜਾਣੀ ਹੈ। ਇਸੇ ਤਰ੍ਹਾਂ ਸਾਡੇ ਵਿੱਚ ਜਿਹੜੀਆਂ ਨੇ ਹੇਰਾ ਫੇਰੀ ਦੀਆਂ ਮਹਿਲਾਂ ਦੀਆਂ ਹੋਮੇ ਦੀਆਂ ਐਡੇ ਮੋਟੇ ਮੋਟੇ ਪਰਦੇ, ਡਸਟ ਚੜੀ ਵੀ ਹੈ, ਡਸਟ ਵੀ ਪੋਲੀ ਨਹੀਂ, ਜਿਹੜੀ ਘਰ 'ਚ ਡਸਟ ਹੁੰਦੀ ਹੈ ਨਾ ਉਹ ਹਫ਼ਤੇ ਦੋ ਹਫ਼ਤੇ ਵਿੱਚ ਝਾੜ ਲੈਂਦੇ ਹਾਂ, ਸਾਡੇ ਅੰਦਰ ਤਾਂ ਮੋਟੀ ਡਸਟ ਹੈ, ਐਡੀ ਐਡੀਆਂ ਜਿਹੜੀਆਂ ਨੇ ਹਿਰਨਾਂ ਦੀਆਂ, ਕਬੂਤਰਾਂ ਦੀਆਂ, ਗਧਿਆਂ ਦੀਆਂ, ਮੁਰਗੀਆਂ ਦੀਆਂ, ਬੱਕਰੀਆਂ ਦੀਆਂ, ਊਠਾਂ ਦੀਆਂ, ਭਰਿਆ ਪਿਆ ਮਾਸ ਸਾਡੇ ਅੰਦਰ, ਉਹਦੇ ਵਿੱਚ ਹੁਣ ਕਿੱਥੇ ਸਾਹ ਆਉਂਦਾ, ਸਾਹ ਤਾਂ ਸਾਨੂੰ ਲੈਣਾ ਨਹੀਂ ਹੁੰਦਾ, ਜਿਹੜਾ ਫੁੱਲ ਫੁੱਲ ਕੇ ਕਰੀ ਜਾਂਦੇ ਹਾਂ, ਪਹਿਲਾਂ ਸਾਹ ਲੈਣ ਲਈ ਨਾਲੀ ਨੂੰ ਖਾਲੀ ਕਰੀਏ, ਉਹ ਤੋਂ ਉੱਪਰੋਂ ਮਾੜਾ ਮਨ ਸਾਫ਼ ਕਰੀਏ, ਫਿਰ ਜਾ ਕੇ ਸਾਡੇ ਕੁਛ ਉਹਦੇ ਨਾਲ ਲਗਾ ਹੋਊਗਾ। ਅਟੈਚਮੈਂਟ ਅਤੇ ਡਿਟੈਚਮੈਂਟ ਦਾ ਫਾਰਮੂਲਾ, ਜਦੋਂ ਅਸੀਂ ਇੱਕ ਪਾਸੇ ਦੁਨੀਆ ਕੰਨੀ, ਹੁਣ ਅਸੀਂ ਦੁਨੀਆ ਕੰਨੀ ਲੱਗੇ ਵੇ ਹਾਂ, ਜਦੋਂ ਦੁਨੀਆ ਕੰਨੀ ਥੋੜ੍ਹਾ ਥੋੜ੍ਹਾ ਛੱਡ ਕੇ ਉਹਦੇ ਕੰਨੀ ਅਟੈਚਮੈਂਟ ਕਰਾਂਗੇ, ਇੱਧਰੋਂ ਅਸੀਂ ਡਿਟੈਚ ਹੋਈ ਜਾਵਾਂਗੇ, ਉੱਧਰੋਂ ਅਸੀਂ ਅਟੈਚ ਕਰ ਲੈਣਗੇ। ਜਿਸ ਤਰ੍ਹਾਂ ਜਿਹੜੀ ਲੜਕੀ ਹੁੰਦੀ ਹੈ, ਸਾਡੇ ਘਰ ਵੀ ਨੂੰਹ ਆਈ ਹੈ ਜੀ, ਤੁਸੀਂ ਦੇਖ ਲਓ ਵੀ ਪਹਿਲਾਂ ਉਹਦਾ ਆਪਣੇ ਮਾਂ ਬਾਪ ਨਾਲ ਪਿਆਰ ਸੀਗਾ, ਜੇ ਉਹਨੂੰ ਪਹਿਲਾਂ ਵੀ ਕਹਿੰਦੇ ਨਹੀਂ 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 ਤੂੰ ਉਹ ਅੰਕੁਸ਼ ਨਾਲ ਪਿਆਰ ਕਰ ਲੈ ਜਾਂ ਕਿਸੇ ਨਾਲ ਪਿਆਰ ਕਰ ਲੈ, ਕਿਸੇ ਨੇ ਨਹੀਂ ਕਰਨਾ ਸੀ, ਜਦੋਂ ਉਹਦਾ ਵਿਆਹ ਹੋ ਗਿਆ ਉਹ ਉੱਧਰ ਆਪਣੇ ਹਸਬੈਂਡ ਨਾਲ ਪਿਆਰ ਪਈ ਗਿਆ, ਮਾਂ ਬਾਪ ਨਾਲ ਪਿਆਰ ਘੱਟ ਗਿਆ। ਇਸੇ ਤਰ੍ਹਾਂ ਹੀ ਸਾਡੀ ਇਹ ਰੂਹਾਨੀ ਗੱਲ ਹੈ ਕਿ ਜਦੋਂ ਅਸੀਂ ਸੁਬਹਾ ਸ਼ਾਮ ਉਸ ਨੂੰ ਯਾਦ ਕਰਦੇ ਹਾਂ, ਹਰ ਵਕਤ ਉਹਦਾ ਧਿਆਨ ਕਰਦੇ ਹਾਂ, ਤਾਂ ਹੌਲੀ ਹੌਲੀ ਦੁਨੀਆ ਨਾਲੋਂ ਫਿਰ ਅਸੀਂ ਮੂਵੀਆਂ ਨਹੀਂ ਦੇਖਦੇ, ਫਿਰ ਅਸੀਂ ਚੁਗਲੀ ਨਹੀਂ ਕਰਦੇ, ਫਿਰ ਅਸੀਂ ਡਰਾਮੇ ਨਹੀਂ ਦੇਖਦੇ, ਫਿਰ ਅਸੀਂ ਉਹੀ ਸੋਚਦੇ ਹਾਂ ਵੀ ਬੈਠ ਕੇ ਆਪਣਾ ਉੱਧਰਲੇ ਪਾਸੇ ਨੂੰ ਧਿਆਨ ਲਾਈਏ। ਚੁਗਲੀ ਦਾ ਅੱਜ ਤੱਕ ਕਿਸੇ ਨੂੰ ਕੋਈ ਫਾਇਦਾ ਨਹੀਂ ਮਿਲਿਆ, ਨਫ਼ਰਤ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਮਿਲਿਆ, ਹੇਰਾ ਫੇਰੀ ਦਾ ਕਦੇ ਕਿਸੇ ਨੂੰ ਅੱਜ ਤੱਕ ਫਾਇਦਾ ਨਹੀਂ ਮਿਲਿਆ, ਟੈਂਪਰੀ ਨੇ, ਜਿਸ ਤਰ੍ਹਾਂ ਪਾਣੀ ਪੀ ਲਓ ਪਿਆਸ ਬੁੱਝ ਜਾਂਦੀ, ਦੋ ਘੰਟੇ ਨੂੰ ਫਿਰ ਪਿਆਸ ਲੱਗੂਗੀ। ਇਸੇ ਤਰ੍ਹਾਂ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ, ਫਾਇਦਾ ਜਿਹੜੀ ਚੀਜ਼ ਤੋਂ ਹੈਗਾ, ਜਦੋਂ ਅਸੀਂ ਉਹਦੇ ਕੰਨੀ ਲੱਗਦੇ ਹਾਂ ਉਹਦੇ ਨਾਲ ਸਾਡੀ ਅਟੈਚਮੈਂਟ ਹੋ ਜਾਂਦੀ ਹੈ, ਅਤੇ ਦੁਨੀਆ ਕੰਨੀ ਸਾਡੀ ਡਿਟੈਚਮੈਂਟ ਹੁੰਦੀ ਹੈ, ਅਤੇ ਫਿਰ ਅਸੀਂ ਤਰੱਕੀ ਦੇ ਰਸਤੇ 'ਤੇ ਚੱਲ ਪੈਂਦੇ ਹਾਂ। ਬਾਕੀ ਗੱਲਾਂ ਹੁਣ ਕਰਾਂਗੇ ਬਾਅਦ 'ਚ, ਬਹੁਤ ਹੋ ਗਈਆਂ, ਸੋ ਹੁਣ ਆਪਾਂ ਸੁਣਦੇ ਹਾਂ ਇੱਕ ਗਾਣਾ। ਵੈਲਕਮ ਬੈਕ। ਆਹ ਗਾਣਾ ਮੈਂ ਪੂਰਾ ਕਰ ਦੇਣਾ, ਜਬ ਜ਼ੁਲਮੋਂ ਕਾ ਹੋ ਸਾਹਮਣਾ ਤਬ ਤੁਮੀ ਹਮੇਂ ਤਬ ਤੁਮੇ ਹੀ ਹਮੇਂ ਥਾਮਣਾ। ਪਰਮਾਤਮਾ ਨਹੀਂ ਸਾਹਮਣਾ, ਜਦੋਂ ਕਿਤੇ ਜ਼ੁਲਮ ਹੁੰਦੇ ਨੇ ਜਿੰਨੀ ਮਰਜ਼ੀ ਜਾਤੀਆਂ ਕਰੋ, ਜੇ ਤੁਸੀਂ ਪਰਮਾਤਮਾ ਦੇ ਨਾਲ ਲੱਗੇ ਹੋ, ਅੱਲਾ ਵਾਹਿਗੁਰੂ ਦੇ ਨਾਲ ਲੱਗੇ ਹੋ, ਉਹ ਤੁਹਾਡੀ ਅਵਸ਼ ਤੁਹਾਡੇ ਪਿੱਛੇ ਖੜਾ ਹੁੰਦਾ। ਜਿਸ ਤਰ੍ਹਾਂ ਘੁਮਿਆਰ ਹੁੰਦਾ ਨਾ, ਜਦੋਂ ਬਰਤਨ ਬਣਾਉਂਦਾ, ਬਾਹਰੋਂ ਉਹ ਥਾਪੀ ਜੀ ਹੁੰਦੀ ਹੈ, ਉਹਨੂੰ ਸੱਟ ਮਾਰਦਾ ਅਤੇ ਅੰਦਰੋਂ ਹੱਥ ਰੱਖਦਾ। ਇਸੇ ਤਰ੍ਹਾਂ ਹੀ ਪਰਮਾਤਮਾ ਜਿਹੜਾ ਸਾਨੂੰ, ਜਿਹੜੀ ਆਤਮਾ ਸਾਨੂੰ ਵਾਰ ਵਾਰ ਸਮਝਾਉਂਦੀ ਵੀ ਹੈ, ਅਤੇ ਕਈ ਵਾਰੀ ਸਾਨੂੰ ਵਾਰਨਿੰਗ ਵੀ ਦਿੰਦੀ ਹੈ, ਸਾਨੂੰ ਥੋੜ੍ਹੀ ਸਜ਼ਾ ਵੀ ਦਿੰਦੇ, ਕਿਉਂਕਿ ਅਸੀਂ ਹਟਦੇ ਵੀ ਨਹੀਂ ਹਾਂ। ਸੋ ਪਰ ਉਹ ਬਚਾ ਲੈਂਦੇ, ਜਿਸ ਤਰ੍ਹਾਂ ਇੱਕ ਬਾਪ ਬੱਚੇ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਦਾ ਚੋਰੀ ਕਰਕੇ, ਆਪ ਹੀ ਡਾਂਟ ਲੈਂਦਾ। ਸੋ ਆਪਾਂ ਨੈਕਸਟ ਲਾਈਨ ਤੋਂ ਚੱਲ ਰਹੇ ਹਾਂ। ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭੈਣ ਜੀ ਪੁੱਛੋ ਸਵਾਲ।
ਹਾਂਜੀ ਅਵੀ ਜੀ, ਪਹਿਲਾਂ ਤਾਂ ਤੁਹਾਡਾ ਥੈਂਕ ਯੂ ਕਰਨਾ, ਅਸੀਂ ਪਿਛਲੇ ਮਹੀਨੇ ਮੈਂ ਤੁਹਾਡੇ ਕੋਲ ਨਾ ਇੱਥੋਂ ਤੁਹਾਡੇ ਆਪਟੀਕਲ ਸੈਂਟਰ ਤੋਂ ਗੋਗਲਸ ਲੈ ਕੇ ਗਈ ਸੀ, ਸਨ ਗਲਾਸਿਸ ਆਪਣੀਆਂ, ਬਹੁਤ ਨਿਕਲੀ ਅਤੇ ਸਾਰਿਆਂ ਨੇ ਬਹੁਤ ਪਸੰਦ ਕੀਤੀਆਂ, ਅਤੇ ਮੈਂ ਇਹ ਪੁੱਛਣਾ ਸੀ ਕਿ ਆਪਣੇ ਕੋਲ ਹਜੇ ਆਪਣੀ ਸੇਲ ਚੱਲ ਰਹੀ ਹੈ ਜੇ ਅਸੀਂ ਆਉਣਾ ਹੋਵੇ।
ਹਾਂਜੀ ਹਾਂਜੀ ਭੈਣ ਜੀ, ਪਹਿਲਾਂ ਤਾਂ ਥੈਂਕਸ, ਤੁਸੀਂ ਮੈਨੂੰ ਕਮੈਂਟ ਦਿੱਤੇ ਨੇ ਵੀ ਵਧੀਆ ਤੁਸੀਂ ਲਾਈਕ ਕੀਤੀਆਂ ਐਨਕਾਂ ਵਧੀਆ, ਤੇ ਮੇਰੇ ਪ੍ਰਾਈਸ ਵੀ ਲਾਈਕ ਕੀਤੀ ਹੋਊਗੀ ਕਿ ਨਹੀਂ? ਪ੍ਰਾਈਸ ਮਹਿੰਗੀ ਸੀਗੀ? ਬੱਚਿਆਂ ਦੀਆਂ ਵੀ ਹੈਗੀਆਂ, ਪਰ ਤੁਸੀਂ ਕੋਸ਼ਿਸ਼ ਕਰੋ ਕਿ ਜਿੰਨੀ ਜਲਦੀ ਆ ਸਕੋ ਤੁਹਾਨੂੰ ਵਧੀਆ ਉਹਦੇ ਵਿੱਚ ਸਿਲੈਕਸ਼ਨ ਮਿਲ ਸਕਦੀ ਹੈ। ਥੈਂਕ ਯੂ ਭੈਣ ਜੀ। ਸੋ ਮੇਰੇ ਕੋਲ ਹੋਰ ਲਾਈਨ ਤਾਂ ਨਹੀਂ ਹੈ। ਓਕੇ, ਸੋ ਹੁਣ ਲਾਈਨ ਨਹੀਂ, ਹੁਣ ਆਪਾਂ ਗੱਲ ਕੀ ਕਰ ਰਹੇ ਸੀ? ਹੁਣ ਮੈਨੂੰ ਐ ਨਹੀਂ ਪਤਾ, ਚਲੋ ਅੱਗੇ ਜਿੱਥੋਂ ਵੀ ਮਾਲਕ ਨੇ ਕਹਾਉਣਾ ਉੱਥੋਂ ਹੀ ਕਹਿ ਲੈਂਦੇ ਹਾਂ ਵੀ ਸਾਨੂੰ ਸਿੱਖਣਾ ਚਾਹੀਦਾ ਸਰਕਸ ਦੇ ਉੱਤੋਂ। ਮੈਂ ਕੱਲ੍ਹ ਵੀ ਗੱਲ ਥੋੜ੍ਹੀ ਜਿਹੀ ਕੀਤੀ, ਸਰਕਸ ਕੀ ਹੈ? ਸਰਕਸ ਅਸੀਂ ਸਾਰਿਆਂ ਨੇ ਦੇਖੀ ਹੈ, ਇੰਡੀਆ ਦੇ ਵਿੱਚ ਵੀ ਸਾਡੇ ਸ਼ਹਿਰਾਂ 'ਚ ਆਉਂਦੀ ਹੁੰਦੀ ਸਰਕਸ, ਹੈਂਜੀ। ਉਹਦੇ ਵਿੱਚ ਕੀ ਹੁੰਦਾ ਸੀ, ਜੋਕਰ ਹੁੰਦੇ ਸੀਗੇ, ਉਹਨੂੰ ਦੇਖ ਦੇਖ ਕੇ ਹੱਸੀ ਜਾਂਦੇ ਸੀਗੇ, ਫਿਰ ਉਹਦੇ ਵਿੱਚ ਝੂਲੇ ਹੁੰਦੇ ਸੀਗੇ, ਅਸਮਾਨ ਤੋਂ ਪੀਂਘ ਫੜ ਕੇ ਉਹ ਝੂਲਦਾ ਸੀ, ਦੂਜਾ ਉਧਰੋਂ ਝੂਲਦਾ ਸੀਗਾ ਤੇ ਜਾ ਕੇ ਉਹ ਹੱਥ ਛੱਡ ਦਿੰਦਾ ਸੀਗਾ ਤੇ ਦੂਸਰਾ ਬੰਦਾ ਕੈਚ ਕਰ ਲੈਂਦਾ ਸੀਗਾ। ਥੱਲੇ ਬੇਸ਼ੱਕ ਜਾਲ ਲੱਗਿਆ ਹੁੰਦਾ ਸੀ, ਅਸੀਂ ਕਿਤੇ ਡਿੱਗਦੇ ਨਹੀਂ ਦੇਖੇ। ਪਰ ਹੁਣ ਤੁਸੀਂ ਸੋਚ ਕੇ ਦੇਖੋ, ਜੇ ਸਰਕਸ ਤੋਂ ਸਿੱਖਣਾ ਹੋਵੇ ਵੀ ਉਹ ਬੰਦਾ ਜਿਹੜਾ ਦੋਨੇ ਬਰਾਬਰ ਦੇ ਝੂਲਾ ਲੈ ਰਹੇ ਨੇ, ਇੱਕ ਦੂਜੇ ਪਾਸੇ ਜਾ ਰਹੇ ਨੇ, ਇੱਕ ਬੰਦਾ ਹੱਥ ਛੱਡਦਾ ਹੁੰਦਾ ਤੇ ਦੂਜਾ ਜਿਹਾ ਗੇੜਾ ਜਿਹਾ ਮਾਰ ਕੇ ਉਹਦੇ ਹੱਥ ਫੜ ਲੈਂਦਾ, ਜੇ ਉਹ ਨਾ ਫੜੇ ਫੇਰ ਜਾ ਕੇ ਥੱਲੇ ਡਿੱਗੂ ਪਟਕਦੇ ਨੇ ਤੇ ਉਹ ਸਦਾ ਮਰ ਵੀ ਜਾਵੇ। ਉਹਦੇ ਵਿੱਚ ਇਹ ਕਿਉਂ ਵਾਰ ਵਾਰ ਕਰਦੇ ਨੇ, ਕਦੇ ਡਿੱਗਦੇ ਨਹੀਂ? ਕਿਉਂਕਿ ਇਹਦੇ ਵਿੱਚ ਪ੍ਰੈਕਟਿਸ ਹੈ, ਇਹਦੇ ਵਿੱਚ ਵਿਸ਼ਵਾਸ ਹੈ। ਪ੍ਰੈਕਟਿਸ ਉਹ ਇਹ ਨਹੀਂ ਹੈ ਵੀ ਉਹਨੀ ਸਰਕਸ ਕਰਨ ਦੇ, ਕਈ ਕਈ ਦਿਨ, ਕਈ ਕਈ ਮਹੀਨੇ, ਕਈ ਕਈ ਸਾਲ ਪ੍ਰੈਕਟਿਸ ਕਰਦੇ ਨੇ, ਫਿਰ ਉਹ ਇੰਨੇ ਐਕਸਪਰਟ ਹੋ ਜਾਂਦੇ ਨੇ ਵੀ ਟਾਈਮਿੰਗ ਉਹਨਾਂ ਦੀ ਸੈੱਟ ਹੁੰਦੀ ਹੈ ਕਿ ਜਦੋਂ ਉਧਰੋਂ ਝੂਲਾ ਚੱਲਦਾ, ਇੱਧਰੋਂ ਝੂਲਾ ਚੱਲਦਾ, ਉਹ ਬੈਲੈਂਸ ਹੁੰਦਾ, ਜਦੋਂ ਹੱਥ ਛੱਡਦਾ ਉਹ ਡੈਫੀਨੇਟਲੀ ਕੈਚ ਕਰ ਲੈਂਦਾ। ਇਹ ਵਿਸ਼ਵਾਸ ਹੈ, ਇਹ ਪ੍ਰੈਕਟਿਸ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ, ਰੋਜ਼ ਪ੍ਰੈਕਟਿਸ ਕਰਦੇ ਹਾਂ, ਸਵੇਰੇ ਸ਼ਾਮ ਉਹਦਾ ਨਾਮ ਜਪਦੇ ਹਾਂ, ਤੇ ਫਿਰ ਸਾਡਾ ਵਿਸ਼ਵਾਸ ਵੀ ਪੱਕ ਜਾਂਦਾ। ਪ੍ਰੈਕਟਿਸ ਦੇ ਨਾਲ ਸਾਡਾ ਵਿਸ਼ਵਾਸ ਪੱਕ ਜਾਂਦਾ ਤੇ ਫਿਰ ਅਸੀਂ ਆਪਣੀ ਮੰਜ਼ਿਲ ਨੂੰ ਜ਼ਰੂਰ ਪੂਰਾ ਕਰ ਲੈਂਦੇ ਹਾਂ। ਤੁਸੀਂ ਦੇਖ ਲਓ ਸਰਕਸ ਦੇ ਵਿੱਚ ਉਹ ਗੋਲ ਚੱਕਰ ਦੇ ਵਿੱਚ ਮੋਟਰਸਾਈਕਲ ਚਲਾਉਂਦਾ ਤੇ ਦੋ, ਕਈ ਵਾਰੀ ਦੋ ਦੋ ਤਿੰਨ ਤਿੰਨ ਵੀ ਚੱਲਦੇ ਨੇ, ਉਹ ਕਦੇ ਐਕਸੀਡੈਂਟ ਨਹੀਂ ਕਰਦੇ, ਜੇ ਕਦੇ ਕਾਰ ਨਾਲ ਮਰ ਜਾਣਗੇ ਉੱਥੇ। ਜਾਂ ਸਰਕਸ ਦੇ ਵਿੱਚ ਇੱਕ ਲੇਡੀ ਹੁੰਦੀ ਹੈ ਜਾਂ ਬੰਦਾ, ਜਿਹਦਾ ਵੀ ਲਾ ਲਓ, ਉਹਦੇ ਸਿਰ ਦੇ ਉੱਤੇ ਸੇਵ ਰੱਖ ਕੇ ਦੂਜਾ ਬੰਦਾ ਪਿਸਤੌਲ ਦੇ ਨਾਲ ਅੱਖਾਂ ਬੰਨ ਕੇ ਸ਼ੂਟ ਕਰਦਾ, ਤੇ ਜੇ ਤਾਂ ਉਹ ਸ਼ੂਟ ਕਿਉਂ ਕਰ ਲੈਂਦਾ? ਕਿਉਂਕਿ ਉਹਨੇ ਪ੍ਰੈਕਟਿਸ ਕੀਤੀ ਹੁੰਦੀ ਹੈ। ਨਹੀਂ ਤਾਂ ਇਹ ਨਾ ਹੋਵੇ ਵੀ ਮੱਥੇ ਤੇ ਮਾਰਨੇ ਮੇਰੇ ਵਰਗੇ ਨੂੰ ਫੜਾ ਦਿਓ, ਅੱਖ 'ਚ ਮਾਰੂ ਤਾਂ ਬੰਦੇ ਹੀ ਮਾਰ ਕੇ ਰੱਖ ਦੂਗਾ। ਸੋ ਇਹ ਗੱਲ ਹੈ ਜਿਹੜੀ, ਇਹ ਪ੍ਰੈਕਟਿਸ ਦੀ ਹੈ ਤੇ ਭਰੋਸੇ ਦੀ ਹੈ। ਇਸੇ ਤਰ੍ਹਾਂ ਸਰਕਸ, ਜਿਵੇਂ ਅਸੀਂ ਪ੍ਰੈਕਟਿਸ ਤੇ ਭਰੋਸੇ ਦੀ ਗੱਲ ਕਰਦੇ ਹਾਂ, ਇਸ ਤਰ੍ਹਾਂ ਸਾਨੂੰ ਜ਼ਿੰਦਗੀ ਦੇ ਵਿੱਚ ਆਪਣੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਸਵੇਰੇ ਸ਼ਾਮ ਦੁਨੀਆਂ ਦੇ ਕੰਮਾਂ ਦੇ ਮਗਰ ਭੱਜੇ ਫਿਰਦੇ ਹਾਂ, ਹਰ ਵਕਤ ਜੋ ਓਵਰ ਟਾਈਮਾਂ ਦੇ ਮਗਰ ਭੱਜੇ ਫਿਰਦੇ ਹਾਂ, ਟਰੱਕ ਵੀਹ ਘੰਟੇ ਚਲਾਈ ਜਾਂਦੇ ਹਾਂ, ਟੈਕਸੀਆਂ 18-18 ਘੰਟੇ ਚਲਾਈ ਜਾਂਦੇ ਹਾਂ, ਉਹਦੇ ਲਈ ਟਾਈਮ ਹੀ ਨਹੀਂ ਕੱਢਦੇ। ਜਿਵੇਂ ਟੈਕਸੀ ਦਾ ਮਿਹਨਤ ਕਰਕੇ ਟੈਕਸੀ ਦੇ ਐਕਸਪਰਟ ਹੋ ਜਾਂਦੇ ਹੋ, ਜੇ ਇੱਧਰ ਆ ਕੇ ਤੁਸੀਂ ਮਿਹਨਤ ਕਰੋਗੇ ਤਾਂ ਇੱਧਰਲੇ ਐਕਸਪਰਟ ਹੋ ਜਾਓਗੇ, ਫਿਰ ਤੁਹਾਡਾ ਜੈ ਜੈਕਾਰ, ਜੈ ਜੈਕਾਰ। ਨੈਕਸਟ ਲਾਈਨ, ਹੈਲੋ, ਹੈਲੋ,
ਹਾਂਜੀ,
ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਮੈਂ ਤੁਹਾਡੇ ਸਟੋਰ ਤੋਂ ਨਾ ਦੋ ਡੇਢ 6 ਵੀਕ ਪਹਿਲਾਂ ਲਈ ਸੀ ਐਨਕ ਬੇਟੇ ਦੇ ਲਈ। ਅੱਛੀ ਕੁਆਲਿਟੀ ਦੀ ਸੀ, ਮਹਿੰਗੀ ਸੀ, ਪਰ ਜਿਹੜੇ ਲੈਂਸ ਸੀ ਪ੍ਰਾਈਸ ਬਹੁਤ ਥੱਲੇ ਸੀ, ਤੇ ਅਸੀਂ ਸੋਚਿਆ ਕਿਤੇ ਪ੍ਰਾਈਸ ਜਿਹੜਾ ਵਾ ਘੱਟ ਹੈ, ਕਿਤੇ ਹੋ ਸਕਦਾ ਚੀਪ ਕੁਆਲਿਟੀ ਨਾ ਹੋਵੇ, ਅਸੀਂ ਡਰਦੇ ਸੀਗੇ ਕਿਤੇ ਏਦਾਂ ਨਾ ਹੋਵੇ, ਉਹਨਾਂ ਨੇ ਸਸਤੇ ਪਾਏ ਆ ਵੀ ਬੰਦ ਕਰ ਦੇ, ਸਟੋਰ ਬੰਦ ਕਰ ਦੇਣ ਤਾਂ ਸਾਡਾ ਨੁਕਸਾਨ ਹੋ ਜਾਵੇ। ਪਰ ਹੁਣ ਜਦੋਂ ਬੇਟੇ ਦੀ ਬਣ ਕੇ ਆਈਆਂ, ਇਹਨਾਂ ਕੋਲ ਬਹੁਤ ਖੁਸ਼ ਹੈ, ਉਹ ਕਹਿੰਦਾ ਮੰਮੀ ਤਾਂ ਬਹੁਤ ਕਮਾਲ ਦੀਆਂ ਮੈਨਕਾਂ, ਤੇ ਪ੍ਰਾਈਸ ਵੀ 1/3 ਸਾਨੂੰ ਲੱਗਿਆ, ਮੈਂ ਕਿਹਾ 1/3 ਤੋਂ ਵੀ ਘੱਟ ਪੈਸੇ ਲੱਗੇ ਲੈਂਸਿਸ ਤੇ। ਤੇ ਹੁਣ ਅਸੀਂ ਸੋਚਦੇ ਜੇ ਤੁਹਾਡੇ ਕੋਲ ਸਨਗਲਾਸਿਸ ਲੈਣ ਆਈਏ, ਉਹਦੇ ਲਈ ਪ੍ਰਿਸਕ੍ਰਿਪਸ਼ਨ ਪਾਉਣੀ ਹੈ, ਤੇ ਉਹਦੇ ਤੋਂ ਕੋਈ ਡੀਲ ਦੇਣਗੇ ਤੁਸੀਂ ਕਿ ਨਹੀਂ?
ਭੈਣ ਜੀ ਦੇਖੋ, ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਥੈਂਕਸ, ਕਿਉਂਕਿ ਆਪਾਂ ਨੂੰ ਕ੍ਰਿਟੀਸਾਈਜ਼ ਅਸੀਂ ਬਹੁਤ ਕਰਦੇ ਹਾਂ ਵੀ ਉਹਨੇ ਮੈਨੂੰ ਠੱਗ ਲਿਆ, ਉਹਨੇ ਮੈਨੂੰ ਮਿਸਬਿਹੇਵ ਕਰ ਲਿਆ। ਕੋਈ ਜੇ ਚੰਗੀ ਗੱਲ ਕੀਤੀ ਹੈ, ਚੰਗੀ ਗੱਲ ਵੀ ਸਾਨੂੰ ਦੱਸਣੀ, ਤਾਰੀਫ ਵੀ ਤਾਂ ਕਰੋ ਕਿਸੇ ਦੇ ਦੋ ਸ਼ਬਦ ਕਹਿਣ ਲਈ। ਜੇ ਤੁਸੀਂ ਤਾਰੀਫ ਕੀਤੀ, ਉਹ ਲਓ ਮੈਂ ਦਿਲੋਂ ਧੰਨਵਾਦ, ਕਿ ਤੁਹਾਨੂੰ ਡਾਊਟ ਸੀਗਾ, ਬਿਲਕੁਲ ਕਈਆਂ ਨੂੰ ਡਾਊਟ ਹੁੰਦਾ ਵੀ ਸ਼ੀਸ਼ੇ ਜਿਹੜੇ ਨੇ ਲੈਂਜਿਸ ਨੇ ਇੰਨੇ ਸਸਤੇ ਨੇ, ਕਿਤੇ ਘਟੀਆ ਕੁਆਲਿਟੀ ਦੇ ਨਾ ਹੋਣ। ਹੁਣ ਇਹਦਾ ਤਾਂ ਕੋਈ ਹੱਲ ਨਹੀਂ ਹੈ, ਹੱਲ ਤਾਂ ਵਿਸ਼ਵਾਸ ਦਾ, ਜਿਹੜੀ ਮੈਂ ਹੁਣ ਸਰਕਸ ਦੀ ਗੱਲ ਕੀਤੀ ਹੈ, ਤੁਹਾਨੂੰ ਇਹ ਯਕੀਨ ਆ ਗਿਆ ਜਦੋਂ ਬਣ ਕੇ ਆ ਕਿ ਤੁਸੀਂ ਕਿਤੇ ਹੋਰ ਵੀ ਜ਼ਰੂਰ ਦਿਖਾਇਆ ਹੋਊਗਾ, ਤੇ ਤੁਸੀਂ ਸੈਟਿਸਫਾਈ ਹੋਏ ਹੋ, ਮੈਂ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਪੱਕੀ ਗੱਲ ਦੱਸਦਾ, ਇਹ ਗੱਲ ਜ਼ਰੂਰੀ ਨਹੀਂ ਹੁੰਦੀ ਵੀ ਜੇ ਸਸਤੇ ਲੈਣ, ਸਾਡੀ ਮਜਬੂਰੀ ਹੈ ਸਸਤਾ ਤਾਂ ਕਰਕੇ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ, ਇਹਦਾ ਮਤਲਬ ਥੋੜ੍ਹਾ ਵੀ ਕੁਆਲਿਟੀ ਘੱਟ ਗਈ। ਜੇ ਅਸੀਂ ਉਹਨੂੰ ਕੰਟੀਨਿਊ ਕਰਦੇ, ਜਿਨ੍ਹਾਂ ਨੇ ਸਾਥੋਂ ਪਹਿਲਾਂ ਵੀ ਪਵਾਏ ਨੇ, ਅਸੀਂ ਇੰਨੇ ਪੈਸਿਆਂ ਦੇ ਤਾਂ ਅਸੀਂ ਪਾਏ ਨਹੀਂ, ਅਸੀਂ ਤਾਂ ਓਪਨਲੀ ਕਹਿੰਦੇ ਹਾਂ ਕਿਉਂਕਿ ਸਾਡੀ ਉਹਦੇ ਨਾਲ ਉਹਦੇ ਵਿੱਚ ਰੋਜ਼ੀ ਰੋਟੀ ਜੁੜੀ ਹੋਈ ਸੀਗੀ। ਅਸੀਂ ਵੀ ਆਪਣੇ ਪੈਸੇ ਕਮਾਉਣੇ, ਜਿਸ ਤਰ੍ਹਾਂ ਆਪਾਂ ਫੈਕਟਰੀ ਜਾਂਦੇ ਹਾਂ, ਮਿਹਨਤ ਕਰਦੇ ਹਾਂ, ਪੈਸੇ ਲੈਂਦੇ ਹਾਂ ਨਾ, ਇਸ ਤਰ੍ਹਾਂ ਅਸੀਂ ਜੇ ਸਟੋਰ ਖੋਲਿਆ ਤਾਂ ਅਸੀਂ ਵੀ ਪੈਸੇ ਕਮਾਉਣੇ ਨੇ, ਅਸੀਂ ਵੀ ਆਪਣੇ ਬੱਚੇ ਪਾਲਣੇ ਨੇ। ਪਰ ਹੁਣ ਕਿਉਂਕਿ ਬੰਦ ਕਰ ਰਹੇ ਹਾਂ, ਇਸ ਕਰਕੇ ਪ੍ਰਾਈਸ ਘੱਟ ਹੈ। ਤੇ ਜਿੱਥੇ ਤੱਕ ਗੱਲ ਹੈ ਵੀ ਹੁਣ ਤੁਸੀਂ ਆਉਣਾ ਸਨਗਲਾਸਿਸ ਲੈਣੀ ਆ, ਕੋਈ ਵੀ ਚੀਜ਼ ਲੈਣੀ ਹੈ, ਸ਼ੋਰ ਸੇਲ ਨਹੀਂ, ਸਾਡੀ ਕੋਸਟ ਪ੍ਰਾਈਸ ਦੀ ਆ। ਸੇਲ ਤਾਂ ਮੈਂ ਤੁਹਾਨੂੰ ਜੇ ਕਹਿ ਦਿਆਂ 50% ਹੈ, 60% ਹੈ, 70% ਹੈ, 80% ਹੈ, 90% ਹੈ, ਫਿਰ ਵੀ ਜੇਬ ਦੇ ਵਿੱਚੋਂ ਤੁਸੀਂ ਦੇਖ ਲਓ ਤੁਸੀਂ ਦੇਖ ਲਓ, ਪਸੰਦ ਕਰ ਲਓ, ਫਿਰ ਦੇਖੋ ਕਿੰਨੇ ਪੈਸੇ ਨੇ, ਫਿਰ ਤੁਸੀਂ ਇਮਾਨਦਾਰੀ ਨਾਲ ਸੋਚੋ। ਜਿਵੇਂ ਹੁਣ ਤੁਸੀਂ ਕਿਹਾ ਹੀ ਆ ਵੀ 1/3 ਅਸੀਂ ਪੇਮੈਂਟ ਕੀਤੀ ਹੈ, 1/3 ਤੋਂ ਵੀ ਸ਼ਾਇਦ ਹੋਰ ਘੱਟ ਕੀਤੀ ਹੋਵੇ। ਸੋ ਉਹ ਜੇ ਤੁਸੀਂ ਦੇਖੋਗੇ ਵੀ ਬਹੁਤ ਜ਼ਿਆਦਾ ਪੈਸੇ ਘੱਟ ਨੇ ਤਾਂ ਫਿਰ ਤੁਸੀਂ ਲੈ ਲਓ। ਕੁਆਲਿਟੀ ਤਾਂ ਅਸੀਂ ਘਟਾਉਂਦੇ ਨਹੀਂ, ਜੋ ਵੀ ਕੁਆਲਿਟੀ ਆ ਉਹਦੇ ਪ੍ਰਾਈਸਾਂ ਇਸ ਕਰਕੇ ਘਟਾਈਆਂ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ। ਪਰ ਇੱਕ ਗੱਲ ਭੈਣ ਜੀ ਖਿਆਲ ਰੱਖਿਓ ਵੀ ਅਸੀਂ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ ਅਸੀਂ ਜਿਹੜੇ ਹੈਗੇ ਹਾਂ ਉਹ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਦੇ ਹਾਂ। ਫਰਾਈਡੇ ਬੰਦ ਹੁੰਦੇ ਹਾਂ, ਸੈਚਰਡੇ ਅਤੇ ਸੰਡੇ, ਸ਼ਨੀਵਾਰ ਅਤੇ ਇਤਵਾਰ 11 ਵਜੇ ਤੋਂ ਲੈ ਕੇ 11 ਵਜੇ ਤੋਂ ਲੈ ਕੇ 2 ਵਜੇ ਤੱਕ 3 ਘੰਟਿਆਂ ਲਈ ਖੁੱਲ੍ਹਦੇ ਹਾਂ। ਜਦੋਂ ਤੁਸੀਂ ਆਓਗੇ ਮੇਰੇ ਖਾਸੀ ਚਾਹ ਵੀ ਤੁਹਾਨੂੰ ਪੁੱਛਿਓ, ਸਾਡੀ ਚਾਹ ਦੇ ਬਾਰੇ ਵੀ ਕਮੈਂਟ ਦੇ ਦਿਓ ਵੀ ਚਾਹ ਜੇ ਪੀਤੀ ਹੈ ਤਾਂ ਚਾਹ ਵਧੀਆ ਸੀ ਕਿ ਨਹੀਂ ਸੀਗੀ, ਪਿਆਰ ਨਾਲ ਪਲਾਈ ਹੈ ਕਿ ਨਹੀਂ। ਅੱਛਾ ਉਹ ਭੈਣ ਜੀ ਚਲੇ ਗਏ, ਤੁਸੀਂ ਚਾਹ ਸਾਡੇ ਜ਼ਰੂਰ ਪੀ ਕੇ ਜਾਓ। ਮੈਨੂੰ ਨਹੀਂ ਪਤਾ ਇਨਕਾ, ਹੁਣ ਭੈਣ ਜੀ ਕਹਿੰਦੇ ਲੈਂਜ ਵਧੀਆ ਸੀ, ਫਰੇਮ ਵਧੀਆ ਸੀ, ਬਹੁਤ ਵਧੀਆ, ਥੈਂਕਸ। ਚਾਹ ਦੀ ਮੈਂ ਗਰੰਟੀ ਕਰਦਾ, ਚਾਹ ਸਾਡੀ ਬਹੁਤ ਵਧੀਆ ਹੋਊਗੀ, ਪਿਆਰ ਨਾਲ ਚਾਹ ਪੀਓ, ਕਾਫੀ ਪੀਓ, ਲਓ ਜਾਂ ਨਾ ਲਓ ਡਜ਼ਨਟ ਮੈਟਰ, ਇਨਕਾ ਉਨਕਾ ਥੋੜ੍ਹਾ ਵੇਚਣੀ ਆ, ਤੁਸੀਂ ਗੈਸ ਵੀ ਪਾਉਣਾ, ਚਾਹ ਪੀ ਕੇ ਜਾਇਆ ਕਰੋ ਸਾਡੇ ਕੋਲੋਂ। ਸੋ ਮਾਲਕ ਨੇ ਕੋਈ ਕਮੀ ਥੋੜ੍ਹਾ ਛੱਡੀ ਹੈ, ਮਾਲਕ ਨੇ ਬਹੁਤ ਕੁਛ ਦਿੱਤਾ। ਲੋਕ ਇੰਨੇ ਲੰਗਰ ਲਗਾਉਂਦੇ ਨੇ, ਪੌ ਲਗਾਉਂਦੇ ਨੇ, ਕੋਈ ਜੁੱਤੀਆਂ ਬਣਦਾ, ਕੋਈ ਕੁਛ ਬਣਦਾ, ਅਸੀਂ ਫਿਰ ਚਾਹ ਨਹੀਂ ਦਵੰਨੀ ਦੀ ਪਿਲਾ ਸਕਦੇ। ਜਦੋਂ ਵੀ ਆਓ ਪਿਆਰ ਨਾਲ ਸਾਡੀ ਚਾਹ ਜ਼ਰੂਰ ਪੀ ਕੇ ਜਾਓ। ਸੋ ਕੋਈ ਹੋਰ ਲਾਈਨ ਤਾਂ ਨਹੀਂ ਭੈਣ ਜੀ? ਓਕੇ, ਹੁਣ ਆਪਾਂ ਸਰਕਸ ਦੀ ਤਾਂ ਗੱਲ ਕਰ ਲਈ, ਹੁਣ ਮੈਂ ਇੱਕ ਗੱਲ ਹੋਰ ਐਂਗਲ 'ਤੇ ਗੱਲ ਕਰਨਾ। ਚਲੋ ਆਪਾਂ ਪਹਿਲਾਂ ਗਾਣਾ ਹੀ ਸੁਣ ਲਈਏ ਕਿਉਂਕਿ ਵਿੱਚ ਰਹਿ ਗਿਆ ਸੀਗਾ, ਕੋਈ ਹੋਰ ਸੁਣਾ ਦਿਓ ਭੈਣ ਜੀ।
ਜਿੰਨਾ ਲਈ ਤੂੰ ਪਾਪ ਕਮਾਉਣਾ, ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਓ ਵਿੱਚ ਵੇੜੇ, ਕੱਢੋ ਕੱਢੋ ਕਰ ਜਿਸ ਤੂੰ ਬੇ ਨਾਲ ਗੁੜਤੀ ਦੇਵੇਂ, ਉਸੇ ਦੇ ਨਾਲ ਪਾਣੀ ਜਿਹੜੇ ਆਏ ਮੇਲਿਓ ਬੰਦਿਆਂ ਤੇ ਉਹੀਓ ਆਏ ਮਕਾਨ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਹਰ ਸ਼ੈ ਨੇ ਆਖਰ ਮੁੱਕ ਜਾਣਾ, ਸ਼ੈ ਨੇ ਆਖਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ। ਤੂੰ ਮੂੰਹ ਚੋਂ ਰੱਬ ਰੱਬ ਕਰਦਾ ਏ, ਕਦੀ ਤੂੰ ਅੰਦਰੋਂ ਵੀ ਕਰਿਆ ਕਰ, ਜੋ ਬਾਣੀ ਦੇ ਵਿੱਚ ਲਿਖਿਆ ਹੈ ਤੂੰ ਅਮਲ ਉਹਦੇ ਤੇ ਕਰਿਆ ਕਰ, ਕੁੱਲ ਤਿੰਨ ਹੱਥ ਤੇਰੀ ਥਾਂ ਬੰਦਿਆ, ਕੁੱਲ ਤਿੰਨ ਹੱਥ ਤੇਰੀ ਥਾਂ ਬੰਦਿਆ, ਹਰ ਸ਼ੈ ਨੇ ਆਖਿਰ ਮੁੱਕ ਜਾਣਾ,
ਹਾਂਜੀ ਵੈਲਕਮ ਬੈਕ। ਹੰਸਰਾਜ ਜੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਇਹਦੇ ਮੂੰਹ ਨਾਲ ਤੁਸੀਂ ਰੱਟਾ ਮਾਰੀ ਜਾਓਗੇ, ਰੱਬ ਦਾ ਉਹ ਨਹੀਂ, ਪਰ ਦਿਲੋਂ ਯਾਦ ਕਰੋ ਉਹਨੂੰ, ਦਿਲੋਂ ਯਾਦ ਕਰੋ, ਕਿਉਂਕਿ ਸਾਡੀ ਅਖੀਰਲੀ ਮੰਜ਼ਿਲ ਉਹ 3 ਹੱਥੀ ਹੈ। ਜਦੋਂ ਡੱਬੇ 'ਚ ਬੰਦ ਕਰ ਦਿੰਦਾ, ਜ਼ਮੀਨ 'ਚ ਦਫਨਾ ਲਾ ਦਿੰਦਾ, ਫਿਰ ਹਿੱਲਣਾ ਨਹੀਂ। ਹੁਣ ਤਾਂ ਕਹਿੰਦੇ ਸਾਨੂੰ ਟਾਈਮ ਨਹੀਂ ਮਿਲਦਾ, ਕੋਈ ਗੱਲ ਆਮ ਟੂ ਬਿਜ਼ੀ, ਮੈਂ ਤਾਂ ਪਤਾ ਨਹੀਂ ਉੱਥੇ ਜਾ ਕੇ ਕਾਲਜ ਪੜ੍ਹਾਉਣ ਜਾਣਾ, ਮੈਂ ਟਰੱਕ 'ਤੇ ਜਾਣਾ, ਮੈਂ ਟੈਕਸੀ ਚਲਾਉਣਾ, ਮੈਂ ਬੱਚਿਆਂ ਨੂੰ ਛੱਡਣ ਜਾਣਾ, ਟਾਈਮ ਹੀ ਨਹੀਂ। ਉਹ ਭਾਈ ਸਾਹਿਬ ਭੈਣ ਜੀ, ਟਾਈਮ ਤਾਂ ਇੰਨਾ ਮਿਲ ਜਾਣਾ, ਤੁਹਾਡਾ ਸਰੀਰ 'ਤੇ ਹੱਥ ਲਾਉਣ ਨੂੰ ਟਾਈਮ ਨਹੀਂ ਰਹਿਣਾ, ਫਿਰ ਆਰਾਮ ਨਾਲ ਪਏ ਰਹੋਗੇ, ਕਿਸੇ ਨੇ ਪੁੱਛਣਾ ਤੱਕ ਨਹੀਂ। ਸੋ ਉਸ ਚੀਜ਼ ਤੋਂ ਡਰੋ, ਉਸ ਧਿਆਨ ਨੂੰ ਅੰਦਰ ਰੱਖੋ, ਸੋ ਟਾਈਮ ਕੱਢੋ, ਚੰਗੇ ਪਾਸੇ ਟਾਈਮ ਲਾਓ, ਕਿਉਂਕਿ ਦੁਨੀਆਂ ਦੇ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ, ਜਿੰਨੇ ਮਰਜ਼ੀ ਪਾਵਰਾਂ ਇਕੱਠੀਆਂ ਕਰ ਲਓ, ਜਿੰਨੇ ਮਰਜ਼ੀ ਇੱਧਰ ਉੱਧਰ ਭੱਜੀ ਫਿਰੋ, ਅਖੀਰ ਦੇ ਵਿੱਚ ਕੋਈ ਬਿਮਾਰੀ ਚੁੰਮੜ ਜੂਗੀ, ਹੈ ਨਾ, ਫਿਰ ਹਸਪਤਾਲ 'ਚ ਪਏ ਰਹਾਂਗੇ, ਟੀਕੇ ਲਵਾਵਾਂਗੇ, ਕਦੇ ਵੱਡੀਆਂ ਵੱਡੀਆਂ ਬੋਤਲਾਂ ਸਾਡੀਆਂ ਚੜੀਆਂ ਹੋਣਗੀਆਂ, ਇੱਕ ਕਰੋਨਾ ਘੇਲੂ, ਕਿਤੇ ਕਿਸ ਕਰ ਲੂਗਾ। ਸੋ ਥੋੜ੍ਹਾ ਜਿਹਾ ਟਾਈਮ ਉਹਦੇ ਲਈ ਵੀ ਕੱਢਿਆ ਕਰੋ। ਸੋ ਗੱਲ ਕੀ ਹੈ ਵੀ ਅਸੀਂ ਆਪਣੇ ਆਪ ਨੂੰ ਨਾ ਥੋੜਾ ਜਿਹਾ ਮਤਲਬ ਮੈਨੂੰ ਆਪਣੇ ਆਪ ਨੂੰ ਅਸੀਂ ਦਾ ਮਤਲਬ ਮੈਂ ਆਪਣੇ ਆਪ ਨੂੰ ਰਵੀ ਦੀ ਗੱਲ ਕਰ ਰਹੇ ਹਾਂ, ਅਸੀਂ ਆਪਣੇ ਆਪ ਨੂੰ ਜ਼ਿਆਦਾ ਚਲਾਕ ਸਮਝਦੇ ਹਾਂ। ਜਿਹੜਾ ਕੋਈ ਬੰਦਾ ਕੋਈ ਫਕੀਰ ਹੈ, ਕੋਈ ਸੰਤ ਹੈ, ਮਹਾਤਮਾ ਹੈ, ਜਿਹੜਾ ਕੋਈ ਬੰਦਾ ਅੰਦਰ ਬੈਠ ਕੇ ਪੂਜਾ ਪਾਠ ਕਰਦਾ, ਕੋਈ ਹੈ ਕਿ ਜ਼ਰੂਰੀ ਨਹੀਂ ਵੀ ਜਿਹੜਾ ਵਧੀਆ ਕੱਪੜੇ ਪਾਏ ਨੇ, ਦਾੜੀ ਦੂੜੀ ਚੰਗੀ ਰੰਗੀ ਵੀ ਹੈ, ਵਧੀਆ ਕਾਰਾਂ ਚੜ੍ਹਦਾ, ਉਹ ਨਹੀਂ ਜ਼ਰੂਰੀ ਸੰਤ, ਉਹ ਪਖੰਡੀ ਵੀ ਨੇ। ਸਾਡੇ ਤਾਂ ਹੁਣ ਦੇਸ਼ 'ਚ ਪਖੰਡੀ ਜ਼ਿਆਦਾ ਹੋ ਗਏ, ਪਰ ਇੱਕ ਸਧਾਰਨ ਬੰਦਾ ਹੋ ਸਕਦਾ, ਬੂਟ ਪਾਲਿਸ਼ ਕਰਨ ਵਾਲਾ ਵੀ ਹੋ ਸਕਦਾ, ਉਹ ਪੀਜੇ ਦੇ ਸਟੋਰ ਵਾਲਾ ਵੀ ਹੋ ਸਕਦਾ, ਹੈਂਜੀ ਉਹ ਟਰੱਕ ਡਰਾਈਵਰ ਵੀ ਹੋ ਸਕਦਾ, ਉਹ ਟੈਕਸੀ ਵਾਲਾ ਵੀ ਹੋ ਸਕਦਾ, ਉਹ ਪਾਇਲਟ ਵੀ ਹੋ ਸਕਦਾ, ਕੋਈ ਮਿਨਿਸਟਰ ਵੀ ਹੋ ਸਕਦਾ। ਜਿਹੜਾ ਬੰਦਾ ਅੰਦਰੋਂ ਬੰਦਗੀ ਕਰਦਾ ਨਾ, ਉਹਦੇ ਨਜ਼ਾਰੇ ਅਲੱਗ ਹੁੰਦੇ ਨੇ, ਉਹਦੀ ਰਹਿਣੀ ਸਹਿਣੀ ਡਿਫਰੈਂਟ ਹੁੰਦੀ ਹੈ। ਪਰ ਜਿਹੜੇ ਅਸੀਂ ਇਵੇਂ ਚਲਾਕੀਆਂ ਜਾਂ ਕਰਦੇ ਫਿਰਦੇ ਹਾਂ, ਜਿਵੇਂ ਹੁਣ ਕਿਸੇ ਬੰਦੇ ਨੇ ਕਿ ਦੋ ਤਿੰਨ ਫਰੈਂਡ ਇਕੱਠੇ ਹੋ ਗਏ, ਉਹ ਕਿਸੇ ਸੰਤ ਦੀ ਮਹਿਮਾ ਸੀਗੀ, ਬੰਦਾ ਸਵੇਰੇ ਸ਼ਾਮ ਰੱਬ ਦੇ ਰੰਗ ਦੇ ਵਿੱਚ ਰੰਗਿਆ ਵਾ ਸੀਗਾ, ਅਤੇ ਉਹ ਜਦੋਂ ਸਤਸੰਗ ਕਰਦਾ ਹੁੰਦਾ, ਧਾਰਮਿਕ ਜਾਂ ਕੋਈ ਸਪਿਰਚੁਅਲ ਡਾਈਕੋ ਡਿਸਕੋਰਸ ਕਰਦਾ ਸੀਗਾ, ਅਤੇ ਉਹ ਲੋਕ ਉਹਦੀ ਬੜੀ ਮਾਨਤਾ ਸੀ ਵੀ ਬੜਾ ਬੰਦਾ ਪਹੁੰਚਿਆ ਵੈ, ਅਤੇ ਉਹ ਚਾਰ ਪੰਜ ਜਿਹੜੇ ਸ਼ਰਾਰਤੀ ਮੇਰੇ ਵਰਗ ਸੀ, ਉਹਨਾਂ ਦੇ ਦਿਮਾਗ 'ਚ ਆ ਗਿਆ ਵੀ ਇਹਨੂੰ ਆਪਾਂ ਝੂਠਾ ਸਾਬਤ ਕਰੀਏ, ਇਹਦੀ ਬੇਇੱਜ਼ਤੀ ਕਰਨੀ ਆ ਸੰਤ ਦੀ। ਉਹਨਾਂ ਨੇ ਸਕੀਮ ਬਣਾ ਲਈ, ਸਕੀਮ ਬਣਾ ਕੇ ਉਹ ਜਦੋਂ ਸਤਸੰਗ ਕੋਲ, ਉਹਨਾਂ ਨੇ ਕਿਹਾ ਵੀ ਇੱਕ ਇਹੋ ਜਿਹੀ ਸਕੀਮ ਬਣਾਓ ਜਿਹਦੇ ਨਾਲ ਇਹਦੀ ਬੇਇੱਜ਼ਤੀ ਹੋਵੇ, ਲੋਕਾਂ 'ਚ ਝੂਠਾ ਪੈ ਜਾਵੇ, ਲੋਕ ਇਹੀ ਕਹਿੰਦੇ ਵੀ ਬੜੀਆਂ ਸੱਚੀਆਂ ਗੱਲਾਂ ਕਰਦਾ। ਅਤੇ ਉਹਨਾਂ ਨੇ ਕੀ ਕੀਤਾ ਕਿ ਬਾਗ ਦੇ ਵਿੱਚ ਜਾਂਦੇ ਜਾਂਦਿਆਂ ਨੇ ਉੱਥੇ ਫੁੱਲਾਂ ਦੇ ਉੱਤੇ ਤਿਤਲੀਆਂ ਉੱਡ ਰਹੀਆਂ ਸੀਗੀਆਂ, ਉਹਨਾਂ ਨੇ ਝਬੁੱਟ ਜੀ ਕਰਕੇ ਮਾਰੀ ਅਤੇ ਇੱਕ ਤਿਤਲੀ ਹੱਥ 'ਚ ਫੜ ਲਈ। ਹੁਣ ਤਿਤਲੀ ਆਪਾਂ ਵੀ ਫੜੀਏ, ਸਾਰਿਆਂ ਨੇ ਫੜ ਕੇ ਦੇਖੀ ਹੋਣੀ, ਉਹ ਤਿਤਲੀ ਦੀ ਖਾਸੀਅਤ ਦੇ ਮੁੱਠੀ ਦੇ ਵਿੱਚ ਬੰਦ ਹੁੰਦੀ ਹੈ, ਅਤੇ ਜਦੋਂ ਅਸੀਂ ਮੁੱਠੀ ਖੋਲਦੀ ਹੈ ਤਿਤਲੀ ਉੱਡ ਜਾਂਦੀ ਹੈ, ਅਤੇ ਜੇ ਮੁੱਠੀ ਨੂੰ ਘੁੱਟਦੀ ਹੈ ਜਿਹੜਾ ਕਿਤੇ ਤਿਤਲੀ ਮਰ ਜੂਗੀ। ਸੋ ਉਹਨਾਂ ਨੇ ਉਹੀ ਸਕੀਮ ਬਣਾਈ, ਜਾ ਕੇ ਸੰਤਾਂ ਦੇ ਬੈਠ ਕੇ ਜਿੱਥੇ ਸੰਗਤ ਬੈਠੀ ਸੀਗੀ, ਅਤੇ ਜਦੋਂ ਉਹਨਾਂ ਨੇ ਆਪਣਾ ਸਤਸੰਗ ਸਮਾਪਤ ਕੀਤਾ, ਭਜਨ ਜਿਹੜਾ ਸੀਗਾ ਡਿਸਕੋਰਸ, ਸਪਿਰਚੁਅਲ ਡਿਸਕੋਰਸ ਖਤਮ ਕੀਤਾ, ਤਾਂ ਉਹਨਾਂ ਨੇ ਸੰਗਤ ਨੂੰ ਕਿਹਾ ਵੀ ਜਿਹਨੇ ਕਿਸੇ ਨੇ ਕੋਈ ਸਵਾਲ ਪੁੱਛਣਾ ਪੁੱਛ ਲਓ। ਲੋਕਾਂ ਨੇ ਪੁੱਛੇ ਸਵਾਲ, ਅਤੇ ਫਿਰ ਇਹ ਭਾਈ ਸਾਹਿਬ ਵੀ ਖੜ੍ਹੇ ਹੋ ਗਏ, ਕਹਿੰਦੇ ਬਾਬਾ ਜੀ ਮੈਂ ਤਾਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ, ਮੈਨੂੰ ਤਾਂ ਸਿਰਫ ਐਂ ਦੱਸੋ ਮੇਰੀ ਮੁੱਠੀ 'ਚ ਕੀ ਹੈ, ਕਿਉਂਕਿ ਤਿਤਲੀ ਫੜੀ ਵੀ ਸੀ ਨਾ, ਕਹਿੰਦਾ ਦੱਸੋ ਮੇਰੀ ਮੁੱਠੀ 'ਚ ਕੀ ਹੈ। ਅਤੇ ਉਹਨਾਂ ਨੇ ਉਹਦੇ ਕੰਨੀ ਪਿਆਰ ਨਾਲ ਝਾਕ ਕੇ ਥੋੜ੍ਹੀ ਜਿਹੀ ਮੁਸਕਰਾਹਟ ਦਿੱਤੀ, ਕਹਿੰਦਾ ਬੇਟਾ ਤੇਰੇ ਹੱਥ ਵਿੱਚ ਤਿਤਲੀ ਹੈ। ਉਹ ਕਹਿੰਦਾ ਚਲੋ ਠੀਕ ਹੈ, ਤਿਤਲੀ ਤਾਂ ਤੁਸੀਂ ਦੱਸਦੀ, ਹੁਣ ਐਂ ਦੱਸੋ ਵੀ ਮੇਰੇ ਹੱਥ ਜਿਹੜੀ ਤਿਤਲੀ ਹੈ ਇਹ ਜਿਉਂਦੀ ਹੈ ਕਿ ਮਰੀ ਵੀ ਹੈ, ਕਿਉਂਕਿ ਸਕੀਮ ਬਣਾਈ ਵੀ ਸੀ ਵੀ ਜੇ ਸੰਤ ਨੇ ਕਹਿਤਾ ਵੀ ਜਿਉਂਦੀ ਹੈ ਤਾਂ ਪੁੱਲ ਜੇ ਹੱਥ ਨਾਲ ਦੱਬ ਦਿਆਂਗੇ ਤਿਤਲੀ ਨੇ ਉਹਦੀ ਮਰ ਜਾਣਾ, ਅਤੇ ਜੇ ਕਹਿਤਾ ਮਰੀ ਵੀ ਹੈ ਆਪਾਂ ਹੱਥ ਖੋਲ ਦਿਆਂਗੇ ਤਿਤਲੀ ਉੱਡ ਜੂਗੀ। ਦੋਨਾਂ ਤਰੀਕਿਆਂ ਨਾਲ ਸੰਤ ਨੇ ਫਸ ਜਾਣਾ ਵੀ ਝੂਠਾ ਬੰਦਾ। ਜਦੋਂ ਉਹਨੇ ਪਹਿਲਾ ਸਵਾਲ ਤਾਂ ਦੱਸਤਾ ਵੀ ਤੇਰੇ ਹੱਥ 'ਚ ਤੇਰੀ ਮੁੱਠੀ 'ਚ ਤਿਤਲੀ ਹੈ, ਫਿਰ ਕਹਿੰਦਾ ਬਾਬਾ ਜੀ ਐਂ ਦੱਸੋ ਵੀ ਜਿਹੜੀ ਮੇਰੀ ਮੁੱਠੀ 'ਚ ਤਿਤਲੀ ਹੈ ਉਹ ਜਿਉਂਦੀ ਹੈ ਕਿ ਮਰੀ ਵੀ ਹੈ, ਕਿਉਂਕਿ ਸਕੀਮ ਸੀ ਨਾ ਵੀ ਉਹਨੂੰ ਝੂਠਾ ਸਾਬਤ ਕਰਨਾ। ਜੇ ਇਹਨੇ ਕਹਿਤਾ ਜਿਉਂਦੀ ਹੈ ਤਾਂ ਆਪਾਂ ਦੱਬ ਦਿਆਂਗੇ ਮਾਰ ਦਿਆਂਗੇ, ਅਤੇ ਜੇ ਇਹਨੇ ਕਿਹਾ ਮਰੀ ਵੀ ਹੱਥ ਖੋਲ ਦਿਆਂਗੇ ਉੱਡ ਜੂਗੀ। ਸੰਤ ਨੂੰ ਐਗਜ਼ਾਮ ਦੇ ਵਿੱਚ ਉਹਦਾ ਟੈਸਟ ਲੈਣ ਦੀ ਕੋਸ਼ਿਸ਼ ਕਰਦੇ, ਪਰ ਲੋਕਾਂ ਦਾ ਟੈਸਟ ਨਹੀਂ ਲੈਣਾ ਚਾਹੀਦਾ ਜਿਹੜੇ ਬੰਦੇ ਪੂਜਾ ਪਾਠ ਬੰਦਗੀ ਕਰਦੇ ਨੇ, ਪਤਾ ਨਹੀਂ ਉਹਨਾਂ ਦੀ ਕਿੱਥੇ ਕਿੱਥੇ ਜਿਹੜੀ ਹੁੰਦੀ ਹੈ ਪਹੁੰਚ ਹੁੰਦੀ ਹੈ। ਸੋ ਕਈ ਮੇਰੇ ਵਰਗੇ ਮੂਰਖ ਉਹਦੀ ਲੈਂਦੇ ਸੀ, ਐਗਜ਼ਾਮ ਲੈਂਦੇ ਸੀ, ਉਹਦੀ ਬੇਇੱਜ਼ਤੀ ਕਰਨ ਦੀ ਭਾਵਨਾ ਲਾਏ ਸੀਗੇ। ਜਦੋਂ ਉਹਨੂੰ ਇਹ ਪੁੱਛਿਆ ਵੀ ਦੱਸੋ ਬਾਬਾ ਜੀ ਮੇਰੇ ਹੱਥ ਵਿੱਚ ਤਿਤਲੀ ਜਿਉਂਦੀ ਹੈ ਕਿ ਮਰੀ ਵੀ ਹੈ, ਤਾਂ ਉਹਨਾਂ ਨੇ ਫਕੀਰਾਂ ਨੇ ਸੰਤਾਂ ਨੇ ਉਹਦੇ ਵੱਲ ਫੇਰ ਮੁਸਕਰਾਏ ਅਤੇ ਹੱਸ ਕੇ ਕਹਿਣ ਲੱਗੇ ਬੇਟਾ ਇਹ ਤਾਂ ਤੇਰੇ ਹੱਥ 'ਚ ਹੈ, ਚਾਹੇ ਇਹਨੂੰ ਤੂੰ ਮਾਰ ਦੇ ਚਾਹੇ ਇਹਨੂੰ ਜਿਉਂਦੀ ਰੱਖ ਲੈ। ਉਹਦੀ ਭੂਬਾ ਮਾਰ ਕੇ ਰੋਣ ਲੱਗ ਗਿਆ, ਭੂਬਾ ਮਾਰ ਕੇ ਰੋਣ ਲੱਗ ਗਿਆ, ਉਹਨੂੰ ਸਮਝ ਪੈ ਗਈ। ਸੋ ਸਾਨੂੰ ਵੀ ਇਹ ਸਮਝ ਇਹ ਤੋਂ ਸਮਝਣ ਦੀ ਲੋੜ ਹੈ ਕਿ ਸਾਡੇ ਆਪਣੇ ਹੱਥ 'ਚ ਹੈ, ਚਾਹੇ ਜ਼ਿੰਦਗੀ ਨੂੰ ਨਰਕ ਕਰ ਦਈਏ ਚਾਹੇ ਇਹਨੂੰ ਖੁਸ਼ੀਆਂ ਦੇ ਲਈਏ। ਜੇ ਹੁਣ ਕੋਈ ਬੰਦਾ ਮੂਹਰੋਂ ਬੋਲਦਾ ਤੁਸੀਂ ਬੋਲੋਗੇ ਤਾਂ ਗੱਲ ਵੱਧ ਜੂਗੀ, ਜੇ ਤੂੰ ਥੋੜ੍ਹਾ ਜਿਹਾ ਇਗਨੋਰ ਕਰ ਦੋਗੇ ਗੱਲ ਸਰ ਜੂਗੀ, ਹੈਂਜੀ। ਸੋ ਇਸੇ ਤਰ੍ਹਾਂ ਹੀ ਹੈ, ਜੇ ਜ਼ਿੰਦਗੀ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਨੇ ਆ, ਕਾਮ ਦੇ ਮਗਰ ਭੱਜੇ ਰਹਿਣਾ ਹੈ, ਹੇਰਾ ਫੇਰੀਆਂ ਦੇ ਮਗਰ ਭੱਜੇ ਰਹਿਣਾ, ਦਾਰੂਆਂ ਦੇ ਮਗਰ ਭੱਜੇ ਰਹਿਣਾ, ਕਲੱਬਾਂ ਦੇ ਮਗਰ ਭੱਜੇ ਰਹਿਣਾ, ਹੈਂਜੀ। ਸੋ ਫਿਰ ਤੁਸੀਂ ਖੁਸ਼ੀਆਂ ਕਿੱਥੋਂ ਖਾਣ, ਜੇ ਬੀਜਣੀਆਂ ਮਿਰਚਾਂ ਤਾਂ ਅੰਬ ਕਿੱਥੋਂ ਖਾ ਲਓਗੇ, ਜੇ ਅੰਬ ਖਾਣੇ ਹੈ ਤਾਂ ਜਿਵੇਂ ਗੁਠਲੀ ਹੈ ਨਾ, ਜੇ ਅੰਬ ਖਾਣ ਦੀ ਮੈਨੂੰ ਗੱਲ ਹੁਣ ਇਹਦੇ ਨਾਲ ਹੀ ਗੱਲ ਯਾਦ ਆ ਗਈ, ਜਿਹੜੀ ਗੁਠਲੀ ਹੁੰਦੀ ਅੰਬ ਦੀ, ਜੇ ਅੰਬ ਦੀ ਗੁਠਲੀ ਦੂਜੀਆਂ ਗੁਠਲੀਆਂ ਨੂੰ ਕਹੇ ਕਿ ਮੈਂ ਵੀ ਤੇਰੇ ਵਰਗਾ ਵੱਡਾ ਦਰਖਤ ਬਣਨਾ, ਮੈਨੂੰ ਵੀ ਅੰਬ ਲੱਗਣ, ਕਦੇ ਨਹੀਂ ਬਣ ਸਕਦੀ। ਉਹਨੂੰ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਉਸ ਗੁਠਲੀ ਨੂੰ ਮਿੱਟੀ ਹੋਣਾ ਪਊਗਾ। ਜਦੋਂ ਗੁਠਲੀ ਆਪਣਾ ਆਪ ਖੋ ਦਿੰਦੀ ਹੈ, ਆਪ ਮਿੱਟੀ ਬਣ ਜਾਂਦੀ ਹੈ, ਤਾਂ ਫਿਰ ਐਸਤਾ ਐਸਤਾ ਉਹ ਜੋ ਫਲ ਛੋਟਾ ਛੋਟਾ ਜਿਹੜਾ ਬੂਟਾ ਨਿਕਲਦਾ, ਫਿਰ ਦਰਖਤ ਬਣ ਜਾਂਦਾ, ਫਿਰ ਅੰਬ ਲੱਗਦੇ ਨੇ। ਸੋ ਅੰਬ ਕਦੋਂ ਲੱਗੇ, ਜਦੋਂ ਗੁਠਲੀ ਨੇ ਆਪਣਾ ਆਪ ਮਿਟਾ ਦਿੱਤਾ। ਸੋ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਆਪ ਨੂੰ ਖਤਮ ਕਰਦੇ, ਜਿਹੜੀ ਮੈਂ ਜਿਹੜੀ ਕਰਦੇ ਹਾਂ ਨਾ, ਮੈਂ ਭੇਡਾਂ ਵਾਲੀ, ਇਹ ਜਿੰਨਾ ਚਿਰ ਬੰਦ ਨਹੀਂ ਨਾ ਕਰਦੇ ਵੀ ਮੇਰਾ ਘਰ। ਹੁਣ ਮੈਨੂੰ ਗੱਲ ਹੋਰ ਨਾਲ ਯਾਦ ਆ ਗਈ, ਮੇਰਾ ਘਰ ਇੱਕ ਕਿਸੇ ਬੰਦੇ ਨੇ, ਕਿਸੇ ਨਵਾਬ ਨੇ, ਮੌਲਵੀ ਨੇ ਆਪਣੀ ਮਸਜਿਦ ਬਣਾਈ, ਬਣਾ ਕੇ ਤਿਆਰ ਹੋ ਗਈ ਬੜੀ ਵਧੀਆ, ਜਿਵੇਂ ਵੀ ਉਹਨੇ ਕਿਹਾ ਸੀ ਡਿਜ਼ਾਇਨ ਬਣਾਇਆ ਸੀ, ਤਾਂ ਮਿਸਤਰੀ ਉਹਨੂੰ ਪੁੱਛਣ ਲੱਗਿਆ ਮੌਲਵੀ ਸਾਹਿਬ ਮਸਜਿਦ ਬਣ ਕੇ ਤਿਆਰ ਹੋ ਗਈ ਅਤੇ ਨੌਂ ਕੀ ਦਾ ਲਿਖਣਾ, ਉਹ ਤੇ ਕਹਿੰਦਾ ਅੱਛਾ ਜੀ ਮੈਂ ਲਿਖਦਾ ਨਾ, ਉਹਨੇ ਕਾਗਜ਼ ਤੇ ਲਿਖ ਕੇ ਸਪੈਲਿੰਗ ਉਹਨੂੰ ਦੇ ਤੇ ਵੀ ਆਹ ਐਗਜੈਕਟ ਸਪੈਲਿੰਗ ਨੇ, ਆਹ ਸਪੈਲਿੰਗ ਅਕਸ਼ਰ ਨੇ, ਤੂੰ ਇਹ ਮਸਜਿਦ ਦੇ ਬਾਹਰ ਮੇਰਾ ਨਾਂ ਲਿਖ ਦੇ। ਜਦੋਂ ਉਹ ਇਹ ਗੱਲ ਕਹਿ ਰਿਹਾ ਸੀ ਕੋਲੋਂ ਦੀ ਕੋਈ ਫਕੀਰ ਨਿਕਲਿਆ ਜ਼ੋਰ ਜ਼ੋਰ ਦੀ ਹੱਸ ਪਿਆ, ਤੇ ਮੌਲਵੀ ਨੇ ਪੁੱਛਿਆ ਕਹਿੰਦਾ ਫਕੀਰ ਨੂੰ, ਕਹਿੰਦਾ ਭਾਈ ਸਾਹਿਬ ਮੌਲਵੀ ਫਕੀਰ ਜੀ ਇਹ ਤੁਸੀਂ ਕਾਹਦੇ ਲਈ ਹੱਸ ਰਹੇ ਹੋ? ਉਹ ਕਹਿੰਦਾ ਮੈਂ ਕਾਹਦੇ ਲਈ ਹੱਸ ਰਿਹਾ? ਕਹਿੰਦਾ ਹਾਂ। ਕਹਿੰਦਾ ਮੈਂ ਕਾਹਦੇ ਲਈ ਹੱਸ ਰਿਹਾ? ਕਹਿੰਦਾ ਹਾਂ। ਉਹਦੇ ਕੋਲੇ ਆਇਆ ਮੌਲਵੀ ਦੇ, ਆਪਣੀ ਜਿਹੜੀ ਉਹ ਜਿਹੜੀ ਉਹਦੇ ਗੱਲ ਦੇ ਸਾਈਡ ਤੇ ਟੰਗਿਆ ਹੁੰਦਾ ਕੱਪੜਾ, ਜਿਹਦੇ ਵਿੱਚ ਮਾੜੇ ਮਾੜੇ ਰੋਟੀਆਂ ਜਾਂ ਕੱਪੜਾ ਹੁੰਦਾ, ਉਹਦੇ ਵਿੱਚ ਉਹਨਾਂ ਨੇ ਇੱਕ ਸੂਈ ਕੱਢ ਲਈ, ਨੀਡਲ ਸੂਈ ਕੱਢ ਕੇ ਮੌਲਵੀ ਦੇ ਕੋਲੇ ਜਾਣ ਲੱਗਿਆ, ਤੇ ਮੌਲਵੀ ਕਹਿੰਦਾ ਕੀ ਇਹ ਕੀ ਕਰਦਾ? ਕਹਿੰਦਾ ਜੀ ਮੈਂ ਮੱਥੇ ਤੇ ਨਾਂ ਲਿਖਦਾ। ਕਹਿੰਦਾ ਕਿਹਦਾ? ਕਹਿੰਦਾ ਖੁਦਾ ਦਾ, ਕਿਉਂਕਿ ਤੈਨੂੰ ਤਾਂ ਖੁਦਾ ਨੇ ਬਣਾਇਆ। ਕਹਿੰਦਾ ਆਹ ਕੀ ਕਰਨਾ, ਬੇਵਕੂਫ ਹੈ ਮੇਰੇ ਮੱਥੇ ਤੇ ਲਿਖਦਾ? ਕਹਿੰਦਾ ਜਿਹਨੇ ਤੈਨੂੰ ਬਣਾਇਆ, ਜਿਹਦੀ ਅਸਲੀ ਚੀਜ਼ ਆ, ਉਹਦਾ ਤਾਂ ਤੂੰ ਨਾਂ ਨੀ ਲਿਖਦਾ। ਮਸਜਿਦ ਤੇਰੀ, ਮਸਜਿਦ ਤੇਰੀ ਕੀ ਹੈ? ਨਾ ਤੇਰੀਆਂ ਇੱਟਾਂ, ਨਾ ਗਾਰਾ, ਨਾ ਪੱਥਰ, ਨਾ ਸੀਮੇਂਟ ਆ, ਕੁਛ ਨਹੀਂ ਹੈ। ਉਹਦੇ ਤੂੰ ਆਪਣਾ ਨਾਂ ਲਿਖਾਉਣਾ। ਇਹੀ ਸਾਡਾ ਹਾਲ ਹੈ ਨਾ ਅੱਜ, ਜਦੋਂ ਅਸੀਂ ਕੋਟੀਆਂ ਬਣਾਉਂਦੇ ਹਾਂ, ਘਰ ਬਣਾਉਂਦੇ ਹਾਂ, ਲਿਖ ਦਿੰਦੇ ਹਾਂ ਸਰਦਾਰ, ਫਲਾਣਾ ਡਾਕਟਰ, ਫਲਾਣਾ ਕਰਨਲ, ਫਲਾਣਾ ਮਨਿਸਟਰ, ਫਲਾਣਾ ਇੰਜੀਨੀਅਰ, ਉਹਦੇ ਉੱਤੇ ਅਸੀਂ ਨਾਂ ਲਿਖਣਾ ਚਾਹੁੰਦੇ ਹਾਂ। ਪਰ ਜਿਹਨੇ ਸਾਨੂੰ ਬਣਾਇਆ ਉਹਦੇ ਉੱਤੇ ਨਾਂ ਕਿਹਦਾ ਲਿਖਿਆ ਹੋਇਆ? ਸ਼ਰਾਬ ਦਾ, ਆਪਣੇ ਸਨਮ ਦਾ, ਹੈ ਨਾ। ਪੁੱਠੇ ਸਿੱਧੇ ਜਦੋਂ ਭੱਜਦੇ ਹਾਂ ਉਹਦੇ ਉੱਤੇ ਉਹਨਾਂ ਦਾ ਨਾਂ ਲਿਖਿਆ, ਉਹਦੇ ਉੱਤੇ ਜਿਹਨੇ ਬਣਾਇਆ ਉਹਦਾ ਨਾਂ ਕਿੰਨੇ, ਹਰ ਵਕਤ ਉਹਦਾ ਨਾਂ ਕਿੰਨੇ ਦਿਲ ਦੇ ਵਿੱਚ, ਉਹਦਾ ਨਾਂ ਕਿਉਂ ਨਹੀਂ ਹੈ? ਸੋ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਸਮਝ ਇੰਨੀਆਂ ਗੱਲਾਂ ਨੇ। ਵੈਸੇ ਤਾਂ ਸਮਝ, ਜਿਵੇਂ ਮੈਂ ਕਿਹਾ, ਸਮਝ ਤਾਂ ਕੁੱਤੇ ਤੋਂ ਵੀ ਆ ਜਾਂਦੀ ਹੈ, ਸਮਝ ਚੋਰ ਤੋਂ ਵੀ ਆ ਜਾਂਦੀ ਹੈ, ਸਮਝ ਬੱਚੇ ਤੋਂ ਵੀ ਆ ਸਕਦੀ ਹੈ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਮੂਰਖ ਨਾ ਬਣੀਏ। ਅਸੀਂ ਮੂਰਖ ਬਹੁਤ ਬਣਦੇ ਹਾਂ, ਕਿਉਂਕਿ ਦੇਖੋ ਨਾ ਸਾਡਾ ਜਿਹੜਾ ਸਰੀਰ ਹੈ ਉਹਦੇ ਵਿੱਚ ਕੀ ਹੈ? ਪੰਜ ਗਿਆਨ ਇੰਦਰੀਆਂ ਨੇ। ਗਿਆਨ ਇੰਦਰੀਆਂ ਕਿ ਜਿੱਥੋਂ ਸਾਨੂੰ ਨੌਲੇਜ ਮਿਲੇ, ਗਿਆਨ ਮਿਲੇ। ਅੱਖਾਂ ਤੋਂ ਅਸੀਂ ਦੇਖ ਕੇ ਨੌਲੇਜ ਹੁੰਦੀ ਹੈ, ਕੰਨਾਂ ਤੋਂ ਸੁਣ ਕੇ ਹੁੰਦੀ ਹੈ, ਨੱਕ ਤੋਂ ਸਾਨੂੰ ਸਮੈਲ ਨਾਲ ਹੁੰਦੀ ਹੈ, ਬੋਲਦਾ ਮੈਂ ਹੈਗਾ ਮੂੰਹ ਨਾਲ ਹੁੰਦੀ ਹੈ, ਤੇ ਜਿਹੜੀ ਹੈਗੀ ਥੱਲੇ ਇੱਕ ਹੁੰਦੀ ਹੈ ਸਪਰਸ਼, ਜਦੋਂ ਅਸੀਂ ਕੋਈ ਬਾਹਰ ਨੂੰ ਟੱਚ ਕਰਦੇ ਹਾਂ, ਕੁਛ ਕਰਦੇ ਹਾਂ, ਸਾਨੂੰ ਮਹਿਸੂਸ ਹੁੰਦਾ ਵੀ ਗਰਮ ਹੈ, ਠੰਡਾ ਹੈ, ਸਖਤ ਹੈ, ਨਰਮ ਹੈ। ਇਹ ਸਪਰਸ਼ ਹੈ। ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ। ਕਰਮ ਇੰਦਰੀਆਂ ਕਿਹੜੀਆਂ ਨੇ? ਕਰਮ ਕਿਵੇਂ ਕਰਦੇ ਹਾਂ? ਆਹ ਦੋ ਹੱਥ ਨੇ, ਦੋ ਪੈਰ ਨੇ ਜੋ ਠੁੱਡੇ ਮਾਰਦੇ, ਚਾਰ ਹੋ ਗਏ। ਤੇ ਪੰਜਵਾਂ ਜਿਹੜਾ ਹੈਗਾ ਬੋਲਦੇ ਹਾਂ, ਚੰਗੀ ਬੋਲਦੇ ਹੋ ਜੇ ਗਾਲਾਂ ਕੱਢ ਲਓ, ਪੰਜ ਇਹ ਹੋ ਗਏ, ਪੰਜ ਤੇ ਪੰਜ ਦਸ। ਤੇ ਗਿਆਰਵਾਂ ਹੈਗਾ ਮਨ, ਤੇ ਬਾਰਵਾਂ ਹੈਗੀ ਆਤਮਾ। ਪਰ ਆਤਮਾ ਨੂੰ ਅਸੀਂ ਭੁੱਲੀ ਬੈਠੇ ਹਾਂ, ਅਸੀਂ ਗਿਆਰਾਂ ਦੇ ਮੰਗ ਰਹੀ ਹਾਂ। ਮਨ ਦੇ ਮੰਗਰ ਦੀ ਦੋਸਤੀ ਜਿਹੜੀ ਹੈ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨਾਲ ਹੈ। ਜਿਹੜਾ ਕੋਈ ਸਾਨੂੰ ਗਿਆਨ ਦਿੰਦੇ ਆ, ਕੋਈ ਗੰਦੀ ਜੀ ਫੋਟੋ ਦੇਖ ਲਈ, ਨੰਗੀ ਜੀ ਫੋਟੋ ਦੇਖ ਲਈ, ਉਹ ਨਹੀਂ, ਤੁਹਾਨੂੰ ਪਤਾ ਹੀ ਹੈ ਫਿਰ ਕੀ ਹੁੰਦਾ, ਹਾਂਜੀ। ਸੋ ਇਸੇ ਤਰ੍ਹਾਂ ਹੀ ਕਿਤੇ ਪੈਸਾ ਦੇਖ ਲਿਆ, ਲਾਲਚ, ਕਿਸੇ ਨੇ ਕਹਿਤਾ ਹੋਟਲ ਸਸਤਾ, ਚੱਲ ਮੇਰੇ ਭਾਈ ਗਿਆਨ ਇੰਦਰੀ ਨੇ ਦੇਖਿਆ ਹੋਟਲ ਵਧੀਆ, ਲੈ ਲਓ, ਐਕਸ਼ਨ ਕਰਤਾ। ਸੋ ਇਹ ਜਿਹੜੀਆਂ 11 ਚੀਜ਼ਾਂ ਅਸੀਂ ਯਾਦ ਰੱਖਦੇ ਹਾਂ, 12ਵੀਂ ਨੂੰ ਭੁੱਲ ਜਾਂਦੇ ਹਾਂ। ਜਿਵੇਂ ਕਹਿੰਦੇ ਨੇ 12 ਦੋਸਤ ਇੱਕ ਵਾਰੀ ਉਹਨਾਂ ਨੇ ਇਕੱਠੇ ਸੀਗੇ, ਸਿਧਰੇ ਦੇ ਸੀਗੇ, ਜਿਵੇਂ ਅਸੀਂ ਸਿਧਰੇ ਹੀ ਹਾਂ, ਪਾਗਲ ਹੀ ਹਾਂ, ਇਸ ਤਰ੍ਹਾਂ ਉਹ ਕਹਿ ਲਓ ਪਾਗਲ ਸੀਗੇ। ਅਤੇ ਉਹਨਾਂ ਨੇ ਇੱਕ ਦਿਨ ਸਕੀਮ ਬਣਾਈ, ਕਿਉਂਕਿ ਰਹਿੰਦੇ ਸੀਗੇ ਵੀ ਚਲੋ ਯਾਰ ਨਦੀ 'ਚ ਨਹਾ ਕੇ ਆਈਏ। ਉਹ ਜਦੋਂ ਨਦੀ 'ਚ ਨਹਾਉਣ ਲੱਗੇ, ਨਦੀ ਕੋਲੇ ਪਹੁੰਚੇ, ਨਦੀ ਦੇ ਪਾਣੀ ਤੇਜ਼ ਸੀਗਾ, ਉਹ ਕਹਿੰਦੇ ਯਾਰ ਕਦੇ ਡੁੱਬਣਾ ਜਾਈਏ, ਐਂ ਕਰੋ ਆਪਾਂ ਕਦੇ ਐਂ ਕਰੋ ਆਪਣਾ ਬਾਹਾਂ ਬੰਨ ਲਓ। ਉਹਨਾਂ ਨੇ ਕੱਪੜੇ ਦੇ ਨਾਲ ਜਾਂ ਆਪਣੀ ਪੱਗ ਦੇ ਨਾਲ 12 ਨੇ ਇੱਕ ਦੂਜੇ ਨਾਲ ਬਾਹਾਂ ਬੰਨ ਲਈਆਂ, ਬੰਨ ਕੇ ਸਾਰੇ ਜਣੇ ਨਦੀ 'ਚ ਕੀਤਾ ਜੰਪ। ਜਦੋਂ ਕੀਤਾ ਨਦੀ 'ਚ ਜੰਪ, ਕਦੇ ਉੱਪਰ ਜਾਣ, ਕਦੇ ਥੱਲੇ ਜਾਣ, ਕਿਉਂਕਿ ਨਦੀ ਦਾ ਬਹਾਅ ਸੀ, ਬੜੀਆਂ ਹਲਾਸ਼ੀ ਕਰਦੇ, ਬੜਾ ਇੰਜੋਏ ਕਰਦੇ, ਘੰਟੇ ਦੋ ਘੰਟੇ ਬਾਅਦ ਬਾਹਰ ਨਿਕਲੇ। ਜਦੋਂ ਬਾਹਰ ਨਿਕਲੇ ਤੇ ਇੱਕ ਬੰਦਾ ਕਹਿੰਦਾ, ਉਹ ਕਹਿੰਦਾ ਗਿਣਤਾ ਲਓ ਯਾਰ, ਨਦੀ ਦਾ ਪਾਣੀ ਬੜਾ ਤੇਜ਼ ਸੀ, ਆਪਾਂ ਸਾਰੇ ਪੂਰੇ ਹੀ ਹਾਂ, ਕੋਈ ਵਿੱਚ ਤਾਂ ਨਹੀਂ ਡੁੱਬ ਗਿਆ, ਕਿਤੇ ਵਿੱਚ ਤਾਂ ਨਹੀਂ ਮਰ ਮੁਰ ਗਿਆ? ਉਹ ਕਹਿੰਦੇ ਹਾਂ ਗੱਲ ਤਾਂ ਠੀਕ ਹੈ। ਜਿਹੜਾ ਪਹਿਲਾ ਬੰਦਾ ਸੀਗਾ ਉਹ ਹੁਣ ਗਿਣਨ ਲੱਗਿਆ, ਉਹ ਦੂਜੇ ਤੋਂ ਸ਼ੁਰੂ ਹੋ ਗਿਆ, ਕਹਿੰਦਾ 1, 2, 3, 4, 5, 6, 7, 8, 9, 10, 11। ਉਹ ਕਹਿੰਦਾ ਯਾਰ ਆਪਾਂ ਤਾਂ 11 ਹੀ ਰਹਿ ਗਏ। ਉਹ ਫਿਰ ਸਿਰੇ ਵਾਲਾ ਕਹਿੰਦਾ ਲੈਟ ਮੀ ਕਾਊਂਟ, ਕਹਿੰਦਾ ਵੀ ਮੈਂ ਗਿਣਦਾ। ਉਹਨੇ ਆਪਣੇ ਆਪ ਨੂੰ ਛੱਡ ਕੇ ਦੂਜੇ ਪਾਸੇ ਗਿਣਨਾ ਸ਼ੁਰੂ ਕਰਤਾ, 1, 2, 3, 4, 5, 6, 7, 8, 9, 10, 11। ਉਹ ਕਹਿੰਦਾ ਸੱਚੀ ਆਪਾਂ ਤਾਂ 11 12ਵਾਂ ਕਿੱਥੇ ਗਿਆ? ਫਿਰ ਬਚਾਲੜੇ ਨੇ ਗਿਣ ਲਿਆ, ਉਹਨੇ ਵੀ 11। ਉਹ ਤਾਂ ਉੱਚੀ ਉੱਚੀ ਚੀਕਾਂ ਮਾਰਨ ਲੱਗੇ ਵੀ ਆਪਾਂ ਤਾਂ ਘਰੋਂ ਇਕੱਠੇ 12 ਆਏ ਸੀ, ਹੁਣ ਤਾਂ ਆਪਾਂ 11 ਹੀ ਰਹਿ ਗਏ। ਜਿਉਂ ਚੀਕਾਂ ਪੈਣ ਲੱਗੀਆਂ ਉੱਚੀ ਉੱਚੀ, ਤੁਹਾਨੂੰ ਪਤਾ 11 ਬੰਦੇ ਰੋਂਦੇ ਹੋਣ, ਕੋਲੇ ਇੱਕ ਕੁਟੀਆ 'ਚ ਸੰਤ ਸੀਗੇ, ਉਹ ਆ ਗਏ ਸੁਣ ਕੇ ਵੀ ਕੀ ਹੋਇਆ। ਉਹਨਾਂ ਨੂੰ ਪੁੱਛਿਆ ਵੀ ਭਰਾਵੋ ਤੁਸੀਂ ਰੋਂਦੇ ਕਿਉਂ? ਕਹਿੰਦੇ ਮਹਾਰਾਜ ਜੀ ਜਦੋਂ ਅਸੀਂ ਨਦੀ 'ਚ ਨਾ ਜੰਪ ਕੀਤਾ ਸੀ, ਅਸੀਂ ਲੱਤਾਂ ਆਪਣੇ ਬਾਹਾਂ ਬੰਨ ਲਈਆਂ ਸੀਗੀਆਂ, ਉਦੋਂ ਅਸੀਂ 12 ਸੀ, ਹੁਣ ਅਸੀਂ ਗਿਣਦੇ ਹਾਂ 11। ਜਦੋਂ ਸੰਤ ਨੇ ਦੇਖਿਆ ਉਹਨੂੰ ਪਤਾ ਲੱਗ ਗਿਆ ਵੀ ਇਹ ਮੂਰਖ ਜਿਹੇ ਬੰਦੇ ਹੀ ਨੇ, ਵੀ ਹੈ ਤਾਂ 12 ਹੀ ਬੈਠੇ ਪਰ ਆਪਣੇ ਆਪ ਨੂੰ 11 ਕਹਿੰਦੇ ਨੇ। ਉਹ ਕਹਿੰਦੇ ਚਲੋ ਐਂ ਕਰੋ ਮੈਂ ਗਿਣਤਾ ਨਾ, ਕਹਿੰਦਾ ਉਹਨਾਂ ਆਪਣੇ ਸੰਤ ਨੇ ਜੁੱਤੀ ਲਾਹੀ, ਕਹਿੰਦਾ ਮੈਂ ਜਿਹਦੇ ਸਿਰ ਤੇ ਜੁੱਤੀ ਪਊਗੀ ਨਾ ਉਹ ਗਿਣਤੀ ਕਰੀ ਚੱਲਿਓ, ਆਪਣਾ ਨੰਬਰ ਦੱਸਿਓ। ਕਹਿੰਦੇ ਠੀਕ। ਹੁਣ ਪਹਿਲੇ ਦੇ ਸੰਤ ਨੇ ਮਾਰੀ ਜੁੱਤੀ, ਕਹਿੰਦਾ 1, ਦੂਜੇ ਦੇ ਮਾਰੀ ਸਿਰ ਤੇ ਕਹਿੰਦਾ 2, ਤੀਜੇ ਦੇ ਮਾਰੀ 3, 4, 5, 6, 7, 8, 9, 10, 11, 12। ਉਹ ਕਹਿੰਦੇ ਆਪਾਂ ਤਾਂ 12 ਹੀ ਆ ਸੀਗੇ ਪਹਿਲਾਂ ਹੀ 12, ਪਰ ਸੰਤ ਦੀ ਜੁੱਤੀ ਖਾ ਕੇ ਉਹਨਾਂ ਨੂੰ ਅਹਿਸਾਸ ਹੋਇਆ। ਇਸੇ ਤਰ੍ਹਾਂ ਹੀ ਜਿਹੜਾ ਸਾਡੇ ਸਰੀਰ ਦੇ ਵਿੱਚ 11 ਚੀਜ਼ਾਂ ਨਹੀਂ 12 ਚੀਜ਼ਾਂ ਆਤਮਾ ਹੈਗੀ, ਅਸੀਂ ਆਤਮਾ ਦਾ ਖਹਿੜਾ ਛੱਡੀ ਬੈਠੇ ਹਾਂ। ਸੋ ਇਸ ਕਰਕੇ ਜਿੰਨਾ ਚਿਰ ਸਾਨੂੰ ਕੋਈ ਯੁਕਤੀ ਨਹੀਂ ਦਿੰਦਾ, ਜਿੰਨਾ ਚਿਰ ਕੋਈ ਸਾਨੂੰ ਸਮਝਾਉਂਦਾ ਨਹੀਂ, ਉਹਨਾਂ ਚਿਰ ਜਿਵੇਂ ਉਹ ਕਮਲੇ ਬੰਦਿਆਂ ਨੂੰ ਸਮਝ ਨਹੀਂ ਪਈ ਸੀ ਨਾ, ਉਹਨਾਂ ਨੇ ਤਾਂ ਖੈਰ ਜੁੱਤੀਆਂ ਖਾ ਕੇ ਖੜੀਆਂ, ਸਾਨੂੰ ਵੀ ਮਾੜੀ ਮੋਟੀ ਕਦੇ ਨਾ ਕਦੇ ਜੁੱਤੀ ਪੈਂਦੀ ਰਹੇ, ਸਾਨੂੰ ਵੀ ਮਾੜੀ ਮੋਟੀ ਡਾਂਟ ਡਪਟ ਪੈਂਦੀ ਰਹੇ, ਕੋਈ ਸਾਨੂੰ ਸਮਝਾਉਂਦਾ ਰਹੇ, ਫਿਰ ਸਾਡੇ 'ਤੇ ਅਸਰ ਹੋਊਗਾ। ਜਦੋਂ ਅਸੀਂ ਆਤਮਾ ਨੂੰ ਸਮਝਣਾ ਸ਼ੁਰੂ ਕਰ ਦੇਵਾਂਗੇ ਫਿਰ ਸਾਡਾ ਕੋਈ ਅਸਲੀ ਠਿਕਾਣਾ ਹੋਊਗਾ, ਕਿਉਂਕਿ ਅਸਲੀ ਚੀਜ਼ ਆ ਆਤਮਾ ਹਮੇਸ਼ਾ ਸਾਨੂੰ ਪੋਜ਼ਿਟਿਵ ਪਾਸੇ ਰੱਖੀ ਹੁੰਦੀ। ਜਿਵੇਂ ਉਹ ਕਮਲੇ ਸੀਗੀਆਂ 12, ਅਸੀਂ ਵੀ ਕਮਲੇ ਹੀ ਹਾਂ, ਹੈ ਤਾਂ 12, ਅਸੀਂ ਆਪਣੇ ਆਪ ਨੂੰ 11 ਕਹਿੰਦੇ, ਆਤਮਾ ਨੂੰ ਮੰਨਦੇ ਹੀ ਨਹੀਂ। ਆਤਮਾ ਜੇ ਆਤਮਾ ਦਾ ਕਹਿਣਾ ਮੰਨਣ ਲੱਗੀ, ਆਤਮਾ ਤਾਂ ਪਰਮਾਤਮਾ ਦੀ ਅੰਸ਼, ਆਤਮ ਅੰਸ਼ ਰਾਮ ਕੀ। ਸੋ ਇਸ ਕਰਕੇ ਆਤਮਾ ਪਰਮਾਤਮਾ ਨਾਲ ਸਾਡਾ ਮਿਲਾਪ ਕਰਾ ਦੂਗਾ। ਹੁਣ ਲਾਸਟ ਸੌਂਗ ਸੁਣ ਲਈਏ, ਫਿਰ ਮੇਰੇ ਕੋਲ ਥੋੜਾ ਜਿਹਾ ਟਾਈਮ ਬਚੂਗਾ, ਮੈਂ ਵੀ ਥੋੜਾ ਜਿਹਾ ਪਾਣੀ ਪੀ ਲਾਂ।
ਨਾ ਕਰ ਬੰਦਿਆ ਮੇਰੀ ਮੇਰੀ ਇਹ ਜੀਵਨ ਹੈ ਮਿੱਟੀ ਦੀ ਢੇਰੀ, ਨਾ ਕਰ ਬੰਦਿਆ
ਵੈਲਕਮ ਬੈਕ। ਹੁਣ ਆਪਣੇ ਜਿਹੜੇ ਅਖੀਰਲੇ 5-4 ਮਿੰਟ ਨੇ ਮੈਂ ਗੱਲ ਦੱਸਣੀ ਚਾਹੁੰਦਾ ਵੀ ਅਸੀਂ ਜਿਹੜੀ ਸਾਰੀ ਜ਼ਿੰਦਗੀ ਹੈ ਨਾ 5 ਮਿੰਟ ਪਏ ਨੇ ਵਹਿਮਾਂ ਭਰਮਾਂ 'ਚ ਅਸੀਂ ਖਰਾਬ ਕੀਤੇ ਨੇ। ਹੁਣ ਕਿਉਂਕਿ ਸ਼ਰਾਧ ਆਉਣ ਵਾਲੇ ਨੇ, ਸਾਡੇ ਹਿੰਦੂ ਭਰਾ ਮੰਨਦੇ ਨੇ ਸ਼ਰਾਧਾਂ ਨੂੰ, ਸ਼ਰਾਧ ਦਾ ਮਤਲਬ ਇਹੀ ਹੈ ਵੀ ਉਹ ਕਹਿੰਦੇ ਨੇ ਵੀ ਅਸੀਂ ਉਹਨਾਂ ਦਿਨਾਂ 'ਚ ਪੰਡਿਤ ਜੀ ਨੂੰ ਬੁਲਾ ਕੇ ਕੋਈ ਕੱਪੜੇ ਦਿੰਦੇ ਹਾਂ, ਕੋਈ ਪੈਸੇ ਦਕਸ਼ਣਾ ਦਿੰਦੇ ਹਾਂ, ਉਹਨੂੰ ਪਹਿਲਾਂ ਸੁੱਚਾ ਰੋਟੀ ਖਵਾਉਂਦੇ ਹਾਂ, ਫਿਰ ਹੋਰਾਂ ਨੂੰ ਖਿਲਾਉਂਦੇ ਹਾਂ। ਕੀ ਪਰਪਜ਼ ਹੈ ਸਾਡਾ? ਇਹ ਵਿਸ਼ਵਾਸ ਹੈ ਵੀ ਉਹ ਜਿਹੜੇ ਸਾਡੇ ਫੋਰ ਫਾਦਰਸ ਨੇ, ਮਾਂ ਬਾਪ ਨੇ, ਸਾਡੇ ਦਾਦੇ ਦੁੱਦੇ ਨੇ, ਸਾਡੇ ਗ੍ਰੈਂਡ ਪੇਰੈਂਟਸ ਨੇ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਨਿਮਿੱਤ ਅਸੀਂ ਕਰਦੇ ਹਾਂ ਕਿ ਉਹ ਖੁਸ਼ ਹੋਣਗੇ, ਉਹਨਾਂ ਕੋਲ ਖਾਣਾ ਪਹੁੰਚੂਗਾ। ਇਹੀ ਸਾਡਾ ਸ਼ਰਾਧ, ਸਾਡਾ ਵਹਿਮ ਭਰਮ ਹੈ ਜੋ ਅਸੀਂ ਇੱਥੇ ਪੰਡਿਤ ਜੀ ਨੂੰ ਖਿਲਾ ਦਿੰਦੇ ਹਾਂ ਨਾ, ਵੀ ਉਹਦੇ ਥਰੂ ਉਹ ਬਾਇਆ ਮੀਡੀਅਰ ਹੈ, ਬਾਇਆ ਵਿਚੋਲਾ, ਜਿਹਦੇ ਕਰਕੇ ਉਹ ਸਾਡੇ ਉੱਪਰ, ਜਿੱਥੇ ਵੀ ਸਾਡੇ ਮਾਂ ਬਾਪ ਉੱਪਰ ਰਹਿੰਦੇ ਨੇ, ਗ੍ਰੈਂਡ ਪੇਰੈਂਟਸ ਰਹਿੰਦੇ ਨੇ, ਉਹਨਾਂ ਤੱਕ ਉਹ ਖੁਰਾਕ ਪਹੁੰਚਦੀ ਹੈ। ਇਹ ਸਾਡੇ ਵਹਿਮ ਨੇ। ਇਸੇ ਕਰਕੇ ਸ਼ਰਾਧ ਦੇ ਵਿੱਚ, ਵੈਸੇ ਹੁਣ ਮੇਰੇ ਕੋਲ ਟਾਈਮ ਥੋੜ੍ਹਾ, ਮੈਂ ਤੁਹਾਨੂੰ ਇੱਕ ਦਿਨ ਡਿਟੇਲ ਦੇ ਵਿੱਚ ਇਹਨਾਂ 'ਤੇ ਦੱਸੂੰਗਾ ਵੀ ਕਿੱਥੋਂ ਹੋਇਆ, ਕਿਵੇਂ ਸ਼ੁਰੂ ਹੋਇਆ, ਕੀ ਗੱਲ ਨਹੀਂ, ਕਿਉਂਕਿ ਅਸੀਂ ਮਾਸਟਰ ਜਦੋਂ ਕਰਦੇ ਸੀ ਸਾਰਾ ਕੁਛ ਅਸੀਂ ਪੜ੍ਹਿਆ। ਸੋ ਸ਼ਰਾਧ ਦੇ ਬਾਰੇ ਗੱਲ ਇਹ ਹੈ, ਮੈਂ ਤੁਹਾਨੂੰ ਕਿਉਂਕਿ ਟਾਈਮ ਥੋੜ੍ਹਾ ਛੋਟੀ ਜਿਹੀ ਗੱਲ ਕਰਕੇ ਮੁਕਾਉਣਾ ਚਾਹੁੰਦਾ ਵੀ ਕਬੀਰ ਸਾਹਿਬ ਜਿਹੜੇ ਸ਼੍ਰੋਮਣੀ ਸੰਤ ਹੋਏ ਨੇ, ਉਹਨਾਂ ਦੇ ਗੁਰੂ ਸੀਗੇ ਰਾਮਾਨੰਦ। ਇਹਦੇ ਉੱਤੇ ਹੀ ਮੈਂ ਤੁਹਾਨੂੰ ਗੱਲ ਲਿਆਉਣੀ ਚਾਹੁੰਦਾ, ਕਿਉਂਕਿ ਕਈ ਗੱਲਾਂ ਸਾਨੂੰ ਐਗਜ਼ਾਮਪਲਾਂ ਦੇ ਕੇ ਸਾਨੂੰ ਛੇਤੀ ਸਮਝ ਆ ਜਾਂਦੀ ਹੈ। ਰਾਮਾਨੰਦ ਉਹਨਾਂ ਦੇ ਗੁਰੂ ਸੀਗੇ ਅਤੇ ਰਾਮਾਨੰਦ ਵੀ ਸ਼ਰਾਧ ਕਰਦੇ ਹੁੰਦੇ ਸੀ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੁੰਦੇ ਸੀਗੇ। ਜਦੋਂ ਇੱਕ ਵਾਰ ਉਹਨਾਂ ਨੇ ਸ਼ਰਾਧ ਮਨਾਉਣਾ ਸੀ, ਜਿੰਨੇ ਵੀ ਉਹਦੇ ਚੇਲੇ ਸੀਗੇ ਰਾਮਾਨੰਦ ਜੀ ਦੇ, ਤਾਂ ਉਹਨਾਂ ਨੇ ਸਾਰਿਆਂ ਦੀਆਂ ਡਿਊਟੀਆਂ ਲਾਤੀਆਂ, ਸੇਵਾ ਲਾਤੀ ਵੀ ਤੂੰ ਆਟਾ ਇਕੱਠਾ ਕਰਨਾ ਹੈ, ਤੂੰ ਗੋਭੀ ਇਕੱਠੀ ਕਰਨੀ ਹੈ, ਤੂੰ ਦਾਲਾਂ ਇਕੱਠੀਆਂ ਕਰਨੀ ਹੈ, ਤੂੰ ਚੌਲ ਲਿਆਉਣੇ ਨੇ, ਤੂੰ ਫਲ ਲਿਆਉਣੇ ਨੇ, ਤੂੰ ਅੱਗ ਇਕੱਠੀ ਕਰਨੀ ਹੈ, ਅਤੇ ਕਬੀਰ ਸਾਹਿਬ ਦੀ ਡਿਊਟੀ ਲੱਗ ਗਈ ਕਿ ਤੂੰ ਦੁੱਧ ਲਿਆਉਣਾ ਮਿਲਕ। ਜਦੋਂ ਕਬੀਰ ਸਾਹਿਬ ਨੂੰ ਕਿਹਾ, ਉਹਨਾਂ ਨੇ ਕਿਹਾ ਸੱਤ ਬਚਨ ਜੀ, ਉਹ ਦੁੱਧ ਲੈਣ ਚਲੇ ਗਏ। ਬਾਕੀ ਤਾਂ ਸਾਰੇ ਜਿੰਨੇ ਸੇਵਾਦਾਰ ਸੀ ਆਪਣਾ ਆਪਣਾ ਸਮਾਨ ਲਿਆ ਕੇ ਮੁੜਿਆ, ਕੋਈ ਦੁੱਧ ਵਾਲਾ ਆਟੇ ਵਾਲਾ ਆਟਾ ਲਿਆਇਆ, ਲੱਕੜਾਂ ਵਾਲਾ ਲੱਕੜਾਂ ਲਿਆਇਆ, ਸਬਜ਼ੀਆਂ ਵਾਲਾ ਸਬਜ਼ੀਆਂ ਲਿਆਇਆ, ਦਾਲ ਵਾਲਾ ਦਾਲ ਲਿਆਇਆ, ਪਰ ਕਬੀਰ ਸਾਹਿਬ ਨਹੀਂ ਆਏ ਸਾਰੇ। ਪਰ ਰਾਮਾਨੰਦ ਜੀ ਨੇ ਪੁੱਛਿਆ ਵੀ ਸ਼ਾਮ ਹੋ ਗਈ, ਕਬੀਰ ਕਿੱਥੇ ਚਲਿਆ ਗਿਆ?
ਵੀ ਉਹ ਆਇਆ ਨਹੀਂ ਇੰਨਾ ਚਿਰ ਹੋ ਗਿਆ। ਸੋ ਉਹਨਾਂ ਨੇ ਦੋ ਤਿੰਨ ਆਪਣੇ ਚੇਲੇ ਭੇਜੇ, ਉਹ ਲੱਭਣ ਚਲੇ ਗਏ ਕਬੀਰ ਸਾਹਿਬ ਨੂੰ, ਤੇ ਜਦੋਂ ਉਹਨਾਂ ਨੇ ਦੇਖਿਆ ਵੀ ਕਬੀਰ ਸਾਹਿਬ ਤਾਂ ਇੱਕ ਗਊ ਦੇ ਮੂਹਰੇ ਬੈਠੇ ਨੇ, ਭੱਜ ਕੇ ਰਾਮਾਨੰਦ ਜੀ ਕੋਲੇ ਆ ਗਏ, ਕਹਿੰਦੇ ਰਾਮਾਨੰਦ ਜੀ ਉਹ ਤਾਂ ਇੱਕ ਗਊ ਮਰੀ ਪਈ ਆ ਉਹਦੇ ਕੋਲੇ ਬੈਠੇ ਨੇ। ਸੋ ਰਾਮਾਨੰਦ ਜੀ ਉਹਦੇ ਕੋਲ ਚਲੇ ਗਏ, ਤੇ ਜੋ ਰਾਮਾਨੰਦ ਜੀ ਜਾ ਕੇ ਦੇਖਿਆ ਪਿੱਛੇ ਜਾ ਕੇ ਖੜ ਗਏ ਕਬੀਰ ਦੇ, ਤੇ ਕਬੀਰ ਸਾਹਿਬ ਕਹਿ ਰਹੇ ਸੀ ਮਰੀ ਗਊ ਦੇ ਥਣਾਂ ਦੇ ਕੋਲ ਜਿੱਥੇ ਦੁੱਧ ਦਿੰਦੀ ਆ, ਉਹਦੇ ਕਹਿੰਦੇ ਹੇ ਗਊ ਮਾਤਾ ਮੇਰੇ ਗੁਰੂ ਨੇ ਦੁੱਧ ਮੰਗਿਆ, ਤੂੰ ਦੁੱਧ ਦੇ ਦੇ ਪਲੀਜ਼, ਮੈਂ ਤਾਂ ਸਵੇਰ ਦੀ ਤੁਹਾਡੇ ਕੋਲ ਬੇਨਤੀ ਕਰਦਾ, ਤੂੰ ਦੁੱਧ ਕਿਉਂ ਨਹੀਂ ਦੇ ਰਹੀ, ਦੇ ਦੇਣਾ ਦੁੱਧ, ਦੇ ਦੇਣਾ, ਮੈਂ ਉਹਨਾਂ ਨੇ ਸ਼ਰਾਧ ਕਰਨਾ, ਦੇ ਦੇਣਾ ਦੁੱਧ। ਤੋ ਜੋ ਰਾਮਾਨੰਦ ਜੀ ਨੇ ਇਹ ਗੱਲ ਸੁਣੀ, ਉਹ ਕਹਿੰਦੇ ਕਬੀਰ ਤੂੰ ਮੂਰਖ ਹੈ, ਇਹ ਗਊ ਤਾਂ ਮਰ ਗਈ, ਇਹਨੇ ਤੈਨੂੰ ਦੁੱਧ ਕਿੱਥੋਂ ਦੇਣਾ। ਉਹ ਕਹਿੰਦੇ ਸੱਚੇ ਪਾਤਸ਼ਾਹ ਗਊ ਤਾਂ ਮਰ ਗਈ ਪਰ ਗਊ ਤਾਂ ਮੇਰੇ ਸਾਹਮਣੇ ਪਈ ਹੈ। ਕਹਿੰਦਾ ਬੇ ਮਰ ਚੁੱਕੀ ਹੈ, ਭਾਵੇਂ ਸਰੀਰ ਇਹਦੇ ਵਿੱਚੋਂ ਦੁੱਧ ਨਹੀਂ ਨਿਕਲਣਾ। ਕਹਿੰਦਾ ਫਿਰ ਸਰ, ਕਹਿੰਦੇ ਮੈਨੂੰ ਇੱਕ ਗੱਲ ਨਹੀਂ ਸਮਝ ਆਈ, ਇਹ ਤਾਂ ਹਲੇ ਸਰੀਰ ਵੀ ਇੱਥੇ ਹੀ ਹੈ, ਫਿਰ ਵੀ ਮਰ ਗਈ ਇਸ ਕਰਕੇ ਦੁੱਧ ਨਹੀਂ ਦੇ ਸਕਦੀ। ਉਹ ਜਿਹੜੇ ਸਾਡੇ ਬਜ਼ੁਰਗਾਂ ਦਾ ਉਹ ਤਾਂ ਸਰੀਰ ਵੀ ਨਹੀਂ ਹੁਣ ਸਾਨੂੰ ਦਿਸਦਾ ਕਿਸੇ ਪਾਸੇ, ਉਹਨਾਂ ਕੋਲ ਰੋਟੀ ਕਿਵੇਂ ਪਹੁੰਚੂਗੀ। ਸੋ ਉਸ ਵੇਲੇ ਰਾਮਾਨੰਦ ਨੇ ਕਿਹਾ ਸੀਗਾ ਕਿ ਇਤਿਹਾਸ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸ਼ਿਸ਼ ਨੂੰ ਹਮੇਸ਼ਾ ਗੁਰੂ ਗਿਆਨ ਦਿੰਦਾ, ਪਰ ਅੱਜ ਇਹ ਗੱਲ ਸਾਬਤ ਹੋ ਗਈ ਕਿ ਗੁਰੂ ਨੂੰ ਗਿਆਨ ਸ਼ਿਸ਼ ਨੇ ਦਿੱਤਾ। ਸੋ ਇਸੇ ਕਰਕੇ ਉਹਨਾਂ ਨੂੰ ਪਰਮ ਸੰਤ ਮੰਨਿਆ ਜਾਂਦਾ। ਸੋ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਵਹਿਮਾਂ ਭਰਮਾਂ ਚੋਂ ਕੱਢਣ ਨੂੰ ਕੁਛ ਨਹੀਂ ਹੈ। ਸੋ ਮੈਂ ਗੱਲ ਦੱਸਣੀ ਚਾਹੁੰਦਾ ਅਖੀਰ ਦੇ ਵਿੱਚ, ਜਿਹੜਾ ਹੁਣ ਮਿੰਟ ਹੈ, ਕਿ ਇਹ ਜਿਹੜਾ ਸਾਡਾ ਐਨਕਾਂ ਦੀ ਦੁਕਾਨ ਹੈ BNC ਵਿਜ਼ਨ ਸੈਂਟਰ, ਇਹ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਹੈ, ਜਿੱਥੇ ਆਪਣਾ ਨਵਾਂ ਹਸਪਤਾਲ ਹੈ ਨਾ ਬ੍ਰੈਮਟਨ ਦਾ, ਜੇ ਤੁਸੀਂ ਨੌਰਥ 'ਚ ਆਓਗੇ ਉਹਨੂੰ ਕੰਟਰੀ ਸਾਈਡ ਕੱਟਦੀ ਹੈ। ਅਤੇ ਕੰਟਰੀ ਸਾਈਡ ਅਤੇ ਬ੍ਰੈਮਲੀ ਦੀ ਖਾਸੀਅਤ ਇਹ ਹੈ ਕਿ ਉੱਥੇ 7 Circle ਗੈਸ ਸਟੇਸ਼ਨ ਹੈ, ਉਸ ਗੈਸ ਸਟੇਸ਼ਨ ਦੇ ਉੱਤੇ ਜਿੱਥੇ ਮਰਜ਼ੀ ਤੁਸੀਂ ਕਾਰ ਪਾਰਕ ਕਰ ਲਓ ਅਤੇ ਤੁਹਾਨੂੰ ਸਾਡਾ ਮੈਡੀਕਲ ਸੈਂਟਰ ਦਿਸੂਗਾ, ਉਹਦਾ ਇੱਕੋ ਹੀ ਗੇਟ ਹੈ, ਉਹਦੇ ਵਿੱਚ ਆ ਜਾਓ ਅਤੇ ਤੁਹਾਨੂੰ ਉਹਦੇ ਵਿੱਚ ਫਿਜ਼ੀਓਥੈਰੇਪੀ ਵੀ ਦਿਸੂਗੀ, ਅਰਜੈਂਟ ਕੇਅਰ ਵੀ ਦਿਸੂਗਾ, ਫਾਰਮੇਸੀ ਵੀ ਦਿਸੂਗਾ, ਅਤੇ ਖੂੰਜੇ ਦੇ ਵਿੱਚ ਐਨਕਾਂ ਦੀ ਦੁਕਾਨ ਹੈ, ਉੱਥੇ ਆ ਜਾਓ। ਜਿੰਨੀਆਂ ਵੀ ਬ੍ਰੈਂਡਡ ਸਾਡੇ ਕੋਲ ਸਨਗਲਾਸਿਸ ਪਈਆਂ ਨੇ, ਚਾਹੇ ਉਹ ਰੇਵਨ ਨੇ, ਗੁੱਚੀ ਹੈ, ਪ੍ਰਾਡਾ ਹੈ, ਟੋਮਫੋਰਡ ਹੈ, ਮਾਈਕਲ ਕੋਰ ਹੈ, ਜੋ ਵੀ ਨੇ, ਸੋ ਇਸੇ ਤਰ੍ਹਾਂ ਆਈ ਫਰੇਮ ਪਏ ਨੇ, ਉਹ ਸਾਰੇ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ, ਬਹੁਤ ਜ਼ਿਆਦਾ ਥੱਲੇ ਨੇ, ਜਿਵੇਂ ਹੁਣ ਭੈਣ ਜੀ ਦੱਸ ਗਏ ਨੇ 1/3 ਤੱਕ ਹੀ ਵੀ ਪੈ ਰਹੀਆਂ ਕਈ ਗੱਲਾਂ ਤਾਂ। ਇਸੇ ਤਰ੍ਹਾਂ ਹੀ ਜਿੰਨੇ ਵੀ ਨੌਨ ਬ੍ਰੈਂਡਡ ਫਰੇਮ ਨੇ 100 ਦੇ 2 ਦਿੰਦੇ ਹਾਂ ਵਧੀਆ, ਜੇ ਕਿਹੜੇ ਕਈ 100, 150 ਦੇ ਨੇ, ਕੋਈ 200 ਦੇ ਨੇ, ਕੋਈ 250 ਦਾ, ਕੋਈ 300 ਦਾ, ਉਹ ਸਾਰੇ ਅਸੀਂ ਸਿੰਪਲ ਤਰੀਕੇ ਨਾਲ ਜਿਹੜੇ ਮਰਜ਼ੀ ਚੂਜ਼ ਕਰ ਲਓ, 100 ਦੇ 2, 160 ਦਾ, ਬੱਚਿਆਂ ਦੇ $25 ਦਾ ਫਰੇਮ ਬੜੇ ਵਧੀਆ, ਜਿਨ੍ਹਾਂ ਦੇ ਉੱਤੇ ਹਾਲੇ ਵੀ ਪ੍ਰਾਈਸ ਲਿਖਿਆ, ਕਿਸੇ ਦੇ 150 ਲਿਖਿਆ, ਕਿਸੇ ਦੇ 200 ਲਿਖਿਆ, ਕਿਸੇ ਦੇ 250 ਲਿਖਿਆ, ਜਿਹੜੇ ਡਜ਼ਨ ਮੈਟਰ ਉਹ $25 ਦੇ, ਕਿਉਂਕਿ ਹੁਣ ਬੰਦ ਕਰਨ ਜਾ ਰਹੇ ਹਾਂ, ਅਤੇ ਨਾਲ ਹੀ ਲੈਂਜਿਸ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਬੱਚਿਆਂ ਦੀ ਇੱਕ ਐਨਕ ਲੈਣੀ ਹੈ ਲੈਂਜ ਪਾ ਕੇ ਸਿੰਗਲ ਵਿਜ਼ਨ ਦਾ, ਤਾਂ ਸਾਨੂੰ $85 ਦੇ ਵਿੱਚ ਵਧੀਆ ਫਰੇਮ ਦੇ ਨਾਲ ਮਿਲ ਜੂਗਾ। ਸਮਾਂ ਸਮਾਪਤ, ਨੈਕਸਟ ਵੀਕ ਆਪਾਂ ਮਿਲਾਂਗੇ, ਕਿਉਂਕਿ ਰੈੱਡ ਲਾਈਟ ਆਉਂਗੀਆਂ ਖਟਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے، اور طلبا اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopening schools۔ حکومت اونٹیریو کی جانب سے ادائیگی کردہ۔
کال ٹائر سردیوں کے لیے گاڑیوں کے ٹائر تبدیل کرنے ہوں یا نئے ٹائر خریدنے ہوں تو کال ٹائر پر جا کر رجسٹر کریں اور ریڈیو 770 AM کا حوالہ دینے پر 4 نئے ٹائروں کی انسٹالیشن بالکل مفت کروائیں۔ یہ پیشکش 15 اکتوبر تک محدود ہے۔ KALTIRE.com
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نے تہاڈا گھر، پریوار تے تہاڈے بچے سانجے نے۔ اس وقت کئی سوال اٹھتے نے کہ پراپرٹی کس کول جائے گی، کسٹڈی کس نو ملے گی، تے زندگی دی سب تو پیاری دولت بچے کس کول رہن گے۔
SNS لائرز کو انہاں سارے سوالاں دے جواب تے تہاڈے حق لے لڑن واسطے لیاقت ہے۔ اپنے حق جانن لئی یا سلاح لین لئی اج ہی SNS لائرز نو کال کرو 416-655-2000۔
آپ CIBC گلوبل منی ٹرانسفر کے ساتھ بہت ہی آسانی سے اپنے گھر سے ودیش پیسے بھیج سکتے ہیں، وہ بھی $0 ٹرانسفر فی پر۔ آپ پیسے آن لائن یا CIBC کے موبائل ایپ سے بھیج سکتے ہیں۔ आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
मछली अंडे दूध दही ते सस्ते चावल मिल दे भल्ले पकौड़ियां ताजा मिठाइयां गर्म समोसे मिल दे बटाला सुपरमार्केट
स्कॉर्पियो दी वाहिद ते मिसाली सुपरमार्केट बटाला सुपरमार्केट।